ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਨੱਚਦਾ ਪੰਜਾਬ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਣੀਆਂ ਨੂੰ ਧੀਆਂ ਧਿਆਣੀਆਂ ਨੂੰ ਬਜ਼ੁਰਗਾਂ ਨੂੰ ਖਾਸ ਕਰ ਬੱਚਿਆਂ ਨੂੰ ਵੀ ਜੋੜਦੇ ਹਾਂ ਜੀ ਇਸ ਪ੍ਰੋਗਰਾਮ ਦੇ ਵਿੱਚ ਸੋ ਦੋਸਤੋ ਮੌਸਮ ਬੇਸ਼ੱਕ ਸਾਥ ਨਹੀਂ ਦੇ ਰਿਹਾ ਲੇਕਿਨ ਅਸੀਂ 2 ਘੰਟੇ ਦੇ ਲਈ ਤੁਹਾਡਾ ਸਾਥ ਦੇਣ ਲਈ ਇੱਥੇ ਸਟੂਡੀਓ ਵਿੱਚ ਹਾਜ਼ਰ ਹੋ ਗਏ ਹਾਂ ਸੋ ਤੁਹਾਡੇ ਮਨ ਚਾਹੇ ਗੀਤ ਸੰਗੀਤ ਦੇ ਨਾਲ ਨਾਲ ਕਮਿਊਨਿਟੀ 'ਚ ਕੀ ਹੋ ਰਿਹਾ ਉਸ ਦੀ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਹਾਜ਼ਰ ਕਰਾਂਗੇ ਲੇਕਿਨ ਪਰਮਿੰਦਰ ਸਿੰਘ ਜੀ ਵੀ ਹਾਜ਼ਰ ਨੇ ਸਟੂਡੀਓ ਦੇ ਵਿੱਚ ਉਹਨਾਂ ਨੂੰ ਵੀ ਜੀ ਆਇਆਂ ਬੁਲਾਈਏ
ਪਰਮਿੰਦਰ ਸਵਾਗਤ ਸਰਦਾਰ ਅਮਰੀਕ ਸਿੰਘ ਜੀ ਅਤੇ ਸਤਿ ਸ਼੍ਰੀ ਅਕਾਲ ਸਾਰੇ ਮਿੱਤਰ ਪਿਆਰਿਆਂ ਨੂੰ ਸਵਾਦ ਸ਼ਹਿਦ ਖੰਡ ਦਾ ਅਤੇ ਮਹਿਮਾ ਗੁਲਾਬ ਦੀ ਦੋਵੇਂ ਵੇਖੇ ਜਿਹਦੇ ਉੱਤੋਂ ਬੋਲੀ ਉਹ ਪੰਜਾਬ ਦੀ ਸੋ ਪੰਜਾਬੀ ਮਾਂ ਬੋਲੀ ਦੇ ਸਬੱਬ ਦੇ ਨਾਲ ਅਗਲੇ 2 ਘੰਟੇ ਦੇ ਲਈ ਇਹਨਾਂ ਮਹਿਫਲਾਂ ਦੇ ਵਿੱਚ ਤੁਹਾਡੇ ਨਾਲ ਹਾਜ਼ਰ ਹਾਂ ਜੀ 5:50 ਤੱਕ ਵੱਖ ਵੱਖ ਬੁਲਾਰੇ ਵੱਖ ਵੱਖ ਜਾਣਕਾਰੀਆਂ ਅਤੇ ਥੋੜਾ ਬਹੁਤ ਗੀਤ ਸੰਗੀਤ ਤੁਹਾਡੀ ਸੇਵਾ 'ਚ ਹਾਜ਼ਰ ਕਰਾਂਗੇ ਔਰ ਦੋਸਤੋ ਪ੍ਰੋਗਰਾਮ ਨੱਚਦਾ ਪੰਜਾਬ ਨੂੰ ਤੁਸੀਂ ਜੇਕਰ ਕਿਸੇ ਕਾਰਨ ਥੋੜੀ ਜਿਹੀ ਦੇਰੀ ਦੇ ਨਾਲ ਸਵਿੱਚ ਆਨ ਕੀਤਾ ਜਾਂ ਫਿਰ ਦੁਬਾਰਾ ਸੁਣਨਾ ਚਾਹੁੰਦੇ ਹੋ ਤੇ www.planetaudio.org.nz/ ਨੱਚ ਦਾ ਪੰਜਾਬ ਤੇ ਜਾ ਕੇ ਆਰਕਾਈਵਜ਼ ਦੇ ਵਿੱਚੋਂ ਪਿਛਲੇ ਪ੍ਰੋਗਰਾਮ ਜਾਂ ਫਿਰ ਇਸ ਪ੍ਰੋਗਰਾਮ ਨੂੰ ਕਦੇ ਵੀ ਲਾਈਵ ਸੁਣ ਸਕਦੇ ਹੋ ਜਾਂ ਫਿਰ ਡਾਊਨਲੋਡ ਕਰਕੇ ਆਪਣੇ ਕੋਲ ਸਾਂਭ ਵੀ ਸਕਦੇ ਹੋ ਅੱਜ ਸਟੂਡੀਓ ਦੇ ਵਿੱਚ ਵੱਖ ਵੱਖ ਬੁਲਾਰੇ ਹੋਣਗੇ ਐਂਬੂਲੈਂਸ ਆਫਿਸਰ ਪਿੰਕੀ ਲਾਲ ਸਾਡੇ ਪੰਜਾਬੀ ਮੂਲ ਦੀ ਬਹੁਤ ਹੁਨਰਮੰਦ ਧਿਆਣੀ ਹੈ ਜੀ ਔਰ ਡਨੇਡਨ ਤੋਂ ਆਲ ਦਾ ਵੇ ਇੱਥੇ ਛੁੱਟੀਆਂ ਕੱਟਣ ਆਈ ਸੀ ਵੈਸੇ ਰਿਲੈਕਸ ਹੋਣ ਲਈ ਆਈ ਸੀ ਲੇਕਿਨ ਆਪਾਂ ਮੌਕਾ ਦੇਖ ਕੇ ਉਹਨੂੰ ਇੱਥੇ ਅੱਜ ਸੱਦ ਲਿਆ ਕਿਉਂਕਿ ਸਾਡੇ ਬਹੁਤ ਸਾਰੇ ਯੰਗਸਟਰਸ ਨੇ ਜਿਹਨਾਂ ਨੂੰ ਅੱਗੇ ਆਪਣੇ ਕਰੀਅਰ ਦੇ ਵਿੱਚ ਕਈ ਚੀਜ਼ਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ ਇੱਥੋਂ ਤੱਕ ਕਿ ਸਾਡੇ ਭਾਈਚਾਰੇ ਵਿੱਚ ਵੀ ਬਹੁਤ ਗੱਲਾਂ ਅਜਿਹੀਆਂ ਨੇ ਜਿਹੜੀਆਂ ਕਿ ਇਸ ਕਿੱਤੇ ਨਾਲ ਸੰਬੰਧਿਤ ਨੇ ਪਰ ਬਹੁਤੀ ਜਾਣਕਾਰੀ ਸਾਡੇ ਮਿੱਤਰ ਪਿਆਰਾਂ ਨੂੰ ਨਹੀਂ ਹੈ ਸੋ ਇਹ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਉਸ ਤੋਂ ਬਾਅਦ 4:30 ਦੇ ਕਰੀਬ ਮੋਰਗੇਜ ਅਤੇ ਇੰਸ਼ੋਰੈਂਸ ਦੇ ਨਾਲ ਸਲਾਹ ਦੇਣ ਵਾਲੇ ਬੀਤੇ ਕਈ ਵਰ੍ਹਿਆਂ ਤੋਂ ਜੁੜੇ ਹੋਏ ਦੇਵ ਢੀਂਗਰਾ ਸਾਡੇ ਨਾਲ ਸਟੂਡੀਓ 'ਚ ਹਾਜ਼ਰ ਹੋਣਗੇ ਉਸ ਤੋਂ ਬਾਅਦ ਮੌਰੀ ਲੈਂਗੁਏਜ ਵੀਕ ਚੱਲ ਰਿਹਾ ਜੀ ਸੋ ਮੇਰੀ ਜਿਹੜੀ ਗਾਇਕੋ ਹੈ ਮੇਰੀ ਜਿਹੜੀ ਟੀਚਰ ਹੈ ਰੋਬਿਨ ਲੀ ਕੋਵਾਨ ਉਹ ਸਾਡੇ ਨਾਲ ਔਨ ਏਅਰ ਹੋ ਜਾਣਗੇ ਮਾਊਂਟ ਈਡਨ ਤੋਂ ਫੋਨ ਦੇ ਉੱਤੇ ਔਰ ਮੌਰੀ ਭਾਸ਼ਾ ਦੇ ਕੁਝ ਜਿਹੜੇ ਬੁਨਿਆਦੀ ਲਫ਼ਜ਼ ਨੇ ਉਹਨਾਂ ਦੀ ਸਾਂਝ ਅੱਜ ਆਪਣੇ ਪੰਜਾਬੀ ਪਿਆਰਿਆਂ ਦੇ ਨਾਲ ਪਾਵਾਂਗੇ ਇਸ ਸਾਰੇ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਰਾਬਤਾ ਕਰਨਾ ਹੋਵੇ 8158100009 ਕੋਡ ਲਗਾਉਣਾ ਨਾ ਭੁੱਲਣਾ ਜੇਕਰ ਤੁਸੀਂ ਆਕਲੈਂਡ ਦੇ ਬਾਹਰੋਂ ਕਾਲ ਕਰਦੇ ਹੋ 8158100 ਸਾਡਾ ਫੋਨ ਨੰਬਰ ਹੈ ਅਤੇ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਮੌਨਸੂਨ ਜਿਹੜੀ ਹੈ ਉਹ ਐਕਟਿਵ ਰਹੇਗੀ ਜੀ ਪੰਜਾਬ ਦੇ ਵਿੱਚ ਜਿਹਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਪਹਿਲਾਂ ਹੀ ਸਾਡਾ ਜਿਹੜਾ ਪਸ਼ੂ ਧਨ ਹੈ ਜਾਂ ਕਿਸਾਨ ਹੈ ਜਾਂ ਮਜ਼ਦੂਰ ਹੈ ਉਹਦੇ ਹਾਲਾਤ ਕਾਫ਼ੀ ਖਰਾਬ ਨੇ ਜਿਹਨੂੰ ਲੈ ਕੇ ਉਹਨਾਂ ਖਿਆਲਾਂ ਦੀ ਤਰਜਮਾਨੀ ਕਰਦੇ ਹੋਏ ਤਿੰਨੋਂ ਭਰਾ ਜਿਹੜੇ ਕਿ ਇੱਥੇ 21 ਸਤੰਬਰ ਨੂੰ ਤੁਹਾਡੇ ਲਈ ਹਾਜ਼ਰ ਹੋਣਗੇ ਜੇਕਰ ਸਟਾਰ ਪ੍ਰੋਡਕਸ਼ਨ ਦੇ ਸਹਿਯੋਗ ਦੇ ਨਾਲ ਉਹਨਾਂ ਵੱਲੋਂ ਇੱਕ ਗੀਤ ਇਹਨਾਂ ਕਿਸਾਨਾਂ ਦੇ ਲਈ ਹਾਹ ਦਾ ਨਾਰਾ ਮਾਰਿਆ ਗਿਆ ਸੋ ਉਸ ਤੋਂ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਨੱਚਦਾ ਪੰਜਾਬ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ ਵਜਾ ਇਨ ਫਲੇਮ ਕਿਸੇ ਵੀ ਤਰ੍ਹਾਂ ਦੀ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਕੇਟਰਿੰਗ ਦੇ ਲਈ ਆਪਣਾ ਭਰੋਸੇਮੰਦ ਨਾਮ ਹਮੇਸ਼ਾ ਯਾਦ ਰੱਖੋ ਐਨਜ਼ ਇੰਡੀਅਨ ਫਲੇਮ ਮੈਨਰੇਵਾ ਦੇ ਵਿੱਚ ਨੰਬਰ 166 ਗ੍ਰੇਟ ਸਾਊਥ ਰੋਡ ਤੇ ਫੋਨ ਨੰਬਰ 2961927 ਸਤੋਂ ਦਿਨ ਤੁਹਾਡੀ ਸੇਵਾ ਚ ਹਾਜ਼ਰ ਐਨਜ਼ ਇੰਡੀਅਨ ਫਲੇਮ ਗ੍ਰੇਟ ਸਾਊਥ ਨਾਨ ਵੈਜੀਟੇਰੀਅਨ ਕੇਟਰਿੰਗ ਦੇ ਲਈ
ਦੇਸ਼ ਦੁਨੀਆ ਧਰਮ ਸਭਿਆਚਾਰ ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜ੍ਹੋ punjabiherald.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ
ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਫੋਨ
02102
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਂਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 02101449458 ਜਾਂ ਫਿਰ 09212956 3
ਸਟਾਈਲ ਐਂਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਰੱਖਦੀ ਹੈ
ਵਿਰਸਾ ਅਕੈਡਮੀ ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋ ਟੋਏ ਟਾਊਨ ਹਾਲ ਦੇ ਵਿੱਚ ਹਰੇਕ ਵੀਰਵਾਰ ਸ਼ਾਮੀ 6:30 ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 02101363634 ਤੇ ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 02199445 8 ਤੇ ਵਿਰਸਾ ਅਕੈਡਮੀ
ਨਿਊਜ਼ੀਲੈਂਡ ਵਿੱਚ ਲੋਕਲ ਇਲੈਕਸ਼ਨਜ਼ ਹੋਣ ਜਾ ਰਹੇ ਨੇ ਇਹਨਾਂ ਇਲੈਕਸ਼ਨਜ਼ ਦੇ ਵਿੱਚ ਆਪਣੇ ਜਮਹੂਰੀ ਹੱਕ ਯਾਨੀ ਕਿ ਆਪਣੇ ਵੋਟ ਦੀ ਵਰਤੋਂ ਜ਼ਰੂਰ ਕਰੋ ਬਹੁਤ ਜਲਦ ਤੁਹਾਡੇ ਘਰਾਂ ਦੇ ਵਿੱਚ ਬੈਲਟ ਪੇਪਰ ਪਹੁੰਚ ਜਾਣਗੇ ਜਿਨ੍ਹਾਂ ਨੂੰ ਫ੍ਰੀ ਪੋਸਟ ਵਾਲੇ ਲਿਫਾਫੇ ਵਿੱਚ ਪਾ ਕੇ ਤੁਸੀਂ ਵਾਪਸ ਇਲੈਕਸ਼ਨ ਐਨਜ਼ੈਡ ਨੂੰ ਭੇਜਣਾ ਹੋਵੇਗਾ
ਹਟ ਕਬੱਡੀ ਯਾਰਾਂ ਦੀ ਇਹ ਖੇਡ ਵੱਡੇ ਸਰਦਾਰਾਂ ਦੀ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਹੋਣਗੇ 29 ਸਤੰਬਰ ਐਲਮਵੁੱਡ ਪਾਰਕ ਵਿਖੇ ਜਿਸ ਦੇ ਲਈ ਸੰਤ ਬਾਬਾ ਭਾਗ ਸਿੰਘ ਸਪੋਰਟਸ ਕਲੱਬ ਹੇਸਟਿੰਗਸ ਆਪ ਸਾਰਿਆਂ ਨੂੰ ਸੱਦਾ ਦਿੰਦੇ ਨੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਅਤੇ ਹੌਕਸਬੇ ਇੰਡੀਅਨ ਐਸੋਸੀਏਸ਼ਨ ਇਸ ਨੂੰ ਵਿਸ਼ੇਸ਼ ਤੌਰ ਤੇ ਸਪੋਰਟ ਕਰਨਗੇ ਬੱਚਿਆਂ ਲਈ ਪੌਪਕੌਰਨ ਰਹਿਣਗੇ ਸਪੈਸ਼ਲ ਅਟ੍ਰੈਕਸ਼ਨ ਰਹਿਣਗੀਆਂ ਆਕਰਸ਼ਕ ਇਨਾਮ ਰਹਿਣਗੇ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਜਗਦੀਪ ਜੱਜ ਹੋਣਾ ਨੂੰ 02120406999 ਜਾਂ ਫਿਰ ਚਰਨਜੀਤ ਥਿਆੜਾ ਹੋਣਾ ਨੂੰ 02149749494 ਉਤੇ ਸੰਪਰਕ ਕਰਨਾ ਕਬੱਡੀ ਟੂਰਨਾਮੈਂਟ 29 ਸਤੰਬਰ ਐਲਮਵੁੱਡ ਪਾਰਕ ਦੁਪਹਿਰ 1 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਤੁਹਾਡੇ ਆਪਣੇ ਨਗਰ ਹੇਸਟਿੰਗਸ ਵਿਖੇ ਹੌਕਸਬੇ ਇੰਡੀਅਨ ਐਸੋਸੀਏਸ਼ਨ ਬੜੇ ਮਾਣ ਨਾਲ ਪੇਸ਼ ਕਰਦੇ ਨੇ ਸਾਡੀਆਂ ਭੈਣਾਂ ਭਰਜਾਈਆਂ ਦੇ ਲਈ ਤੀਆਂ ਦਾ ਮੇਲਾ ਹੇਸਟਿੰਗਸ ਇੰਟਰਮੀਡੀਏਟ ਸਕੂਲ ਹਾਲ ਵਿਖੇ ਜਿਹੜੇ ਕਿ ਹੇਸਟਿੰਗ ਸਟਰੀਟ ਸਾਊਥ ਐਕੇਨਾ ਦੇ ਵਿੱਚ ਨੇ ਸ਼ਾਮ 4 ਵਜੇ ਤੋਂ ਦਿਨ ਰਹੇਗਾ 28 ਸਤੰਬਰ ਫੂਡ ਸਟਾਲ ਅਵੇਲੇਬਲ ਰਹਿਣਗੇ 3 ਸੋਨੇ ਦੀਆਂ ਮੁੰਦੀਆਂ ਜਿੱਤਣ ਦਾ ਮੌਕਾ ਰਹੇਗਾ ਟਿਕਟ ਪ੍ਰਾਈਜ਼ $10 ਫੈਮਿਲੀ ਪਾਸ $30  12 ਸਾਲ ਤੋਂ ਛੋਟੇ ਬੱਚੇ ਬਿਲਕੁਲ ਫ੍ਰੀ ਦੇ ਵਿੱਚ ਇਸ ਮੇਲੇ ਦਾ ਆਨੰਦ ਮਾਣ ਸਕਣਗੇ ਜ਼ਿਆਦਾ ਜਾਣਕਾਰੀ ਲਈ ਹਰਦੀਪ ਕੌਰ ਉਹਨਾਂ ਨੂੰ 02269344457 ਜਾਂ ਫਿਰ ਕੁਲਵੀਰ ਕੌਰ ਉਹਨਾਂ ਨੂੰ 02102911531 ਉਤੇ ਸੰਪਰਕ ਕਰ ਸਕਦੇ ਹੋ ਇਸ ਮੇਲੇ ਦੇ ਵਿੱਚ ਆਕਲੈਂਡ ਤੋਂ ਲਾਈਵ ਡੀਜੇ ਵੀ ਹਾਜ਼ਰ ਰਹਿਣਗੇ ਤੀਆਂ ਦਾ ਮੇਲਾ ਹੇਸਟਿੰਗਸ ਨਿਊਜ਼ੀਲੈਂਡ ਵਿੱਚ ਹੋਣ ਵਾਲੀਆਂ ਪਹਿਲੀਆਂ ਸਿੱਖ ਖੇਡਾਂ ਜੋ ਕਿ 30 ਨਵੰਬਰ ਸ਼ਨੀਵਾਰ ਅਤੇ 1 ਦਸੰਬਰ ਐਤਵਾਰ ਨੂੰ ਹੋਣਗੀਆਂ ਰਜਿਸਟ੍ਰੇਸ਼ਨ ਦੇ ਲਈ ਮਿਤੀ 20 ਸਤੰਬਰ ਤੱਕ ਐਕਸਟੈਂਡ ਕੀਤੀ ਗਈ ਹੈ ਸੱਭਿਆਚਾਰਕ ਅਤੇ ਖੇਡਾਂ ਦੇ ਲਈ ਤੁਹਾਨੂੰ ਨਿੱਜੀ ਤੌਰ ਤੇ ਜਾਂ ਫਿਰ ਟੀਮ ਦੇ ਤੌਰ ਤੇ ਪਰਫਾਰਮ ਕਰਨ ਦੀ ਇੱਛਾ ਹੋਵੇ ਤੇ ਤੁਸੀਂ ਵੈਬਸਾਈਟ www.nzsikhgames.org ਉਤੇ ਜਾ ਕੇ ਰਜਿਸਟਰਡ ਹੋ ਸਕਦੇ ਹੋ ਜਾਂ ਫਿਰ info@nzsikhgames.org ਉਤੇ ਈਮੇਲ ਵੀ ਕਰ ਸਕਦੇ ਹੋ ਨਿਊਜ਼ੀਲੈਂਡ ਸਿੱਖ ਖੇਡਾਂ 3 ਨਵੰਬਰ ਤੇ 1 ਦਸੰਬਰ ਪੁਲਮੈਨ ਪਾਰਕ ਟਕਰੇਣੀ ਵਿਖੇ ਸਿੱਖ ਹੈਰੀਟੇਜ ਸਕੂਲ ਟਕਰੇਣੀ ਵੱਲੋਂ ਸਿੱਖ ਚਿਲਡਰਨ ਡੇ 2019 ਦੇ ਐਲਾਨ ਕੀਤੇ ਗਏ ਨੇ 5 ਅਕਤੂਬਰ ਵਾਲੇ ਦਿਨ ਵਿਸ਼ੇਸ਼ ਤੌਰ ਤੇ ਇਹ ਸਮਾਗਮ ਰਹਿਣਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਨ੍ਹਾਂ ਸਮਾਗਮਾਂ ਦੇ ਵਿੱਚ ਬੱਚੇ ਆਪੋ ਆਪਣੀ ਵੱਖ ਵੱਖ ਸ਼੍ਰੇਣੀਆਂ ਦੇ ਵਿੱਚ ਮੁਕਾਬਲੇ ਵਿੱਚ ਹਿੱਸਾ ਲੈਣਗੇ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਕਮਲਜੀਤ ਸਿੰਘ ਬੈਨੀਪਾਲ ਉਹਨਾਂ ਨੂੰ 02252339193 ਜਾਂ ਫਿਰ ਮਨਦੀਪ ਕੌਰ ਮਿਨਹਾਸ ਹੋਣਾ ਨੂੰ 02117434 12 ਦੇ ਉੱਤੇ ਸੰਪਰਕ ਕਰ ਸਕਦੇ ਹੋ ਸਿੱਖ ਚਿਲਡਰਨ ਡੇ ਜੋ ਕਿ ਸ੍ਰੀ ਕਲਗੀਧਰ ਸਾਹਿਬ ਗੁਰੂ ਘਰ ਚਾਖਣੀ ਵਿਖੇ 5 ਅਕਤੂਬਰ ਨੂੰ ਕਰਵਾਏ ਜਾ ਰਹੇ ਨੇ ਉਸ ਸੰਬੰਧੀ ਰਜਿਸਟ੍ਰੇਸ਼ਨ ਫਾਰਮ ਤੁਸੀਂ ਰੇਡੀਓ ਸਪਾਸ਼ ਦੀ ਫੇਸਬੁੱਕ ਪੋਸਟ ਤੇ ਪੇਜ ਤੋਂ ਡਾਊਨਲੋਡ ਕਰਕੇ ਪ੍ਰਿੰਟ ਕਰ ਸਕਦੇ ਹੋ ਅਤੇ ਯਾਦ ਰਹੇ ਇਹਨਾਂ ਫਾਰਮਸ ਨੂੰ ਭਰ ਕੇ ਜਮ੍ਹਾਂ ਕਰਾਉਣ ਦੀ ਮਿਤੀ 15 ਸਤੰਬਰ ਰੱਖੀ ਗਈ ਹੈ ਇਸ ਲਈ ਫੀਸ
$15 ਹੋਵੇਗੀ
ਵਾਇਕਾਟੋ ਸ਼ਹੀਦ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹੈਮਿਲਟਨ ਵੱਲੋਂ ਤੀਸਰਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਲਈ 2 ਦਿਨ ਦਾ ਸਮਾਂ ਰਹੇਗਾ ਔਰ 3 ਤੇ 4 ਅਕਤੂਬਰ ਸਵੇਰੇ 9 ਵਜੇ ਤੋਂ ਐਨਜ਼ੈਡ ਬਲੱਡ ਸਰਵਿਸਿਜ਼ ਹੈਮਿਲਟਨ ਨੰਬਰ 21 ਓਹੋਪੂ ਰੋਡ ਮੈਲਵਲ ਵਿਖੇ ਇਸ ਦਾ ਹਿੱਸਾ ਹੋ ਸਕਦੇ ਹੋ ਡੋਨੇਸ਼ਨ ਦੇਣ ਵਾਲੇ ਖੂਨਦਾਨੀਆਂ ਦੇ ਲਈ ਆਪਣੀ ਆਈਡੀ ਲੈ ਕੇ ਆਉਣਾ ਜ਼ਰੂਰੀ ਹੈ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਆਕਲੈਂਡ ਵੱਲੋਂ ਉੱਘੇ ਲੋਕ ਪੱਖੀ ਗਾਇਕ ਜਗਸੀਰ ਜੀਦਾ ਅਤੇ ਨਾਟਕ ਜੋ ਕਿ ਲੋਕ ਸਮੱਸਿਆਵਾਂ ਤੇ ਆਧਾਰਿਤ ਹੋਵੇਗਾ ਇਸ ਦੇ ਲਈ ਵਿਸ਼ੇਸ਼ ਤੌਰ ਤੇ ਆਪ ਸਾਰਿਆਂ ਨੂੰ 22 ਸਤੰਬਰ 3 ਐਤਵਾਰ ਸ਼ਾਮ 4 ਵਜੇ ਤੋਂ ਲੈ ਕੇ 8 ਵਜੇ ਤੱਕ ਇਸ ਸਮਾਗਮ ਦੇ ਵਿੱਚ ਬਿਲਕੁਲ ਮੁਫ਼ਤ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ ਵੀਰ ਅਵਤਾਰ ਤਰਕਸ਼ੀਲ ਹੋਣਾ ਨੂੰ 021-392-147 ਦੇ ਉੱਤੇ ਸੰਪਰਕ ਕਰ ਸਕਦੇ ਹੋ ਮੁਫ਼ਤ ਐਂਟਰੀ ਡਿਨਰ ਅਤੇ ਨਾਲ ਨਾਲ ਕਿਤਾਬਾਂ ਵੀ ਸਟਾਲ ਤੋਂ ਮੁੱਲ ਖਰੀਦੀਆਂ ਜਾ ਸਕਦੀਆਂ ਨੇ
ਰੇਡੀਓ ਸਪਾਈਸ ਤੇ ਤੁਸੀਂ ਸੁਣ ਰਹੇ ਸੀ ਕਮਿਊਨਿਟੀ ਜਾਣਕਾਰੀਆਂ
ਦੋਸਤੋ ਇੱਕ ਜਾਣਕਾਰੀ ਹੋਰ ਤੁਹਾਡੇ ਨਾਲ ਸਾਂਝੀ ਕਰ ਦਈਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਮਾਝਾ ਸਪੋਰਟਸ ਐਂਡ ਕਲਚਰ ਕਲੱਬ ਵਾਲੇ ਵੀਰ ਜਿਹੜੇ ਨੇ ਉਹ ਐਨਜ਼ੈਡ ਬਲੱਡ ਸਰਵਿਸ ਮੈਨਕਿਓ ਦੇ ਨਾਲ ਐਸੋਸੀਏਟ ਹੋ ਕੇ ਬਲੱਡ ਡੋਨੇਸ਼ਨ ਕੈਂਪ ਲਗਾ ਰਹੇ ਨੇ ਜੀ 24 ਸਤੰਬਰ ਨੂੰ ਤੁਸੀਂ ਯਾਦ ਰੱਖਣਾ ਕਿ ਦੁਪਹਿਰ 1 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਇਸ ਦੇ ਵਿੱਚ ਤੁਸੀਂ ਖੂਨਦਾਨ ਮਹਾਂਦਾਨ ਦੇ ਵਿੱਚ ਯੋਗਦਾਨ ਦੇ ਸਕਦੇ ਹੋ ਮੈਨਕਿਓ ਬਲੱਡ ਡੋਨਰ ਸੈਂਟਰ ਜਿਹੜਾ ਕਿ ਨੰਬਰ 116 ਕਵੈਂਟਸ ਡਰਾਈਵ ਮੈਨਕਿਓ ਦੇ ਵਿੱਚ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ ਵੀਰ ਜੁਗਰਾਜ ਮਾਨ ਉਹਨਾਂ ਨੂੰ 022-4106-725 ਦੇ ਉੱਤੇ ਸੰਪਰਕ ਕਰ ਸਕਦੇ ਹੋ ਸੋ ਇਸ ਬਲੱਡ ਡੋਨੇਸ਼ਨ ਕੈਂਪ ਦੇ ਲਈ ਤੁਸੀਂ ਆਪਣੀ ਆਈ ਡੀ ਜਿਹੜੀ ਆ ਉਹ ਜ਼ਰੂਰ ਨਾਲ ਲੈ ਕੇ ਆਉਣੀ 24 ਸਤੰਬਰ ਦਾ ਦਿਨ ਯਾਦ ਰੱਖਣਾ ਅਸੀਂ ਅੱਗੇ ਚੱਲਦੇ ਹਾਂ ਰੇਡੀਓ ਸਪਾਈਸ ਦੇ ਜਿਹੜੇ ਕਮਿਊਨਿਟੀ ਨੋਟਿਸਿਸ ਨੇ ਉਹਨਾਂ ਦੇ ਵਿੱਚ ਇਸ ਨੂੰ ਐਡ ਕਰ ਦਾਂਗੇ ਦਰਅਸਲ ਇਹ ਜਾਣਕਾਰੀ ਜਿਹੜੀ ਹੁਣੇ ਹੁਣੇ ਆ ਉਹ ਵੀਰ ਜੁਗਰਾਜ ਮਾਨ ਉਹਨਾਂ ਦੇ ਕੋਲੋਂ ਸਾਡੇ ਤੱਕ ਪਹੁੰਚੀ ਹੈ
ਕੀ ਬਾਤ ਬਹੁਤ ਬਹੁਤ ਵਧੀਆ ਜੀ ਬਹੁਤ ਵਧਾਈਆਂ ਉਹਨਾਂ ਨੂੰ ਇਸ ਚੀਜ਼ ਦੇ ਲਈ ਕਿਉਂਕਿ ਇਹ ਸੇਵਾ ਜਿਹੜੀ ਹੈ ਬਹੁਤ ਹੀ ਜ਼ਰੂਰੀ ਹੈ ਸੋ ਪਹਿਲਾਂ ਜ਼ਿਕਰ ਕੀਤਾ ਦੋਸਤੋ ਜਿਹੜੀ ਕਿਤੇ ਵੀ ਮੁਸੀਬਤ ਆ ਜਾਵੇ ਪੁਲਿਸ ਦੇ ਨਾਲੋਂ ਪਹਿਲਾਂ ਐਂਬੂਲੈਂਸ ਉੱਥੇ ਪਹੁੰਚ ਜਾਂਦੀ ਹੈ ਸੋ ਉਸ ਸੰਬੰਧ ਦੇ ਵਿੱਚ ਅਸੀਂ ਜ਼ਰੂਰ ਗੱਲਾਂ ਬਾਤਾਂ ਕਰਾਂਗੇ ਪਿੰਕੀ ਲਾਲ ਜੀ ਸਾਡੇ ਕੋਲ ਨੇ ਅੱਜ ਸਟੂਡੀਓ ਦੇ ਵਿੱਚ ਤੀਤਿਆਣੀ ਨੇ ਤਰੱਕੀਆਂ ਕੀਤੀਆਂ ਨੇ ਸੋ ਸਾਰਾ ਕੁਝ ਜਾਣਾਂਗੇ ਅੱਜ ਨੱਚਦਾ ਪੰਜਾਬ ਪ੍ਰੋਗਰਾਮ ਤੇ ਪਿੰਕੀ ਲਾਲ ਜੀ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਪਿੰਕੀ ਕਿੱਦਾਂ ਦਾ ਲੱਗ ਰਿਹਾ ਖਾਸ ਤੌਰ ਤੇ ਕਿਉਂਕਿ ਤੁਸੀਂ ਦੇਸ਼ ਦੇ ਬਿਲਕੁਲ ਦੂਜੇ ਹਿੱਸੇ ਦੇ ਵਿੱਚ ਸੇਵਾ ਨਿਭਾ ਰਹੇ ਆ ਇੱਥੇ ਕਿਉਂਕਿ ਤੁਹਾਡੇ ਆਪਣੇ ਲੋਕ ਆ ਤੁਹਾਡੇ ਮਾਂ ਬਾਪ ਤੁਹਾਡੇ ਮਿੱਤਰ ਪਿਆਰੇ ਤੁਹਾਡੇ ਅੰਕਲ ਆਂਟੀਆਂ ਸਾਰੇ ਇਸ ਹਿੱਸੇ ਦੇ ਵਿੱਚ ਰਹਿੰਦੇ ਆ ਸੋ ਪਹਿਲੀ ਤੇ ਗੱਲ ਮੈਂ ਇਸ ਗੱਲ ਦੇ ਲਈ ਤੁਹਾਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਤੁਸੀਂ ਇੰਨੀ ਦੂਰ ਜਾ ਕੇ ਬੜੇ ਅੱਛੇ ਤਰੀਕੇ ਦੇ ਨਾਲ ਜਿੱਥੇ ਜ਼ਿੰਮੇਵਾਰੀ ਦੇ ਨਾਲ ਇਸ ਰੋਲ ਦੇ ਵਿੱਚ ਹੁਣ ਤੱਕ ਪਹੁੰਚੇ ਉਹਦੇ ਲਈ ਤੁਹਾਨੂੰ ਬਹੁਤ ਬਹੁਤ ਵਧਾਈ
ਥੈਂਕ ਯੂ ਅੰਕਲ ਜੀ
ਸੋ ਦੋਸਤੋ ਪਿੰਕੀ ਲਾਲ ਦੇ ਨਾਲ ਉਹਨਾਂ ਦੇ ਪਿਤਾ ਜੀ ਵੀ ਬੈਠੇ ਜੀ ਜਿਹੜੇ ਕਿ ਕਾਫੀ ਮਿਹਨਤੀ ਵਿਅਕਤੀ ਨੇ ਔਰ ਖਾਸ ਤੌਰ ਤੇ ਜਿਹੜਾ ਬੇਗਮਪੁਰਾ ਗੁਰੂ ਘਰ ਹੈ ਉਹਦੀ ਸੇਵਾ ਦੇ ਵਿੱਚ ਬੜੇ ਵਰਿਆਂ ਤੋਂ ਇਨਵੋਲਵ ਨੇ ਸ਼ੁਰੂ ਤੋਂ ਪਹਿਲੇ ਦਿਨ ਤੋਂ ਸੋ ਰਾਮ ਲਾਲ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਤੁਹਾਨੂੰ ਸਟੂਡੀਓ ਦੇ ਵਿੱਚ 104.6 FM ਦੀਆਂ ਤਰੰਗਾਂ ਦੇ ਉੱਤੇ ਜਿੱਥੇ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ ਉੱਥੇ ਜਿਹੜੇ ਜਿਹੜੇ ਮਿੱਤਰ ਪਿਆਰੇ ਇਸ ਨੂੰ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਉੱਤੇ ਲਾਈਵ ਦੇਖ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਸੋ ਪਿੰਕੀ ਗੱਲਬਾਤ ਦਾ ਬਹੁਤਾ ਹਿੱਸਾ ਸਾਡੀ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਹੋਣਾ ਹੈ ਔਰ ਮੈਂ ਆਸ ਕਰਦਾ ਕਿ ਜਿਹੜੇ ਤੁਹਾਡੇ ਇੰਗਲਿਸ਼ ਸਮਝਣ ਵਾਲੇ ਮਿੱਤਰ ਪਿਆਰੇ ਉਹ ਬਹੁਤੇ ਡਿਸਅਪੁਆਇੰਟਡ ਨਹੀਂ ਹੋਣਗੇ ਸੋ ਤੁਸੀਂ ਬਾਅਦ ਵਿੱਚ ਟ੍ਰਾਂਸਲੇਟ ਕਰਕੇ ਉਹਨਾਂ ਨੂੰ ਦੱਸ ਦੇਣਾ ਕਿ ਅਸਲ ਵਿੱਚ ਅਸੀਂ ਕੀ ਪੁੱਛਿਆ ਤੇ ਤੁਸੀਂ ਕੀ ਦੱਸਿਆ
ਜੀ
ਠੀਕ ਹੈ ਅੰਗਰੇਜ਼ੀ ਸਾਡਾ ਵੀ ਹੱਥ ਥੋੜਾ ਤੰਗ ਹੀ ਹੈ
ਜੀ ਸਰ ਪਿੰਕੀ ਫਸਟ ਆਫ ਆਲ ਅਸੀਂ ਜਾਣਨਾ ਇਹ ਚਾਹੁੰਦੇ ਹਾਂ ਕਿ ਪਰਸਨਲੀ ਐਂਬੂਲੈਂਸ ਆਫੀਸਰ ਹੀ ਕਿਉਂ
ਐਂਬੂਲੈਂਸ ਆਫੀਸਰ ਤਾਂ ਇਹ ਜੋ ਲਾਈਨ ਜਿਹ 'ਚ ਮੈਂ ਇਨਵੋਲਵ ਹੋਈ ਹਾਂ ਇਹ ਕਾਫੀ ਆਈ ਗੈਸ ਪਰਸਨਲ ਸੀਗਾ ਮੇਰੇ ਲਈ ਮੇਰੇ ਕੋਲ ਇੱਕ ਛੋਟਾ ਵੀਰ ਹੈ ਜੋ ਹੁਣ 15 ਸਾਲ ਦਾ ਹੋਏ ਪਰ ਜਦੋਂ ਉਹ ਬੋਰਨ ਹੋਏ ਸੀਗੇ ਉਦੋਂ ਕਾਫੀ ਮੈਡੀਕਲ ਪ੍ਰੋਬਲਮ ਸੀਗੀਆਂ ਉਹਦੇ ਕੋਲ ਤੇ ਕਈ ਵਾਰ ਸਾਨੂੰ ਆਪ ਵਰਤਣੀ ਪਈ ਐਂਬੂਲੈਂਸ ਕਿਉਂਕਿ ਓਬਵੀਅਸਲੀ ਸਾਨੂੰ ਨਹੀਂ ਪਤਾ ਸੀਗਾ ਕੀ ਕਰਨ ਨੂੰ ਤੇ ਉਹਦੇ ਵਿੱਚ ਜਦੋਂ ਦੇਖਣਾ ਕਿ ਕੀ ਕਰਦੇ ਆ ਐਂਬੂਲੈਂਸ ਵਾਲੇ ਤੇ ਮੈਨੂੰ ਇਹ ਅਹਿਸਾਸ ਹੋਇਆ ਕਿ ਐਕਚੁਅਲ ਚ ਮੈਨੂੰ ਵੀ ਥੋੜਾ ਆਉਣਾ ਚਾਹੀਦਾ ਫਰਸਟ ਏਡ ਕਿ ਕਿੱਦਾਂ ਕਿਸ ਨੂੰ ਮੈਂ ਕਿੱਦਾਂ ਹੈਲਪ ਕਰਾਂ ਕਿਉਂਕਿ ਉਹ ਸਮਾਂ ਹੁੰਦਾ ਹੈ ਕਿ ਪਤਾ ਨਹੀਂ ਲੱਗਦਾ ਕਿ ਕਿੱਥੇ ਅਸੀਂ ਕਿਹਨੂੰ ਕਹੀਏ ਕੀ ਕਹੀਏ ਤਾਂ ਉੱਥੋਂ ਫਿਰ ਮੇਰਾ ਸ਼ੁਰੂ ਹੋਇਆ ਇਹ ਜਰਨੀ ਕਿ ਮੈਂ ਸੇਂਟ ਜੌਨ ਯੂਥ ਜੁਆਇਨ ਕੀਤਾ ਉੱਥੇ ਫਿਰ ਮੈਂ ਛੋਟੀ ਹੁੰਦੀ ਤੋਂ ਫਸਟ ਏਡ ਕੰਪੀਟੀਸ਼ਨਸ ਕੀਤੇ ਫਸਟ ਏਡ ਸਿੱਖਿਆ ਆਪਣਾ ਕਲੀਨਿਕਲ ਸ਼ੁਰੂ ਕੀਤਾ ਬਸ ਹੌਲੀ ਹੌਲੀ ਉੱਥੇ ਹੀ ਫਿਰ ਜਦੋਂ ਮੈਂ ਆਪਣਾ ਯੂਨੀਵਰਸਿਟੀ ਸ਼ੁਰੂ ਕੀਤਾ ਉੱਥੇ ਡਨੀਡਨ ਦੇ ਵਿੱਚ ਉੱਥੇ ਮੈਂ ਆਪਣਾ ਐਂਬੂਲੈਂਸ ਵਾਲੰਟੀਅਰ ਜੁਆਇਨ ਕੀਤਾ ਤੇ ਉੱਥੋਂ ਫਿਰ ਮੈਂ ਆਪਣੀ ਪ੍ਰੋਗਰੈਸ ਕੀਤੀ ਐਂਬੂਲੈਂਸ ਅਫਸਰ ਬਣਨੂੰ ਤੇ ਹੁਣ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਪਰਮਾਨੈਂਟ ਪੋਜੀਸ਼ਨ ਮਿਲ ਗਈ ਹੈ ਤਾਂ ਮੈਂ ਹੁਣ ਇੱਕ ਫੁੱਲ ਟਾਈਮ ਐਂਬੂਲੈਂਸ ਅਫਸਰ ਹਾਂ ਡਨੀਡਨ ਦੇ ਵਿੱਚ
ਬਹੁਤ ਵਧਾਈ
ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਇੱਕ ਗੱਲ ਜਿਹੜੀ ਮੈਂ ਖਾਸ ਤੌਰ ਤੇ ਮਹਿਸੂਸ ਕਰਦਾ ਵੀ ਜਿਹੜੇ ਸਾਡੇ ਬੱਚੇ ਜਾਂ ਬੱਚੀਆਂ ਟੈਕੋ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਜਾਂਦੇ ਆ ਕਈ ਵਾਰੀ ਉਹਨਾਂ ਨੂੰ ਪਰਿਵਾਰਾਂ ਤੋਂ ਦੂਰ ਜਾ ਕੇ ਸ਼ੁਰੂਆਤੀ ਦੌਰ ਦੇ ਵਿੱਚ ਬਹੁਤ ਸਾਰੇ ਚੈਲੰਜਸ ਆ ਜਿਹਨਾਂ ਨੂੰ ਫੇਸ ਕਰਨਾ ਪੈਂਦਾ ਕਾਫੀ ਬੈਰੀਅਰਸ ਆ ਜਿਹੜੇ ਉਹਨਾਂ ਨੂੰ ਕ੍ਰੋਸ ਕਰਨੇ ਪੈਂਦੇ ਆ ਉਹਦੇ ਵਿੱਚ ਮੈਂ ਮਹਿਸੂਸ ਕੀਤਾ ਕਾਫੀ ਬੱਚੇ ਆ ਜਿਹਨਾਂ ਦੀ ਫੀਡਬੈਕ ਆਉਂਦੀ ਰਹਿੰਦੀ ਆ ਹਾਲਾਂਕਿ ਤੁਸੀਂ ਆਪ ਵੀ ਨੌਜਵਾਨ ਹਲੇ ਬਹੁਤੀ ਉਮਰ ਨਹੀਂ ਹੈਗੀ ਤੁਹਾਡੀ ਬਟ ਫਿਰ ਵੀ ਐਜ਼ ਅ ਸੀਨੀਅਰ ਤੁਸੀਂ ਉਹਨਾਂ ਨੂੰ ਕਾਫੀ ਗਾਈਡ ਕਰਦੇ ਹੋ ਕਿਹੜੇ ਕਿਹੜੇ ਚੈਲੰਜਸ ਆ ਜਿਹੜੇ ਸਾਡੇ ਨੇਸ਼ਨ ਵਾਈਡ ਨਿਊਜ਼ੀਲੈਂਡ ਦੇ ਵਿੱਚ ਜਾਂ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆ ਉਹਨਾਂ ਨੂੰ ਖਾਸ ਤੌਰ ਤੇ ਜਦੋਂ ਉਹ ਏਡੇ ਵੱਡੇ ਕੈਂਪਸ ਦੇ ਵਿੱਚ ਏਡੀ ਵੱਡੀ ਜ਼ਿੰਮੇਵਾਰੀ ਵਾਲੀ ਪੜ੍ਹਾਈ ਦੇ ਵਿੱਚ ਜਾਂਦੇ ਆ ਸੋ ਉਹਨਾਂ ਨੂੰ ਦੂਰ ਕਰਨ ਦੇ ਵਿੱਚ ਸਾਨੂੰ ਉਗਾਉਂ ਤੌਰ ਤੇ ਕਿਹੜੀ ਤਿਆਰੀ ਕਰਨੀ ਚਾਹੀਦੀ ਆ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਉੱਥੇ ਅਸਿਸਟ ਕਰਦੇ ਹੋ ਥੋੜਾ ਬਹੁਤ ਉਹਦੀ ਜਾਣਕਾਰੀ ਦਿਓ ਤਾਂ ਕਿ ਬਹੁਤੇ ਜਿਹੜੇ ਮਾਪੇ ਆ ਕਈ ਵਾਰ ਥੋੜਾ ਹੈਜੀਟੇਟ ਹੋ ਜਾਂਦੇ ਆ ਕਿ ਨਹੀਂ ਯਾਰ ਅਸੀਂ ਬੱਚੇ ਨੂੰ ਇਕੱਲੇ ਉੱਥੇ ਨਹੀਂ ਭੇਜਣਾ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਸੋ ਉਹ ਥੋੜਾ ਉਹਨਾਂ ਦਾ ਡਰ ਜ਼ਰੂਰ ਦੂਰ ਕਰੋ
ਜਦੋਂ ਮੈਂ ਖੁਦ ਸ਼ਿਫਟ ਹੋਈ ਸੀ ਡਨੀਡਨ ਨੂੰ ਤਾਂ ਮੈਨੂੰ ਕਾਫੀ ਡਿਫਰੈਂਟ ਲੱਗਾ ਕਿ ਅਸੀਂ ਇੱਥੇ ਸਾਡੇ ਕੋਲ ਰਿਸ਼ਤੇਦਾਰ ਸਾਹਿਬ ਕਾਫੀ ਹੈਗੇ ਨੇ ਤਾਂ ਉੱਥੇ ਇੱਥੇ ਜਿਹੜੀ ਕਮਿਊਨਿਟੀ ਆ ਔਕਲੈਂਡ ਵਿੱਚ ਕਾਫੀ ਕਲੋਜ਼ ਆ ਕਿ ਕਾਫੀ ਪੰਜਾਬੀ ਕਮਿਊਨਿਟੀ ਇਸਟੈਬਲਿਸ਼ਡ ਆ ਜਦੋਂ ਮੈਂ ਡਨੀਡਨ ਗਈ ਹਾਂ ਉੱਥੇ ਇਹ ਨਹੀਂ ਸੀਗਾ ਨਾ ਕੋਈ ਜਿੱਦਾਂ ਕਹਿ ਲਓ ਗੁਰੂ ਘਰ ਨਹੀਂ ਸੀਗੀ ਜਾਂ ਕੋਈ ਐਕਟੀਵਿਟੀਜ਼ ਇੱਦਾਂ ਦਾ ਕੋਈ ਨਹੀਂ ਸੀਗਾ ਤਾਂ ਮੇਰੇ ਲਈ ਤਾਂ ਇਹ ਸੀਗਾ ਕਿ ਵਾਸ ਕੁਆਇਟ ਫੋਰਚੂਨ ਕਿ ਉੱਥੇ ਇੰਡੀਅਨ ਸਟੂਡੈਂਟਸ ਐਸੋਸੀਏਸ਼ਨ ਸੀਗਾ ਉੱਥੋਂ ਹੌਲੀ ਫਿਰ ਮੈਂ ਆਪਣਾ ਲੋਕਾਂ ਨਾਲ ਮੇਲ ਗੇਲ ਸ਼ੁਰੂ ਕੀਤਾ ਪਰ ਹੁਣ ਉੱਥੇ ਇੱਕ ਕਾਫੀ ਛੋਟੀ ਜਿਹੀ ਤਾਂ ਕਮਿਊਨਿਟੀ ਹੈ ਪਰ ਇਟਸ ਵੈਲ ਇਸਟੈਬਲਿਸ਼ਡ ਕਿ ਜਿੱਥੇ ਅਸੀਂ ਮਿਲਦੇ ਹਾਂ ਹੁਣ ਅਸੀਂ ਐਵਰੀ ਮੰਥ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਹੈ ਉੱਥੇ ਅਸੀਂ ਫਿਰ ਕਮਿਊਨਿਟੀ ਪਰ ਸਟੂਡੈਂਟਸ ਅਸੀਂ ਸਾਰੇ ਇਕੱਠੇ ਹੁੰਦੇ ਹਾਂ ਜੋ ਕਾਫੀ ਪ੍ਰੋਬਲਮਸ ਮੈਂ ਦੇਖੀਆਂ ਨੇ ਤੇ ਹੁਣ ਮੈਂ ਹੈਲਪ ਕਰਦੀ ਹਾਂ ਸਟੂਡੈਂਟਸ ਦੀ ਤਾਂ ਇਹ ਹੈ ਕਿ ਮਾਂ ਬਾਪ ਤੋਂ ਅਸੀਂ ਦੂਰ ਹੁੰਦੇ ਹਾਂ ਤੇ ਸਾਨੂੰ ਕਾਫੀ ਹੋਮ ਸਿਕਨੈਸ ਹੁੰਦੀ ਆ ਤੇ ਦੂਜਾ ਇਹ ਵੀ ਹੁੰਦਾ ਕਿ ਸਾਨੂੰ ਆਪਣੇ ਕਲਚਰ ਜੋ ਸਾਡੇ ਵਿਰਸਾ ਹੁੰਦਾ ਜੋ ਸਾਡੇ ਅਸੂਲ ਜਾਂ ਜੋ ਸਾਡੇ ਮਾਂ ਬਾਪ ਦੇ ਸੰਸਕਾਰ ਹੁੰਦੇ ਆ ਉਹ ਵੀ ਕਾਫੀ ਚੈਲੰਜਡ ਹੁੰਦੇ ਆ ਕਿਉਂਕਿ ਅਸੀਂ ਓਬਵੀਅਸਲੀ ਹੁਣ ਮੰਮੀ ਡੈਡੀ ਦੀ ਨਿਗਰਾਨੀ ਚ ਹੁੰਦੇ ਆ ਫਿਰ ਅਸੀਂ ਦੂਰ ਚਲ ਜਾਂਦੇ ਆ ਫਿਰ ਉੱਥੇ ਸਾਡੇ ਮਾਂ ਬਾਪ ਨਹੀਂ ਹੁੰਦੇ ਫਿਰ ਸਾਨੂੰ ਕਦੇ ਕਦੇ ਚੈਲੰਜ ਸਿਚੁਏਸ਼ਨ ਆਉਂਦੀ ਹੈ ਜਿੱਥੇ ਕੋਈ ਬੱਚਾ ਬੱਚੇ ਨੂੰ ਸ਼ਰਾਬ ਤੇ ਸਾਹਮਣੇ ਇਨਵੋਲਵ ਹੋਣਾ ਪੈਂਦਾ ਜਾਂ ਕੋਈ ਡਰੱਗਸ ਦਾ ਸਿਚੁਏਸ਼ਨ ਹੁੰਦਾ ਤੇ ਬੱਚੇ ਘਬਰਾ ਜਾਂਦੇ ਆ ਕਿ ਕੀ ਸਹੀ ਕੀ ਗਲਤ ਤੇ ਇਹਦੇ ਵਿੱਚ ਮੈਂ ਤਾਂ ਇਹੀ ਐਡਵਾਈਸ ਕਰਦੀ ਹਾਂ ਕਿ ਬੱਚੇ ਆਪਣੇ ਮਾਂ ਬਾਪ ਨੂੰ ਕਮਿਊਨੀਕੇਸ਼ਨ ਰੱਖਣ ਕਿਉਂਕਿ ਇਹ ਨਾ ਘਬਰਾਉਣ ਕਿ ਮੈਂ ਪੇਪਰ ਫੇਲ ਕਰ ਲਿਆ ਹੈ ਜਾਂ ਮੈਂ ਮੈਨੂੰ ਇਹ ਜੋ ਕੋਰਸ ਹੈ ਨਹੀਂ ਪਸੰਦ ਆਪਣੇ ਮਾਂ ਬਾਪ ਨੂੰ ਪਲੀਜ਼ ਓਪਨ ਕਮਿਊਨੀਕੇਸ਼ਨ
ਗਲਤੀ ਹੋ ਜਾਂਦੀ ਹੈ
ਹਾਂਜੀ ਹਾਂਜੀ ਐਗਜੈਕਟਲੀ ਤੇ ਮੈਂ ਕਾਫੀ ਫੋਰਚੂਨੇਟ ਹਾਂ ਕਿ ਮੇਰਾ ਆਪਣਾ ਐਕਸਪੀਰੀਅੰਸ ਇਹ ਹੈ ਕਿ ਮੈਂ ਤੋਂ ਇੱਕ ਟੈਸਟ ਫੇਲ ਹੋ ਗਿਆ ਸੀਗਾ ਮੈਂ 3 ਮਹੀਨੇ ਆਪਣੇ ਮੰਮੀ ਡੈਡੀ ਨਾਲ ਨਹੀਂ ਗੱਲ ਕੀਤੀ ਪਰ ਉਦੋਂ ਮੈਂ ਇਹ ਸਿੱਖਿਆ ਕਿ ਐਕਚੁਅਲ ਮੰਮੀ ਡੈਡੀ ਕਹਿੰਦੇ ਕੋਈ ਗੱਲ ਨਹੀਂ ਟੈਸਟ ਤਾਂ ਟੈਸਟ ਹੀ ਆ ਦੁਬਾਰਾ ਦੇ ਹੋ ਜੂਗਾ ਪਰ ਮਾਂ ਬਾਪ ਨੂੰ ਤਾਂ ਆਪਣੇ ਬੱਚਿਆਂ ਦਾ ਫਿਕਰ ਆ ਬਸ ਇਹ ਕਿ ਆਪਣੇ ਮਾਂ ਬਾਪ ਨਾਲ ਖੁੱਲਾ ਕਮਿਊਨੀਕੇਸ਼ਨ ਰੱਖਣ ਫੋਨ ਤੇ ਗੱਲਾਂ ਬਾਤਾਂ ਕਰਨ ਤੇ ਦੂਜਾ ਇਹ ਕਿ ਰੋਟੀ ਪਾਣੀ ਸਿੱਖਣ ਕਿੱਦਾਂ ਬਣਾਈ ਦਾ ਉੱਥੇ ਬਣੀਆਂ ਬਣਾਈਆਂ ਨਹੀਂ ਮਿਲਦੀਆਂ ਹਾਂਜੀ ਪਰ ਬੇਸ਼ੱਕ ਜਿੱਦਾਂ ਉੱਥੇ ਜੇ ਤੁਸੀਂ ਸੈਟਲ ਹੋਣਾ ਚਾਹੁੰਦੇ ਪਰ ਜੇ ਆਪਣਾ ਪੜ੍ਹਨਾ ਚਾਹੁੰਦੇ ਆ ਆਪਣਾ ਹੌਸਲਾ ਰੱਖਣ ਤੇ ਮੋਟੀਵੇਸ਼ਨ ਵੀ ਕੀਪ ਰੱਖਣ ਕਿਉਂਕਿ ਐਟ ਦੀ ਐਂਡ ਆਫ ਦੀ ਡੇ ਮਿਹਨਤ ਨਾਲ ਹੀ ਮਿਲਦਾ ਆ ਉਦੇ ਨਹੀਂ ਮਿਲ ਜਾਂਦਾ
ਬਿਲਕੁਲ ਜੀ ਜੇ ਇਸ ਦੀ ਸ਼ੁਰੂਆਤ ਕਰਨੀ ਹੋਵੇ ਆਮ ਮੰਨ ਲਓ ਇੱਕ ਟੀਨੇਜਰ ਲੜਕਾ ਜਾਂ ਲੜਕੀ ਹੈ ਸੋ ਉਹਨਾਂ ਨੂੰ ਸ਼ੁਰੂਆਤੀ ਤੌਰ ਤੇ ਕਿੱਥੋਂ ਸ਼ੁਰੂ ਕਰਨਾ ਪਏਗਾ
ਸ਼ੁਰੂਆਤੀ ਤੌਰ ਤੋਂ ਤਾਂ ਹਾਈ ਸਕੂਲ ਤੋਂ ਸ਼ੁਰੂ ਹੁੰਦਾ ਹੈ ਯੀਅਰ 11 ਤੋਂ NCA ਲੈਵਲ ਸ਼ੁਰੂ ਹੋ ਜਾਂਦਾ ਹੈ ਉੱਥੋਂ ਫਿਰ ਬੱਚਾ ਡਿਸਾਈਡ ਕਰ ਸਕਦਾ ਹੈ ਕਿ ਉਹਨਾਂ ਨੇ ਕੀ ਕਰਨਾ ਹੈ ਅਗਰ ਮੈਡੀਸਨ ਚ ਜਾਣਾ ਅਗਰ ਇੰਜੀਨੀਅਰਿੰਗ ਕਰਨੀ ਹੈ ਤੇ ਉੱਥੋਂ ਫਿਰ ਆਪਣੇ ਆਪਸ਼ਨ ਸ਼ੁਰੂ ਕਰ ਲੈਣ ਕਿ ਕਿਹੜੀ ਯੂਨੀਵਰਸਿਟੀ ਜਾਣਾ ਹੈ ਯੂਨੀਵਰਸਿਟੀ ਆਫ ਔਕਲੈਂਡ ਜਾਣਾ ਹੈ ਜਾਂ ਯੂਨੀਵਰਸਿਟੀ ਆਫ ਓਟਾਗੋ ਫਿਰ ਉਹਦੇ ਹਿਸਾਬ ਨਾਲ ਐਂਟਰੀ ਰਿਕੁਆਇਰਮੈਂਟਸ ਹੁੰਦੀਆਂ ਨੇ ਅਗਰ ਓਟਾਗੋ ਦਾ ਦੇਖ ਰਹੇ ਹੈ ਤੇ ਫਿਰ ਉਹਦੇ ਹਿਸਾਬ ਨਾਲ ਆਪਣੇ ਆਪ ਨੂੰ ਵੀ ਥੋੜ੍ਹਾ ਟ੍ਰੇਨ ਕਰਨ ਕਿ ਮੈਨੂੰ ਘਰੋਂ ਬਾਹਰ ਜਾਣਾ ਪੈਣਾ ਰੋਟੀ ਕਿੱਦਾਂ ਬਣਾਈ ਦੀ ਆ ਇਹ
ਜਿੱਦਾਂ
ਐਗਜੈਕਟਲੀ ਪਰ ਇਹੀ ਕਿ ਐਟ ਦੀ ਐਂਡ ਆਫ ਦਾ ਡੇ ਉੱਥੇ ਜਾ ਕੇ ਤੁਹਾਨੂੰ ਆਪ ਇੰਡੀਪੈਂਡੈਂਟ ਰਿਸਪੋਂਸੀਬਿਲਟੀ ਜ਼ਿਆਦਾ ਵੱਧ ਜਾਂਦੀ ਆਪਣੇ ਪੈਰਾਂ ਤੇ ਕਿੱਦਾਂ ਖੜੀਦਾ ਆ ਕਿਉਂਕਿ ਇਹੀ ਓਰਿਜਨਲੀ ਇਹੀ ਰੀਜ਼ਨ ਸੀਗਾ ਜਿਹਦੇ ਕਾਰਨ ਕਰਕੇ ਮੰਮੀ ਡੈਡੀ ਨੇ ਮੈਨੂੰ ਸਪੋਰਟ ਕੀਤਾ ਕਿ ਓਟਾਗੋ ਜਾਣ ਦੇ ਵਿੱਚ ਇਹ ਮੈਨੂੰ ਚੀਜ਼ਾਂ ਮਿਲਣਗੀਆਂ ਸਿੱਖਣ ਨੂੰ ਇੱਕ ਤਾਂ ਮੇਰੀ ਪੜ੍ਹਾਈ ਵੀ ਵਧੂਗੀ ਅੱਗੇ ਪਰ ਮੈਂ ਖੁਦ ਆਪਣੇ ਪੈਰਾਂ ਤੇ ਖੜ ਸਕਦੀ ਤੇ ਇਹਦੇ ਲਈ ਮੈਂ ਬਹੁਤ ਗ੍ਰੇਟਫੁਲ ਹਾਂ ਕਿ ਮੇਰੇ ਮੰਮੀ ਡੈਡੀ ਨੇ ਮੇਰਾ ਸਾਥ
ਬਹੁਤ ਬਹੁਤ ਵਧਾਈਆਂ ਜੀ ਇਸ ਚੀਜ਼ ਲਈ ਪੇਰੈਂਟਸ ਨੂੰ ਤੇ ਤੁਹਾਨੂੰ ਵੀ
ਸੋ ਕਿੱਦਾਂ ਦਾ ਓਵਰਆਲ ਉੱਥੇ ਮਾਹੌਲ ਹੁਣ ਇਸ ਵੇਲੇ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਪਹਿਲਾਂ ਇੰਨੀ ਐਕਟੀਵਿਟੀਜ਼ ਉੱਥੇ ਨਹੀਂ ਹੁੰਦੀਆਂ ਸੀ ਕਮਿਊਨਿਟੀ ਵੀ ਆਪਣੀ ਨੰਬਰਸ ਜਿਹੜੇ ਆ ਇੰਨੇ ਜ਼ਿਆਦਾ ਨਹੀਂ ਸੀ ਹੁਣ ਨੰਬਰਸ ਕਾਫੀ ਨੇ
ਹਾਂਜੀ ਹੁਣ ਨੰਬਰਸ
ਉਹਦੇ ਨਾਲ ਇੱਕ ਇੱਕ ਮੋਰਲ ਸਪੋਰਟ ਜਿਹੜੀ ਆ ਉਹ ਮਿਲੀ ਆ
ਹਾਂਜੀ
ਤੇ ਬੱਚੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਆ ਉਹਨਾਂ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਆ
ਜੋ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਵੀ ਹੁਣ ਇਸ ਸਾਲ ਹੀ ਥੋੜੇ ਇਨਕਰੀਜ਼ ਹੋਣ ਲੱਗੇ ਆ ਤੇ ਉਹਨਾਂ ਨੂੰ ਅਸੀਂ ਜ਼ਿਆਦਾ ਤੌਰ ਤੋਂ ਜਦੋਂ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਜਾਂ ਅਸੀਂ ਗੁਰਪੁਰਬ ਮਨਾਈ ਦਾ ਆ ਫਿਰ ਮਿਲਦੇ ਹਾਂ ਵੈਸੇ ਤਾਂ ਯੂਨੀਵਰਸਿਟੀ ਤੋਂ ਬਾਹਰ ਕੋਈ ਹੋਰ ਕੋਈ ਜਿੱਦਾਂ ਕਹਿ ਲਓ ਰੀਜ਼ਨ ਨਹੀਂ ਹੁੰਦਾ ਕਿਉਂਕਿ ਹੋਰ ਇੰਨੇ ਕਮਿਊਨਿਟੀ ਇਵੈਂਟਸ ਨਹੀਂ ਹੁੰਦੇ ਜੋ ਆਈ ਵੁੱਡ
ਇੰਡੀਅਨ ਕੋਈ ਬਣਿਆ ਹੋਇਆ ਕੋਈ ਆਰਗੇਨਾਈਜੇਸ਼ਨ ਬਣੀ ਹੋਈ
ਹਾਂਜੀ ਹਾਂਜੀ ਇੰਡੀਅਨ ਸਟੂਡੈਂਟਸ ਐਸੋਸੀਏਸ਼ਨ ਬਣੀ ਹੋਈ ਯੂਨੀਵਰਸਿਟੀ ਆਫ ਓਟਾਗੋ ਦੇ ਨਾਲ ਤੇ ਪੰਜਾਬੀ ਜੋ ਸਟੂਡੈਂਟਸ ਨੇ ਉਹਨਾਂ ਦਾ ਇੱਕ ਡਨੀਰਨ ਭੰਗੜਾ ਕਰੂ ਵੀ ਬਣਿਆ ਹੈ
ਕਿਆ ਬਾਤ
ਜਿੱਥੇ ਬੱਚੇ ਆ ਕੇ ਆਪਣਾ ਭੰਗੜਾ ਕਰਦੇ ਆ ਜੋ ਆਈ ਗੈਸ ਜਿਹੜੇ ਇੱਥੋਂ ਬੱਚੇ ਜਾਂਦੇ ਆ ਉਹਨਾਂ ਨੂੰ ਭੰਗੜੇ ਚ ਪਹਿਲੀ ਇਨਵੋਲਵ ਆ ਉੱਥੇ ਆਪਣੇ ਆਪ ਜਾ ਕੇ ਆਪਣਾ ਸ਼ੌਂਕ ਪੂਰਾ ਕਰਦੇ ਆ ਪਰ ਜਿਹੜੇ ਜੋ ਇੰਟਰਨੈਸ਼ਨਲ ਸਟੂਡੈਂਟਸ ਆ ਪਾਠ ਤੋਂ ਸਿਵਾ ਆਈ ਗੈਸ ਉੱਥੇ ਹੋਰ ਕੋਈ ਓਪਰਚੁਨਿਟੀ ਨਹੀਂ ਹੈਗੀ ਪਰ ਰੱਬ ਦੀ ਮਿਹਰ ਨਾਲ
ਸੋਸ਼ਲ ਮੀਟਿੰਗ ਪੁਆਇੰਟ ਵੀ
ਸੋਸ਼ਲ ਮੀਟਿੰਗ ਪੁਆਇੰਟ ਹਜੇ ਹੈ ਨਹੀਂ ਹੈ ਪਰ ਹੋਪਫੁਲੀ ਹੌਲੀ ਹੌਲੀ ਇਹ ਵੀ ਬਣ ਜੂਗਾ ਹਾਂਜੀ
ਜੀ ਚਲੋ ਸੋ ਪਿੰਕੀ ਲਾਲ ਗੱਲਾਂ ਕਰ ਰਹੀ ਹੈ ਐਂਬੂਲੈਂਸ ਆਫੀਸਰ ਹੈ ਜੀ ਕੈਨੇਡਾ ਦੇ ਵਿੱਚ ਔਰ ਬੜੀ ਮਿਹਨਤ ਕਰਕੇ ਉਸਨੇ ਇਹ ਰੁਤਬੇ ਮਰਾਤਬੇ ਜਿਹੜੇ ਹਾਸਲ ਕੀਤੇ ਨੇ ਬੁਨਿਆਦੀ ਤੌਰ ਤੇ ਇੱਥੋਂ ਪਾਪੋਕਰਾ ਦੀ ਬੋਨ ਬਰੋਟਅਪ ਹੈ ਔਰ ਭਾਜੀ ਰਾਮ ਲਾਲ ਸਿੰਘ ਜਿਹੜੇ ਕਿ ਬੇਗਮਪੁਰਾ ਗੁਰੂ ਘਰ ਦੇ ਨਾਲ ਸੰਬੰਧਿਤ ਨੇ ਔਰ ਬੀਤੇ ਕਈ ਵਰ੍ਹਿਆਂ ਤੋਂ ਕਮਿਊਨਿਟੀ ਦੇ ਵਿੱਚ ਸਰਗਰਮ ਨੇ ਉਹਨਾਂ ਦੀ ਇਹ ਸੁਖਾਲਦੀ ਧਿਆਣੀ ਹੈ ਜੀ ਔਰ ਸਾਡੇ ਬਹੁਤ ਸਾਰੇ ਇੱਦਾਂ ਦੇ ਜਿਹੜੇ ਭਾਈਵੰਦ ਨੇ ਇੱਥੇ ਜਿਨ੍ਹਾਂ ਦੇ ਬੱਚੇ ਜਿਹੜੇ ਉਹਨਾਂ ਦੇ ਵਿੱਚ ਬਹੁਤ ਪੋਟੈਂਸ਼ੀਅਲ ਆ ਔਰ ਉਹਨਾਂ ਦਾ ਸ਼ੌਂਕ ਵੀ ਹੁੰਦਾ ਕਈਆਂ ਦਾ ਜਿਵੇਂ ਪਿੰਕੀ ਨੂੰ ਸ਼ੌਂਕ ਸੀ ਉਹ ਸ਼ੌਂਕ ਦੇ ਮੁਤਾਬਕ ਫਿਰ ਇਹਨੇ ਅੱਗੇ ਮਿਹਨਤ ਕੀਤੀ ਔਰ ਅੱਜ ਇਸਨੇ ਆਪਣੀ ਮੰਜ਼ਿਲ ਜਿਹੜੀ ਪ੍ਰਾਪਤ ਕੀਤੀ ਪਿੰਕੀ ਅਸਲ ਦੇ ਵਿੱਚ ਸੇਂਟ ਜੋਨ ਐਂਬੂਲੈਂਸ ਨੂੰ ਵੀ ਕਾਫੀ ਡੋਨੇਸ਼ਨਸ ਦੀ ਜ਼ਰੂਰਤ ਹੁੰਦੀ ਆ ਮੈਂ ਚਾਹੁੰਦਾ ਵੀ ਤੁਸੀਂ ਰਿਕੁਐਸਟ ਜ਼ਰੂਰ ਕਰੋ ਸਾਡੇ ਭਾਈਚਾਰੇ ਨੂੰ
ਹਾਂਜੀ ਅੰਕਲ ਜੀ ਜੋ ਸੇਂਟ ਜੋਨ ਐਂਬੂਲੈਂਸ ਹੈ ਇਹ ਕਾਫੀ ਮਿਸਕਨਸੈਪਸ਼ਨ ਹੁੰਦਾ ਹੈ ਕਿ ਇਹ ਫੁੱਲੀ ਗਵਰਨਮੈਂਟ ਫੰਡਡ ਹੈ ਪਰ ਐਕਚੁਅਲੀ ਗਵਰਨਮੈਂਟ ਫੰਡਡ ਨਹੀਂ ਇਹ ਚੈਰਿਟੀ ਹੈ 75% ਕਰੰਟਲੀ ਗਵਰਨਮੈਂਟ ਫੰਡਿੰਗ ਮਿਲਦੀ ਹੈ ਤੇ ਉਹ ਅਜੇ ਤੱਕ ਵੀ ਆਈ ਗੈਸ ਇਨ ਦਾ ਪਾਈਪਲਾਈਨ ਹੈ ਪਰ ਜੋ ਰੈਸਟ ਆਫ ਦਾ ਜੋ ਫੰਡਿੰਗ ਹੈ ਜੋ ਸਾਡੀ ਐਂਬੂਲੈਂਸ ਦੇ ਵਿੱਚ ਜੋ ਸਮਾਨ ਹੁੰਦਾ ਹੈ ਜੋ ਡਿਫੈਬਿਲੇਟਰ ਫਸਟ ਰਿਸਪੋਂਸ ਕਿੱਟ ਸਟ੍ਰੈਚਰਸ ਐਟ ਦੀ ਐਂਡ ਆਫ ਦੇ ਅਸੀਂ ਫੰਡ ਰੇਜ਼ਿੰਗ ਵੀ ਕਰਦੇ ਹਾਂ ਚਾਹੇ ਤੁਸੀਂ ਦੇਖੇ ਹੋਵੋਗੇ ਗੋਲਡ ਆਫ ਹਾਰਟ ਫੰਡ ਰੇਜ਼ਿੰਗ ਕਈ ਸ਼ੋਪਾਂ ਵੀ ਹੈਗੀਆਂ ਸੈਂਟ ਜੋਨ ਓਪਰਚੁਨਿਟੀ ਸ਼ੋਪਸ ਉੱਥੇ ਉਹ ਸਾਰਾ ਕੁਛ ਜੋ ਅਸੀਂ ਪੈਸਾ ਇਕੱਠਾ ਕਰਦੇ ਹਾਂ ਉਹ ਸੇਂਟ ਜੋਨ ਦੇ ਵਿੱਚ ਹੀ ਜਾਂਦਾ ਆ ਕਿਉਂਕਿ ਇਹਦੇ ਨਾਲ ਹੀ ਖਰਚਾ ਤੁਰਦਾ ਆ ਮੈਨੂੰ ਆਪ ਖੁਦ ਨਹੀਂ ਪਤਾ ਸੀਗਾ ਕਿ ਐਂਬੂਲੈਂਸ ਇੱਕ ਐਕਚੁਅਲ ਚੈਰਿਟੀ ਹੈ ਤੇ ਮੈਂ ਇਹੀ ਰਿਕੁਐਸਟ ਕਰਦੀ ਹਾਂ ਕਿ ਅਗਰ ਤੁਹਾਡੇ ਕੋਲ $5-10 ਹੈਗੇ ਨੇ ਤਾਂ ਜ਼ਰੂਰ ਡੋਨੇਟ ਕਰਨ ਕਿਉਂਕਿ ਐਟ ਦੀ ਐਂਡ ਆਫ ਦਾ ਡੇ ਇਹ ਸਾਡੀ ਫਰੰਟ ਲਾਈਨ ਐਮਰਜੈਂਸੀ ਸਰਵਿਸਿਸ ਆ ਜੋ ਆਈ ਗੈਸ 24 hours ਪ੍ਰੋਵਾਈਡ ਕਰਦੀ ਹੈ ਕੋਈ ਛੁੱਟੀ ਨਹੀਂ ਹੈਗੀ ਜਿੱਥੇ ਇਹ ਸਰਵਿਸ ਬੰਦ ਹੁੰਦੀ ਹੈ
ਅੱਛਾ ਬੜੀ ਬੜੀ ਸੈਂਸਿਟਿਵ ਔਰ ਬੜੀ ਚੈਲੰਜਿੰਗ ਐਟ ਦ ਸੇਮ ਟਾਈਮ ਇਹ ਜੋਬ ਹੈਗੀ ਹੈ ਜੋ ਮੈਂ ਮੰਨ ਕੇ ਚੱਲਦਾ ਇਹਦੇ ਵਿੱਚ ਤੁਹਾਡੇ ਇਮੋਸ਼ਨਸ ਨੂੰ ਲੈ ਕੇ ਜਾਂ ਤੁਹਾਡਾ ਜਿਹੜਾ ਪ੍ਰੋਫੈਸ਼ਨਲਿਜ਼ਮ ਆ ਉਹ ਕਈ ਵਾਰ ਬਿਲਕੁਲ ਤਾਂ ਤੇ ਲੱਗ ਜਾਂਦਾ ਔਰ ਇਹਦੀ ਪ੍ਰੋਪਰ ਟ੍ਰੇਨਿੰਗ ਜਿਹੜੀ ਹੈ ਸਾਈਕੋਲੋਜੀਕਲੀ ਤੁਸੀਂ ਤਗੜੇ ਕਿੱਦਾਂ ਰਹਿਣਾ ਸਰੀਰਕ ਤੌਰ ਤੇ ਫਿੱਟ ਕਿੱਦਾਂ ਰਹਿਣਾ ਅਸਲ ਦੇ ਵਿੱਚ ਇਹ ਜਿਹੜਾ ਕੰਮ ਕਾਰ ਆ ਐਜ਼ ਏ ਐਂਬੂਲੈਂਸ ਆਫੀਸਰ ਉਹਦਾ ਇੱਕ ਨੋਰਮਲ ਰੂਟੀਨ ਹੁੰਦਾ ਕੀ ਆ ਉਹ ਜ਼ਰੂਰ ਸਾਡੇ ਸਰੋਤਿਆਂ ਨੂੰ ਦੱਸੋ
ਇੱਕ ਐਂਬੂਲੈਂਸ ਆਫੀਸਰ ਦਾ ਕਦੇ ਨੋਰਮਲ ਰੂਟੀਨ ਨਹੀਂ ਹੁੰਦਾ ਜਦੋਂ ਤੁਸੀਂ ਕੰਮ ਸ਼ੁਰੂ ਕਰੋ ਕਿਉਂਕਿ ਹਰ ਦਿਨ ਕੋਈ ਵੱਖਰਾ ਹੀ ਵੱਖਰਾ ਹੁੰਦਾ ਹਾਂਜੀ ਨੋਰਮਲੀ ਜਦੋਂ ਮੰਨ ਲਓ ਮੈਂ ਕੰਮ ਸ਼ੁਰੂ ਕਰਦੀ ਹਾਂ ਤੇ 12 hours ਦੀ ਸ਼ਿਫਟ ਹੁੰਦੀ ਹੈ ਮੰਨ ਲਓ ਸਵੇਰ ਦੇ 7 hours ਤੋਂ ਲੈ ਕੇ ਸ਼ਾਮ ਦੇ 7 hours ਤੱਕ ਜਾਂ ਰਾਤ ਦੇ 7 hours ਲੈ ਕੇ ਸਵੇਰ ਦੇ
7 hours
12-12 hours ਦੀ ਹੈ ਸ਼ਿਫਟ ਤੇ ਨੋਰਮਲੀ ਕੀ ਕਰੀਦਾ ਹੁੰਦਾ ਅਸੀਂ ਜਦੋਂ ਸ਼ਿਫਟ ਸ਼ੁਰੂ ਕਰੀਦੀ ਹੈ ਅਸੀਂ ਵਹੀਕਲ ਚੈੱਕ ਕਰੀਦਾ ਸਾਡੇ ਚੈੱਕ ਕਰੀਦਾ ਕਿ ਡਰੱਗਸ ਚੈੱਕ ਵਹੀਕਲ ਸਾਫ਼ ਸਾਰਾ ਵਹੀਕਲ ਦਾ ਪ੍ਰੋਪਰ ਚੈੱਕ ਹੁੰਦਾ ਡਿਫੀਬਿਲਿਟੀ ਚਾਹੇ ਉਹ ਵਹੀਕਲ ਪਹਿਲੀ ਚੈੱਕ ਕੀਤੀ ਗਈ ਹੋ ਅਸੀਂ ਫਿਰ ਦੁਬਾਰਾ ਕ੍ਰਿਟੀਕਲ ਚੈੱਕ ਕਰਨਾ ਹਾਂਜੀ ਫਿਰ ਉਹ ਚੈੱਕ ਕਰਕੇ ਫਿਰ ਅਸੀਂ ਬਾਹਰ ਦੇ ਸਾਰਾ ਕੁਛ ਚੈੱਕ ਕਰਨਾ ਫਿਰ ਉਹ ਕਿ ਜੋ ਸਾਇਰਨਸ ਆ ਜੋ ਲਾਈਟਸ ਆ ਸਾਰਾ ਕੁਛ ਚੈੱਕ ਹੋਣਾ ਚਾਹੀਦਾ ਕਿਉਂਕਿ ਐਟ ਦੀ ਐਂਡ ਆਫ ਦਾ ਡੇ ਅਗਰ ਅਸੀਂ ਨਹੀਂ ਚੈੱਕ ਕੀਤਾ ਤੇ ਸਾਨੂੰ ਉਹਦੀ ਲੋੜ ਪਈ ਉਹ ਸਾਡੇ ਤੇ ਆ ਗਈ ਆ
ਸ਼ਾਇਦ ਲੌਗ ਬੁੱਕ ਵਗੈਰਾ ਹੋਏਗੀ ਜਿਹੜੀ ਤੁਸੀਂ ਭਰਦੇ ਹੋਵੋਗੇ
ਹਾਂਜੀ ਹਾਂਜੀ ਉਹ ਸਾਡੇ ਕੋਲ ਇੱਕ ਟੈਬਲੇਟ ਹੁੰਦਾ ਹੈ ਜਿਹਨੂੰ ਅਸੀਂ ਮੋਬਾਈਲ ਡਿਵਾਈਸ ਟੈਬਲੇਟ ਕਹਿੰਦੇ ਹਾਂ ਤੇ ਉਹਦੇ ਵਿੱਚ ਸਾਰਾ ਕੁਛ ਲੌਗ ਹੁੰਦਾ ਆ ਕਿਉਂਕਿ ਉਹ ਚ ਵੀ ਸਾਨੂੰ ਲੌਗ ਇਨ ਕਰਨਾ ਪੈਂਦਾ ਆ ਤੇ ਅਗਰ ਕੋਈ ਜੋਬ ਮੰਨ ਲਓ ਕਿਸੇ ਨੇ ਪਹਿਲਾਂ ਹੀ 111 ਕਾਲ ਕੀਤਾ ਹੈ ਤੇ ਜੋਬ ਵੇਟਿੰਗ ਆ ਤਾਂ ਉਹ ਫਿਰ ਸਾਨੂੰ ਰੇਡੀਓ ਕਰ ਦਿੰਦੇ ਆ ਫਿਰ ਅਸੀਂ ਆਪਣੇ ਕੌਮਸ ਜਾਂ ਕਮਿਊਨੀਕੇਸ਼ਨ ਸੈਂਟਰ ਨੂੰ ਕਹਿੰਦੇ ਕਿ ਅਸੀਂ ਰੈਡੀ ਹਾਂ ਦੱਸੋ ਕਿਹੜੀ ਜੋਬ ਆ ਤੇ ਕਈ ਵਾਰ ਤਾਂ ਇੱਦਾਂ ਹੁੰਦਾ ਹੈ ਕਿ ਇੰਨੇ ਬਿਜ਼ੀ ਹੋ ਜਾਂਦੇ ਅਸੀਂ ਕਿ ਸਾਨੂੰ ਟਾਈਮ ਹੀ ਨਹੀਂ ਹੁੰਦਾ ਕਿ ਉਹ ਚੈੱਕ ਕਰਨ ਨੂੰ ਪਰ ਅਸੀਂ ਦਵਾ ਸੱਟ ਕਰੀ ਦਈਏ ਕਿਉਂਕਿ ਸਾਨੂੰ ਫਿਰ ਅਰਜੈਂਟਲੀ ਬਾਹਰ ਜਾਣਾ ਪੈਂਦਾ ਹੈ
ਭਾਜੀ ਕੁੜੀ ਕਹਿੰਦੀ ਦਵਾ ਸੱਟ ਏਦਾਂ ਦੀ ਪੰਜਾਬੀ ਤਾਂ ਮੈਂ ਵੀ ਨਹੀਂ ਬੋਲਦੀ
ਇਹ ਕਰਦਾਂ ਦਾ ਜੀ ਪੇਰੈਂਟਸ ਦਾ
ਬੜੀ ਵੱਡੀ ਗੱਲ ਹੈ ਜੀ ਦਵਾ ਸੱਟ ਕਹਿਣਾ
ਅਸੀਂ ਹੁਣ ਦਵਾ ਸੱਟ ਜਾਣ ਥੋੜੀ ਦੇਣਾ ਇਹਨਾਂ ਨੇ ਸਾਰੀਆਂ ਗੱਲਾਂ ਇਹਨਾਂ ਤੋਂ ਪੁੱਛਣੀਆਂ ਨੇ ਕੀ ਚੈਲੰਜਸ ਜਿਹੜੇ ਨੇ ਇਸ ਫੀਲਡ ਦੇ ਵਿੱਚ ਆਉਂਦੇ ਨੇ
ਕਈ ਵਾਰ ਸਾਡੇ ਲੋਕ ਨਾ ਕਾਲੇ ਪੈ ਜਾਂਦੇ ਥੋੜੇ ਓਬਵੀਅਸਲੀ ਜਿਹਨਾਂ ਦਾ ਮਰੀਜ਼ ਆ ਫਰਜ਼ ਗੱਲ ਉਹ ਰੱਬ ਨਾ ਕਰੇ ਮੇਰੇ ਬਜ਼ੁਰਗ ਥੋੜੇ ਢਿੱਲੇ ਹੋ ਜਾਣ ਰਾਤ ਬਰਾਤੇ ਤਾਂ ਮੈਨੂੰ ਇਕਦਮ ਫਰਸਟ੍ਰੇਸ਼ਨ ਹੋ ਜਾਂਦੀ ਆ ਹਾਏ ਐਂਬੂਲੈਂਸ ਜਿਹੜੀ ਆ ਉਹ ਇਕਦਮ ਇੱਥੇ ਹੋਣੀ ਚਾਹੀਦੀ ਆ ਭਾਵੇਂ ਐਂਬੂਲੈਂਸ 3 to 5 ਮਿੰਟ ਦੇ ਵਿੱਚ ਆ ਜਾਵੇ ਲੇਕਿਨ ਮੈਨੂੰ ਇਹ ਲੱਗਦਾ ਹੁੰਦਾ ਕਿ ਨਹੀਂ ਯਾਰ ਟੂ ਲੇਟ ਆ
3-4 ਘੰਟੇ ਲੱਗਦੇ
ਆ ਸੋ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਦੇਖਿਆ ਵੀ ਬਹੁਤ ਸਾਰੇ ਬੁਨਿਆਦੀ ਤੌਰ ਤੇ ਬੜੇ ਬੇਸਿਕ ਕੁਐਸਚਨਸ ਹੁੰਦੇ ਆ ਜਿਹਨਾਂ ਦੇ ਵਿੱਚ ਤੁਸੀਂ ਸਟੇਟਸ ਪਤਾ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਤਾਂ ਕਿ ਮਰੀਜ਼ ਜਿਹੜਾ ਤੁਹਾਡੇ ਪਹੁੰਚਣ ਤੱਕ ਜਿਹੜਾ ਉਹ ਜਿੰਨਾ ਕੁ ਹੋ ਸਕਦਾ ਉਹ ਸਟੇਬਲ ਰਹਿ ਜਾਵੇ ਤਾਂ ਕਿ ਉਹਦੀ ਹਾਲਾਤ ਜ਼ਿਆਦਾ ਖਰਾਬ ਨਾ ਹੋਣ ਹਨਾ ਸੋ ਉਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਇਹ ਦੱਸਣਾ ਬੜਾ ਲਾਜ਼ਮੀ ਆ ਕਿ ਕਿੰਨਾ ਇੰਪੋਰਟੈਂਟ ਆ ਕਿੰਨਾ ਮਹੱਤਵਪੂਰਨ ਆ ਉਸ ਵੇਲੇ ਲੋਕਾਂ ਨੂੰ ਉਹਨਾਂ ਸਵਾਲਾਂ ਦੇ ਸਹੀ ਜਵਾਬ ਦੇਣਾ ਤਾਂ ਕਿ ਤੁਸੀਂ ਅਸੈਸ ਕਰ ਸਕੋ ਕਿ ਅਸਲ ਸਿਚੁਏਸ਼ਨ ਹੈ ਕੀ
ਜੀ
ਸੋ ਜ਼ਰੂਰ ਆਪਣੇ ਵੱਲੋਂ ਦੱਸੋ
ਹਾਂਜੀ ਕਿਉਂਕਿ ਜੋ ਸਾਡੀ ਪੇਸ਼ੈਂਟ ਕੁਐਸਚਨਿੰਗ ਹੁੰਦੀ ਜੋ ਅਸੀਂ ਸਵਾਲ ਪੁੱਛਦੇ ਹਾਂ ਹਰ ਸਵਾਲ ਦਾ ਜੋ ਜਵਾਬ ਆ ਉਹ ਸਾਡੀ ਜੋ ਅਸੀਂ ਟ੍ਰੀਟਮੈਂਟ ਦੇਣਾ ਜੋ ਅਸੀਂ ਡਰੱਗ ਦੇਣਾ ਜਾਂ ਸਾਨੂੰ ਅਗਰ ਐਡਵਾਂਸ ਪੈਰਾਮੈਡਿਕ ਨੂੰ ਸੱਦਣ ਦੀ ਲੋੜ ਆ ਜਾਂ ਸਾਨੂੰ ਹੈਲੀਕਾਪਟਰ ਸੱਦਣ ਦੀ ਲੋੜ ਆ ਇਹ ਤੇ ਡਿਪੈਂਡ ਆ ਅਗਰ ਤੁਸੀਂ ਸਾਨੂੰ ਇੱਕ ਗਲਤ ਜਵਾਬ ਦੱਸਦੇ ਆ ਜਾਂ ਸਾਨੂੰ ਨਹੀਂ ਦੱਸਦੇ ਸਾਡੇ ਲਈ ਫਿਰ ਔਖਾ ਹੋ ਜਾਂਦਾ ਹੈ ਕਿਉਂਕਿ ਸਾਨੂੰ ਅਸੀਂ ਵੀ ਇਨਸਾਨ ਆ ਸਾਡੇ ਤੋਂ ਵੀ ਗਲਤੀ ਹੋ ਸਕਦੀ ਹੈ ਤੇ ਇਹ ਬਹੁਤ ਇੰਪੋਰਟੈਂਟ ਆ ਕਿ ਸ਼ਾਇਦ ਇਹ ਲੱਗੂਗਾ ਕਿਉਂਕਿ ਮੈਂ ਬਿਲਕੁਲ ਅੰਡਰਸਟੈਂਡ ਕਰ ਸਕਦੀ ਹਾਂ ਮੈਂ ਜਦੋਂ ਮੇਰੇ ਛੋਟੇ ਵੀਰ ਬਿਮਾਰ ਹੁੰਦੇ ਆ ਉਦੋਂ ਵੀ ਮੈਨੂੰ ਇਹੀ ਫੀਲ ਹੁੰਦਾ ਕਿ ਇੰਨੇ ਸਵਾਲ ਕਿਉਂ ਪੁੱਛੀ ਜਾਂਦੇ ਆ ਕਿ ਆਪਣਾ ਟ੍ਰੀਟਮੈਂਟ ਕਰਨ ਪਰ ਇਹ ਟ੍ਰੀਟਮੈਂਟ ਕਰਨ ਦਾ ਤੇ ਪਰ ਜਿਹੜਾ ਕੁਐਸਚਨਿੰਗ ਆ ਜੋ ਉਹ ਤੋਂ ਪਹਿਲਾਂ ਹੁੰਦਾ ਹੈ ਉਹਦਾ ਲਿੰਕ ਆ ਕਿਉਂਕਿ ਅਗਰ ਤੁਸੀਂ ਮੈਨੂੰ ਦੱਸ ਦਿਓ ਕਿ ਅਗਰ ਫਰਜ਼ ਕਰ ਲਓ ਕਿਸੇ ਨੂੰ ਸਟ੍ਰੋਕ ਹੋ ਰਿਹਾ ਹੈ ਤੇ ਅਗਰ ਤੁਸੀਂ ਮੈਨੂੰ ਕਹਿ ਦਿਓ ਕਿ ਇਹਦੀ ਜੋ ਖੱਬੀ ਮਾਂ ਹੈ ਉਹ ਚ ਕੋਈ ਸਟਰੈਂਥ ਹੀ ਨਹੀਂ ਆ ਤੇ ਫਿਰ ਮੈਂ ਦੁਬਾਰਾ ਪੁੱਛਦੀ ਹਾਂ ਸਟਰੈਂਥ ਹੈਗੀ ਹੈ ਮੈਂ ਆਪਣਾ ਚੈੱਕ ਕਰਦੀ ਹਾਂ ਪਰ ਨਾਲੇ ਦੁਬਾਰਾ ਚੈੱਕ ਕਰ ਤੁਸੀਂ ਤੁਹਾਨੂੰ ਪੁੱਛਦੇ ਹਾਂ ਤੇ ਤੁਸੀਂ ਕਹੋ ਨਹੀਂ ਐਕਚੁਅਲ ਸਟਰੈਂਥ ਹੈਗੀ ਆ ਸਾਡੇ ਕੋਲ 30 ਮਿੰਟ ਅੱਧੇ ਘੰਟੇ ਦਾ ਵਿੰਡੋ ਹੁੰਦਾ ਹੈ ਕਿ ਜਿੱਥੇ ਅਸੀਂ ਹਸਪਤਾਲ ਨੂੰ ਪਹਿਲਾਂ ਫੋਨ ਕਰਕੇ ਕਹਿ ਸਕਦੇ ਹਾਂ
ਕਿ
ਇਹ ਜ਼ਿਆਦਾ ਕ੍ਰਿਟੀਕਲ ਆ ਪਰ ਇਹ ਜੇ ਅਗਰ ਕੁਐਸਚਨਿੰਗ ਨਾ ਸਾਨੂੰ ਸਹੀ ਮਿਲੇ ਤੇ ਉਹਦੇ ਵਿੱਚ ਫਿਰ ਖਤਰਾ ਹੋ ਸਕਦਾ ਹੈ ਤੇ ਨਾਲੇ ਨਾਲ ਜੋ ਸਾਡਾ ਕਹਿ ਲਓ ਵਿੰਡੋ ਆ ਸਟਰੋਕ ਲਈ ਉਹ ਫਿਰ ਸਾਨੂੰ ਗੁਆਚਿਆ ਜਾਂਦਾ ਹੈ ਹਾਂਜੀ
ਬਹੁਤ ਸੋਹਣੀ ਹੈਂਡ ਰਾਈਟਿੰਗ ਆ ਤੁਹਾਡੀ ਮੈਂ ਦੂਰੋਂ ਦੇਖ ਰਿਹਾ ਅਸੀਂ ਆਪਣੇ ਜਿਹੜੇ ਦੇਖਣ ਵਾਲੇ ਉਹਨਾਂ ਨੂੰ ਵੀ ਦੱਸ ਦਈਏ ਕੁੜੀ ਨੇ ਮੋਤੀ ਪਰੋਤੇ ਕਾਪੀ ਦੇ ਉੱਤੇ ਇਹ ਜੋ ਕੁਛ ਅਸੀਂ ਲਿਖ ਕੇ ਲਏ ਆ ਜਿਹਦੇ ਵਿੱਚ ਜੇ ਕੁਛ ਨਾਮ ਹੈ ਪੁੱਛਿਆ ਹੋਵੇ ਉਹ ਵੀ ਦੱਸੋ
ਜਿਹੜਾ ਕੁਛ ਰਹਿ ਗਿਆ ਸਾਡੇ ਕੋਲੋਂ ਪੁੱਛਣ ਦੇ ਲਈ ਕੋਈ ਆਪਣੇ ਵੱਲੋਂ ਕੋਈ ਐਸੀ ਜਾਣਕਾਰੀ ਜਿਹੜੀ ਤੁਸੀਂ ਚਾਹੁੰਦੇ ਕਿ ਇਹ ਵੀ ਪਹੁੰਚਣੀ ਚਾਹੀਦੀ ਹੈ ਸਰੋਤਿਆਂ ਤੱਕ
ਇੱਕ ਉਹ ਇਹ ਹੈ ਕਿ ਜੋ ਸਾਡੇ ਬੱਚੇ ਆ ਜੋ ਹੁਣ ਜਾਣਾ ਚਾਹੁੰਦੇ ਆ ਯੂਨੀਵਰਸਿਟੀ ਜਾਣਾ ਚਾਹੁੰਦੇ ਜਾਂ ਹੁਣ ਫਿਲਹਾਲ ਲਈ ਜਾ ਰਹੇ ਆ ਯੂਨੀਵਰਸਿਟੀ ਆਪਣੀ ਜੋ ਮੈਂਟਲ ਹੈਲਥ ਨੇ ਉਸ ਨੂੰ ਜ਼ਰੂਰ ਟੇਕ ਕੇਅਰ ਕਰਨ ਜਿੰਨੀ ਸਾਡੀ ਫਿਜ਼ੀਕਲ ਹੈਲਥ ਇੰਪੋਰਟੈਂਟ ਆ ਉਨੀ ਸਾਡੀ ਮੈਂਟਲ ਹੈਲਥ ਇੰਪੋਰਟੈਂਟ ਆ ਤੇ ਮੈਂ ਇਹ ਦੇਖਿਆ ਹੈ ਅੱਜ ਕੱਲ੍ਹ ਕਾਫੀ ਬੱਚਿਆਂ ਨੂੰ ਇਹ ਫੀਲ ਹੁੰਦਾ ਹੈ ਕਿ ਜਦੋਂ ਅਸੀਂ ਡਨੀਡਨ ਚਲ ਜਾਈਏ ਚਾਹੇ ਵੈਲਿੰਗਟਨ ਚਲ ਜਾਈਏ ਚਾਹੇ ਓਵਰਸੀਜ਼ ਚਲ ਜਾਈਏ ਹੁਣ ਜਿਹੜੇ ਇੰਟਰਨੈਸ਼ਨਲ ਆਉਂਦੇ ਆ ਕਿ ਉਹਨਾਂ ਨੂੰ ਆਪਣੀ ਧਰਮ ਤੋਂ ਕਿੱਦਾਂ ਅਸੀਂ ਹੈਂਡਲ ਕਰੀਏ ਕਈ ਕਹਿੰਦੇ ਕਿ ਮੈਂ ਕੀ ਕਰਨਾ ਗੁਰਦੁਆਰੇ ਜਾ ਕੇ ਪਰ ਇੱਥੇ ਵੀ ਇਹ ਫਿਰ ਆਈਡੈਂਟੀ ਇਸ਼ੂ ਬਣ ਜਾਂਦੀ ਹੈ ਜੋ ਕਦੇ ਕਦੇ ਮੈਂਟਲ ਹੈਲਥ ਨੂੰ ਵੀ ਅਫੈਕਟ ਕਰਦੀ ਹੈ ਕਿੱਦਾਂ ਅਸੀਂ ਸਟ੍ਰੈਸ ਨੂੰ ਹੈਂਡਲ ਕਰਨਾ ਹੈ ਅਗਰ ਐਗਜ਼ਾਮ ਆ ਰਹੇ ਹੈ ਕਿੱਦਾਂ ਕਰਨਾ ਹੁਣ ਪਰਸਨਲੀ ਜੋ ਮੇਰੀ ਜੋਬ ਹੈ ਕਾਫੀ ਸਟ੍ਰੈਸਫੁਲ ਆ ਪਰ ਮੇਰੇ ਪਰਮਾਤਮਾ ਦੀ ਮਿਹਰ ਹੈ ਕਿ ਮੈਂ ਆਪਣੀ ਬਾਣੀ ਨਾਲ ਜੁੜੀ ਹਾਂ ਕਿ ਜਦੋਂ ਮੈਨੂੰ ਲੋੜ ਪੈਂਦੀ ਹੈ ਕਿ ਮੈਨੂੰ ਕਾਫੀ ਸਟ੍ਰੈਸ ਹੋ ਜਾਂਦਾ ਮੈਂ ਪਾਠ ਕਰਦੀ ਹਾਂ ਇਸ ਵਾਸਤੇ ਜਿੱਦਾਂ ਮੈਂ ਆਪਣਾ ਸਾਈਕੋਲੋਜੀਕਲ ਹੈਲਥ ਵੀ ਗੁੱਡ ਰੱਖਦੀ ਹਾਂ ਪਰ ਐਟ ਦਾ ਸੇਮ ਟਾਈਮ ਮੈਂ ਆਪਣਾ ਬਾਣੀ ਨਾਲ ਵੀ ਜੁੜਦੀ ਹਾਂ
ਬਾਡੀ ਨੂੰ ਸਹੀ ਬੈਲੈਂਸ ਦੇ ਵਿੱਚ ਰੱਖਣਾ ਬੜਾ ਲਾਜ਼ਮੀ ਹੈ ਪਿੰਕੀ ਲਾਲ ਦੇ ਨਾਲ ਗੱਲਾਂ ਹੋ ਰਹੀਆਂ ਜੀ ਔਰ ਕਾਫੀ
ਜ਼ਿਆਦਾ ਜਿਹੜੀ ਜ਼ਿੰਮੇਵਾਰੀ ਭਰਿਆ ਜਿਹੜਾ ਕੰਮ ਹੈ, ਖੈਰ ਨੌਕਰੀ ਦੀ ਨੌਕਰੀ ਹੈ, ਲੇਕਿਨ ਕਈ ਵਾਰ ਜਿਹੜਾ ਪੈਸ਼ਨ ਹੈ ਤੁਹਾਡਾ ਉਹੀ ਪ੍ਰੋਫੈਸ਼ਨ ਬਣ ਜਾਂਦਾ। ਸੋ ਸ਼ੀ ਇਜ਼ ਲੱਕੀ ਕਿ ਉਹਨੂੰ ਅਸਲ ਦੇ ਵਿੱਚ ਇਸ ਦੌਰ ਦੇ ਵਿੱਚ ਵਿਚਰਨ ਦਾ ਮੌਕਾ ਮਿਲ ਰਿਹਾ, ਜਦੋਂ ਕਿ ਸਾਡੀ ਅਗਲੀ ਪੀੜ੍ਹੀ ਜਿਹੜੀ ਹੈ ਉਹ ਨਵੇਂ ਮੁਕਾਮ ਛੋਹ ਰਹੀ ਹੈ। ਉਹਨਾਂ ਵਿੱਚੋਂ ਇੱਕ ਮੁਕਾਮ ਇਹ ਵੀ ਹੈ, ਔਰ ਆਉਂਦੇ ਸਮਿਆਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਪਿੰਕੀ ਸੁਮਨ ਦੇ ਨਾਲ ਜਾਂ ਪਿੰਕੀ ਲਾਲ ਦੇ ਨਾਲ ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਉਹ ਤੁਹਾਡੇ ਲਈ ਪੇਸ਼ ਕਰਦੇ ਚੱਲਾਂਗੇ। ਪਿੰਕੀ ਲਾਸਟ ਦੇ ਵਿੱਚ ਤੁਸੀਂ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ, ਆਪਣੇ ਪੰਜਾਬੀ ਭੈਣਾਂ ਭਾਈਆਂ ਨੂੰ, ਬਜ਼ੁਰਗਾਂ ਨੂੰ ਕੀ ਕਹਿਣਾ ਚਾਹੁੰਦੇ ਹੋ?
ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਮੌਕਾ ਦਿੱਤਾ ਹੈ ਬੋਲਣ ਨੂੰ, ਅਤੇ ਅਗਰ ਮੈਂ ਤੋਂ ਚਾਨੀ ਮਕਬੂਲ ਹੋ ਗਿਆ ਤਾਂ ਪਲੀਜ਼ ਮੈਨੂੰ ਮਾਫ਼ ਕਰਨਾ।
ਨਹੀਂ, ਬਹੁਤ ਸੋਹਣੀ ਪੰਜਾਬੀ ਮਿਹਰਬਾਨ ਜੀ, ਮੈਨੂੰ ਸਾਨੂੰ ਕਲਾਸਾਂ ਲਾਉਣੀਆਂ ਪੈਣੀਆਂ।
ਬਿਲਕੁਲ ਜੀ, ਬਿਲਕੁਲ, ਸਾਨੂੰ ਫਿਰ ਡੁਨੀਡਨ ਜਾਣਾ ਪੈਣਾ ਜੀ। ਸੋ ਅਸੀਂ ਜਦੋਂ ਤੁਸੀਂ ਡੁਨੀਡਨ ਰਹੇ ਤਾਂ ਸਾਨੂੰ ਅਸੀਂ ਤੁਹਾਡੇ ਨਾਲ ਫੋਨ 'ਤੇ ਵੀ ਰਾਬਤਾ ਕਰਦੇ ਰਹਾਂਗੇ, ਡੁਨੀਡਨ ਤੋਂ ਵੀ ਤੁਹਾਡੇ ਨਾਲ ਜਿਹੜੀ ਗੱਲਬਾਤ ਅਸੀਂ ਜ਼ਰੂਰ ਕਰਦੇ ਰਹਾਂਗੇ। ਸਾਨੂੰ ਬੜਾ ਮਾਣ ਹੈ ਤੁਹਾਡੇ ਉੱਤੇ, ਤੁਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ, ਬਹੁਤ ਮਿਹਰਬਾਨੀ
ਜੀ। ਦੱਸੋ, ਇਹ ਸਨ ਪਿੰਕੀ ਲਾਲ ਅਤੇ ਨਾਲ ਨਾਲ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਇਹਨਾਂ ਦੇ ਪੂਜਨੀਕ ਪਿਤਾ ਜੀ ਸਰਦਾਰ ਰਾਮ ਲਾਲ ਸਿੰਘ ਜਿਹੜੇ ਨੇ ਬੇਗਮਪੁਰਾ ਤੋਂ ਹਮੇਸ਼ਾ ਧਾਰਮਿਕ ਸਥਾਨ ਤੋਂ ਤੁਹਾਡੇ ਲਈ ਸੇਵਾਦਾਰ ਦੇ ਤੌਰ 'ਤੇ ਸੇਵਾ 'ਚ ਹਾਜ਼ਰ ਰਹਿੰਦੇ ਨੇ। ਸਮਾਜਿਕ ਤੌਰ ਦੇ ਉੱਤੇ ਵੀ ਮੈਨੂੰ ਬੜਾ ਨਜ਼ਦੀਕੀ ਇਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਦਾ, ਔਰ ਮੈਂ ਤੁਹਾਨੂੰ ਭਾਗ ਸਮਝਦਾ ਸਾਡੇ ਇੱਥੋਂ ਦੇ ਛੋਟੇ ਮੁਲਕ ਦੇ ਵਿੱਚ ਸਾਡਾ ਆਪਸੀ ਪਿਆਰ ਇਤਫਾਕ ਇਸੇ ਤਰ੍ਹਾਂ ਬਣਿਆ ਰਹੇ। ਪਿੰਕੀ ਲਾਲ ਅਤੇ ਵੀਰ ਰਾਮ ਲਾਲ ਭਾਅ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਸ਼ੁਕਰੀਆ ਜੀ।
ਥੈਂਕ ਯੂ।
ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ 10 ਸਤੰਬਰ 2019 ਦਾ ਵਰ੍ਹਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਭਾਦੋ ਮਹੀਨੇ ਦੀ 26 ਤਰੀਕ ਹੋ ਗਈ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ 104.6 FM, ਕੀਵੀ ਟੀਵੀ ਨਿਊਜ਼ੀਲੈਂਡ, ਹਰਮਨ ਰੇਡੀਓ ਆਸਟ੍ਰੇਲੀਆ, ਫਰੰਟਲਾਈਨ ਰੇਡੀਓ ਕੈਨੇਡਾ ਅਤੇ ਖ਼ਬਰਨਾਮਾ ਵੈਬਸਾਈਟ ਤੋਂ ਪੰਜਾਬ ਦੀਆਂ ਖ਼ਬਰਾਂ ਲੈ ਕੇ ਹਾਜ਼ਰ ਹੈ। ਭਾਰਤ ਦੇ ਵਿੱਚ ਕੇਂਦਰ ਸਰਕਾਰ ਦੇ ਵਿੱਚ ਲਗਾਤਾਰ 100 ਦਿਨ ਪੂਰੇ ਹੋਣ ਤੋਂ ਬਾਅਦ ਜਿੱਥੇ ਮੋਦੀ ਸਰਕਾਰ ਆਪਣੇ ਵਾਅਦਿਆਂ ਅਤੇ ਦਾਅਵਿਆਂ ਦੇ ਉੱਤੇ ਲਗਾਤਾਰ ਪਹਿਰੇਦਾਰੀ ਕਰਦੀ ਨਜ਼ਰ ਆਈ, ਉੱਥੇ ਪੰਜਾਬ ਦੇ ਵਿੱਚੋਂ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਹੋਣਾਂ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਸਰਕਾਰ ਦੀ ਇਸ ਗੱਲੋਂ ਪਿੱਠ ਥਾਪੜੀ ਕਿ ਪਿਛਲੇ 10 ਸਾਲਾਂ ਤੋਂ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਹੁੰਦਾ ਰਿਹਾ ਸੀ ਅਤੇ ਮੋਦੀ ਹੋਣਾਂ ਦੇ ਆਉਣ ਦੇ ਨਾਲ ਇੱਕ ਸਾਫ਼ ਸੁਥਰੀ ਸਰਕਾਰ ਆਈ ਅਤੇ ਸਰਕਾਰ ਇੱਕ ਮਿੰਟ ਵੀ ਬਰਬਾਦ ਨਹੀਂ ਕਰਦੀ ਬਲਕਿ ਦੇਸ਼ ਨੂੰ ਦੁਨੀਆ ਭਰ ਦੇ ਵਿੱਚ ਉੱਚਾ ਚੱਕਣ ਦੇ ਲਈ ਲਗਾਤਾਰ ਯਤਨ ਕਰ ਰਹੀ ਹੈ। ਦੂਜੇ ਪਾਸੇ ਰਾਹੁਲ ਗਾਂਧੀ ਹੋਣਾਂ ਨੇ ਇਸ ਮੌਕੇ ਕਾਫ਼ੀ ਜ਼ਿਆਦਾ ਵਿਅੰਗਮਈ ਤਰੀਕੇ ਦੇ ਨਾਲ ਮੋਦੀ ਸਰਕਾਰ ਨੂੰ ਆੜੇ ਹੱਥੀਂ ਲਿਆ। ਅਤੇ ਉੱਧਰ ਪੰਜਾਬ ਦੇ ਖੰਨਾ ਸ਼ਹਿਰ ਦੇ ਵਿੱਚ SSP ਜਨਾਬ ਗੁਰਸ਼ਰਨਦੀਪ ਗਰੇਵਾਲ ਹੋਣਾਂ ਨੇ ਜਾਣਕਾਰੀ ਦਿੱਤੀ ਹੈ ਕਿ ਖੰਨਾ ਪੁਲਿਸ ਨੇ ਬੀਤੇ ਕੱਲ੍ਹ 1 ਕਿਲੋ 500 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਇਸ ਹੈਰੋਇਨ ਦੀ ਕੀਮਤ 10 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੰਜਾਬ ਦੇ ਵਿੱਚ ਚਿੱਟੇ ਦਾ ਕਹਿਰ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਅਤੇ ਸਰਕਾਰ ਦੇ ਵਾਅਦੇ ਹਕੀਕਤ ਦਾ ਜਾਮਾ ਪਹਿਨਦੇ ਨਜ਼ਰ ਨਹੀਂ ਆਉਂਦੇ। ਤੇ ਉਧਰ ਸਿੱਖਾਂ ਦੇ ਤਖ਼ਤ ਪਟਨਾ ਸਾਹਿਬ ਦੀ ਜੇਕਰ ਗੱਲ ਕਰੀਏ, ਤੁਹਾਨੂੰ ਯਾਦ ਹੋਣਾ ਹੈ ਕਿ ਵਿਵਾਦਾਂ ਦੇ ਵਿੱਚ ਘਿਰੇ ਰਹਿਣ ਵਾਲੇ ਜਥੇਦਾਰ ਇਕਬਾਲ ਸਿੰਘ ਹੋਣਾਂ ਤੋਂ ਬਾਅਦ ਹੁਣ ਉਹਨਾਂ ਦੀ ਖਾਲੀ ਥਾਂ ਨੂੰ ਪੂਰੀ ਕਰਨ ਦੇ ਲਈ ਨਵੇਂ ਜਥੇਦਾਰ ਯਾਨੀ ਕਿ ਸਰਦਾਰ ਰਣਜੀਤ ਸਿੰਘ ਗੌਹਰੇ ਮਸਕੀਨ ਨੂੰ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ਨਵੇਂ ਜਥੇਦਾਰ ਨਿਯੁਕਤ ਕਰਨ ਦਾ ਫੈਸਲਾ ਲਿਆ ਗਿਆ ਹੈ। ਤੇ ਉਧਰ ਸਿਮਰਜੀਤ ਬੈਂਸ ਦੇ ਖਿਲਾਫ਼ ਹੋਈ FIR ਦੇ ਮੱਦੇਨਜ਼ਰ ਜਿੱਥੇ ਪੰਜਾਬ ਦੇ ਵਿੱਚ ਅਫਵਾਹਾਂ ਦਾ ਬਾਜ਼ਾਰ ਗਰਮ ਰਿਹਾ, ਉੱਥੇ ਆਖਿਰਕਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾਂ ਨੇ ਆਪਣੀ ਚੁੱਪੀ ਤੋੜਦੇ ਹੋਏ ਇਹ ਐਲਾਨ ਕੀਤਾ ਹੈ ਕਿ FIR ਉਹਨਾਂ ਨੇ ਦਰਜ ਕਰਵਾਈ ਹੈ। ਉਹਨਾਂ ਦਾ ਕਹਿਣਾ ਕਿ ਅਫਸਰਾਂ ਨਾਲ ਕੀਤੀ ਬਦਸਲੂਕੀ ਨੂੰ ਪੰਜਾਬ ਸਰਕਾਰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਉਹਨਾਂ ਨੇ ਅਜਿਹਾ ਫੈਸਲਾ ਇਸ ਬਹਿਸ ਦੀ ਵੀਡੀਓ ਦੇਖਣ ਤੋਂ ਬਾਅਦ ਹੀ ਹੁਕਮ ਦੇ ਤੌਰ 'ਤੇ ਜਾਰੀ ਕੀਤਾ ਸੀ। ਅਤੇ ਇੱਧਰ ਬੀਤੇ ਕੱਲ੍ਹ ਤੁਹਾਡੇ ਨਾਲ ਅਸੀਂ ਖ਼ਬਰ ਸਾਂਝੀ ਕੀਤੀ ਸੀ ਕਿ ਪੰਜਾਬ ਸਰਕਾਰ ਅਤੇ SGPC ਆਪਸੀ ਤਾਲਮੇਲ ਪੂਰੀ ਤਰ੍ਹਾਂ ਫਿੱਟ ਨਹੀਂ ਬਹਿ ਰਿਹਾ, ਲੇਕਿਨ ਹੁਣ ਸਰਕਾਰ ਨੇ ਫੈਸਲਾ ਲਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਸਮਾਗਮਾਂ ਦੀ ਤਿਆਰੀ ਦੇ ਮੱਦੇਨਜ਼ਰ ਹੁਣ ਪੰਜਾਬ ਦੀ ਵਜ਼ਾਰਤ ਦੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਨਹੀਂ ਬਲਕਿ 10 ਸਤੰਬਰ ਨੂੰ ਸੁਲਤਾਨਪੁਰ ਲੋਧੀ ਦੇ ਵਿੱਚ ਹੋਣੀ ਹੈ, ਜਿਸ ਦੇ ਵਿੱਚ ਕਿ ਵਿਆਪਕ ਪੱਧਰ ਦੇ ਉੱਤੇ ਮਨਾਉਣ ਜਾਣ ਲਈ ਉਪਰਾਲਿਆਂ ਦੀ ਚਰਚਾ ਹੋਵੇਗੀ। ਅਤੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਚਰਚਾ ਲਗਾਤਾਰ ਜਾਰੀ ਹੈ ਕਿ 9 ਮਾਸ ਦਾ ਰਿਸ਼ਤਾ ਕਹਿਣ ਵਾਲੀ ਭਾਜਪਾ ਅਤੇ ਅਕਾਲੀ 2022 ਦੇ ਇਲੈਕਸ਼ਨ ਦੇ ਵਿੱਚ ਨਿਖੜ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਪੇਸ਼ ਹੋਏਗੀ। ਭਾਜਪਾ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਇਸ ਵਾਰ ਪੰਜਾਬ ਦੇ ਵਿੱਚ ਉਹ ਹਰੇਕ ਸੀਟ ਦੇ ਉੱਤੇ
ਆਪਣੇ ਤੌਰ ਉੱਤੇ ਉਮੀਦਵਾਰ ਖੜੇ ਕਰੇਗੀ ਨਾ ਕਿ ਅਕਾਲੀ ਗੱਠਜੋੜ ਦੇ ਨਾਲ ਤੇ ਸੰਖੇਪ ਦੇ ਵਿੱਚ ਇਹ ਵੀ ਦੱਸਣਾ ਚਾਹਾਂਗੇ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹਾਲ ਦੀ ਘੜੀ ਆਪਣੇ ਅਹੁਦੇ ਤੇ ਕੰਮ ਕਰਦੇ ਰਹਿਣਗੇ ਸੂਤਰਾਂ ਦਾ ਮੰਨਣਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਹਾਲ ਦੀ ਘੜੀ ਇਸ ਮਾਮਲੇ ਵਿੱਚ ਕੋਈ ਵੀ ਨਵਾਂ ਫੈਸਲਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਰਵਿੰਦਰ ਸਹਿਰਾ ਹੁਣਾਂ ਦੇ ਇਸ ਖਿਆਲ ਦੇ ਨਾਲ ਆਗਿਆ ਚਾਹਾਂਗੇ ਉਹਦੀ ਸਾਜਿਸ਼ ਜ਼ਰਾ ਦੇਖੋ ਕਹੇ ਇਤਿਹਾਸ ਮਰ ਚੱਲਿਆ ਉਹਦੀ ਸਾਜਿਸ਼ ਜ਼ਰਾ ਦੇਖੋ ਕਹੇ ਇਤਿਹਾਸ ਮਰ ਚੱਲਿਆ ਮਗਰੋਂ ਜਾਣਦਾ ਨਹੀਂ ਕਿ ਸ਼ਬਦ ਹਰ ਯੁੱਗ ਚ ਸਿਆਣੇ ਹੁੰਦੇ
ਨਿਊਜ਼ੀਲੈਂਡ ਵਿਚ ਲੋਕਲ ਇਲੈਕਸ਼ਨ ਹੋਣ ਜਾ ਰਹੇ ਨੇ ਇਨ੍ਹਾਂ ਇਲੈਕਸ਼ਨ ਦੇ ਵਿਚ ਆਪਣੇ ਜਮਹੂਰੀ ਹੱਕ ਯਾਨੀ ਕਿ ਆਪਣੇ ਵੋਟ ਦੀ ਵਰਤੋਂ ਜ਼ਰੂਰ ਕਰੋ ਬਹੁਤ ਜਲਦ ਤੁਹਾਡੇ ਘਰਾਂ ਦੇ ਵਿਚ ਬੈਲਟ ਪੇਪਰ ਪਹੁੰਚ ਜਾਣਗੇ ਜਿਨ੍ਹਾਂ ਨੂੰ ਫ੍ਰੀ ਪੋਸਟ ਵਾਲੇ ਲਿਫਾਫੇ ਵਿਚ ਪਾ ਕੇ ਤੁਸੀਂ ਵਾਪਸ ਇਲੈਕਸ਼ਨ NZ ਨੂੰ ਭੇਜਣਾ ਹੋਵੇਗਾ
ਹੱਟ ਕਬੱਡੀ ਯਾਰਾਂ ਦੀ ਇਹ ਖੇਡ ਵੱਡੇ ਸਰਦਾਰਾਂ ਦੀ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਹੋਣਗੇ 29 ਸਤੰਬਰ ਐਲਮਵੁੱਡ ਪਾਰਕ ਵਿਖੇ ਜਿਸ ਦੇ ਲਈ ਸੰਤ ਬਾਬਾ ਭਾਗ ਸਿੰਘ ਸਪੋਰਟਸ ਕਲੱਬ ਹੇਸਟਿੰਗਸ ਆਪ ਸਾਰਿਆਂ ਨੂੰ ਸੱਦਾ ਦਿੰਦੇ ਨੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਅਤੇ ਹੌਕਸਬੇ ਇੰਡੀਅਨ ਐਸੋਸੀਏਸ਼ਨ ਇਸ ਨੂੰ ਵਿਸ਼ੇਸ਼ ਤੌਰ ਤੇ ਸਪੋਰਟ ਕਰਨਗੇ ਬੱਚਿਆਂ ਲਈ ਪੌਪਕੌਰਨ ਰਹਿਣਗੇ ਸਪੈਸ਼ਲ ਅਟ੍ਰੈਕਸ਼ਨ ਰਹਿਣਗੀਆਂ ਆਕਰਸ਼ਕ ਇਨਾਮ ਰਹਿਣਗੇ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਜਗਦੀਪ ਜੱਜ ਹੋਣਾ ਨੂੰ 021-204-0699 ਜਾਂ ਫਿਰ ਚਰਨਜੀਤ ਥਿਆੜਾ ਹੋਣਾ ਨੂੰ 021-497-494 ਉੱਤੇ ਸੰਪਰਕ ਕਰਨਾ ਕਬੱਡੀ ਟੂਰਨਾਮੈਂਟ 29 ਸਤੰਬਰ ਐਲਮਵੁੱਡ ਪਾਰਕ ਦੁਪਹਿਰ 1 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਤੁਹਾਡੇ ਆਪਣੇ ਨਗਰ ਹੇਸਟਿੰਗਸ ਵਿਖੇ ਹੌਕਸਬੇ ਇੰਡੀਅਨ ਐਸੋਸੀਏਸ਼ਨ ਬੜੇ ਮਾਣ ਨਾਲ ਪੇਸ਼ ਕਰਦੇ ਨੇ ਸਾਡੀਆਂ ਭੈਣਾਂ ਭਰਜਾਈਆਂ ਦੇ ਲਈ ਤੀਆਂ ਦਾ ਮੇਲਾ ਹੇਸਟਿੰਗਸ ਇੰਟਰਮੀਡੀਏਟ ਸਕੂਲ ਹਾਲ ਵਿਖੇ ਜਿਹੜੇ ਕਿ ਹੇਸਟਿੰਗ ਸਟਰੀਟ ਸਾਊਥ ਐਕੇਨਾ ਦੇ ਵਿਚ ਨੇ ਸ਼ਾਮ 4 ਵਜੇ ਤੋਂ ਦਿਨ ਰਹੇਗਾ 28 ਸਤੰਬਰ ਫੂਡ ਸਟਾਲ ਅਵੇਲੇਬਲ ਰਹਿਣਗੇ 3 ਸੋਨੇ ਦੀਆਂ ਮੁੰਦੀਆਂ ਜਿੱਤਣ ਦਾ ਮੌਕਾ ਰਹੇਗਾ ਟਿਕਟ ਪ੍ਰਾਈਜ਼ $10 ਫੈਮਿਲੀ ਪਾਸ $30  12 ਸਾਲ ਤੋਂ ਛੋਟੇ ਬੱਚੇ ਬਿਲਕੁਲ ਫ੍ਰੀ ਦੇ ਵਿਚ ਇਸ ਮੇਲੇ ਦਾ ਆਨੰਦ ਮਾਣ ਸਕਣਗੇ ਜ਼ਿਆਦਾ ਜਾਣਕਾਰੀ ਲਈ ਹਰਦੀਪ ਕੌਰ ਉਹਨਾਂ ਨੂੰ 022-6934-457 ਜਾਂ ਫਿਰ ਕੁਲਵੀਰ ਕੌਰ ਉਹਨਾਂ ਨੂੰ 021-029-15351 ਉੱਤੇ ਸੰਪਰਕ ਕਰ ਸਕਦੇ ਹੋ ਇਸ ਮੇਲੇ ਦੇ ਵਿਚ ਆਕਲੈਂਡ ਤੋਂ ਲਾਈਵ DJ ਵੀ ਹਾਜ਼ਰ ਰਹਿਣਗੇ ਤੀਆਂ ਦਾ ਮੇਲਾ ਹੇਸਟਿੰਗਸ ਨਿਊਜ਼ੀਲੈਂਡ ਵਿਚ ਹੋਣ ਵਾਲੀਆਂ ਪਹਿਲੀਆਂ ਸਿੱਖ ਖੇਡਾਂ ਜੋ ਕਿ 30 ਨਵੰਬਰ ਸ਼ਨੀਵਾਰ ਅਤੇ 1 ਦਸੰਬਰ ਐਤਵਾਰ ਨੂੰ ਹੋਣਗੀਆਂ ਰਜਿਸਟ੍ਰੇਸ਼ਨ ਦੇ ਲਈ ਮਿਤੀ 20 ਸਤੰਬਰ ਤੱਕ ਐਕਸਟੈਂਡ ਕੀਤੀ ਗਈ ਹੈ ਸੱਭਿਆਚਾਰਕ ਅਤੇ ਖੇਡਾਂ ਦੇ ਲਈ ਤੁਹਾਨੂੰ ਨਿੱਜੀ ਤੌਰ ਤੇ ਜਾਂ ਫਿਰ ਟੀਮ ਦੇ ਤੌਰ ਤੇ ਪਰਫਾਰਮ ਕਰਨ ਦੀ ਇੱਛਾ ਹੋਵੇ ਤੇ ਤੁਸੀਂ ਵੈਬਸਾਈਟ www.nzsikhgames.org ਤੇ ਜਾ ਕੇ ਰਜਿਸਟਰਡ ਹੋ ਸਕਦੇ ਹੋ ਜਾਂ ਫਿਰ info@nzsikhgames.org ਉੱਤੇ ਈਮੇਲ ਵੀ ਕਰ ਸਕਦੇ ਹੋ ਨਿਊਜ਼ੀਲੈਂਡ ਸਿੱਖ ਖੇਡਾਂ 30 ਨਵੰਬਰ ਤੇ 1 ਦਸੰਬਰ ਪੁਲਮੈਨ ਪਾਰਕ ਟਕਰੇਣੀ ਵਿਖੇ ਸਿੱਖ ਹੈਰੀਟੇਜ ਸਕੂਲ ਟਕਰੇਣੀ ਵੱਲੋਂ ਸਿੱਖ ਚਿਲਡਰਨ ਡੇ 2019 ਦੇ ਐਲਾਨ ਕੀਤੇ ਗਏ ਨੇ 5 ਅਕਤੂਬਰ ਵਾਲੇ ਦਿਨ ਵਿਸ਼ੇਸ਼ ਤੌਰ ਤੇ ਇਹ ਸਮਾਗਮ ਰਹਿਣਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਨ੍ਹਾਂ ਸਮਾਗਮਾਂ ਦੇ ਵਿਚ ਬੱਚੇ ਆਪੋ ਆਪਣੀ ਵੱਖ ਵੱਖ ਸ਼੍ਰੇਣੀਆਂ ਦੇ ਵਿਚ ਮੁਕਾਬਲੇ ਵਿਚ ਹਿੱਸਾ ਲੈਣਗੇ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਕਮਲਜੀਤ ਸਿੰਘ ਬੈਨੀਪਾਲ ਉਹਨਾਂ ਨੂੰ 022-533-9193 ਜਾਂ ਫਿਰ ਮਨਦੀਪ ਕੌਰ ਮਨਹਾਸ ਹੋਣਾ ਨੂੰ 021-174-3412 ਦੇ ਉੱਤੇ ਸੰਪਰਕ ਕਰ ਸਕਦੇ ਹੋ ਸਿੱਖ ਚਿਲਡਰਨ ਡੇ ਜੋ ਕਿ ਸ੍ਰੀ ਕਲਗੀਧਰ ਸਾਹਿਬ ਗੁਰੂ ਘਰ ਟਾਕਰਣੀ ਵਿਖੇ 5 ਅਕਤੂਬਰ ਨੂੰ ਕਰਵਾਏ ਜਾ ਰਹੇ ਨੇ ਉਸ ਸਬੰਧੀ ਰਜਿਸਟ੍ਰੇਸ਼ਨ ਫਾਰਮ ਤੁਸੀਂ ਰੇਡੀਓ ਸਪਾਇਸ ਦੀ ਫੇਸਬੁੱਕ ਪੇਜ ਤੋਂ ਡਾਊਨਲੋਡ ਕਰਕੇ ਪ੍ਰਿੰਟ ਕਰ ਸਕਦੇ ਹੋ ਅਤੇ ਯਾਦ ਰਹੇ ਇਨ੍ਹਾਂ ਫਾਰਮਸ ਨੂੰ ਭਰ ਕੇ ਜਮ੍ਹਾਂ ਕਰਾਉਣ ਦੀ ਮਿਤੀ 15 ਸਤੰਬਰ ਰੱਖੀ ਗਈ ਹੈ ਇਸ ਲਈ ਫੀਸ $15 ਹੋਵੇਗੀ ਵਾਇਕਾਟੋ ਸ਼ਹੀਦ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹੈਮਿਲਟਨ ਵੱਲੋਂ ਤੀਸਰਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਲਈ 2 ਦਿਨ ਦਾ ਸਮਾਂ ਰਹੇਗਾ ਔਰ 3 ਤੇ 4 ਅਕਤੂਬਰ ਸਵੇਰੇ 9 ਵਜੇ ਤੋਂ NZ ਬਲੱਡ ਸਰਵਿਸਿਜ਼ ਹੈਮਿਲਟਨ ਨੰਬਰ 21 ਓਹੋਪੂ ਰੋਡ ਮੈਲਵਲ ਵਿਖੇ ਇਸ ਦਾ ਹਿੱਸਾ ਹੋ ਸਕਦੇ ਹੋ ਡੋਨੇਸ਼ਨ ਦੇਣ ਵਾਲੇ ਖੂਨਦਾਨੀਆਂ ਦੇ ਲਈ ਆਪਣੀ ID ਲੈ ਕੇ ਆਉਣਾ ਜ਼ਰੂਰੀ ਹੈ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਆਕਲੈਂਡ ਵੱਲੋਂ ਉੱਘੇ ਲੋਕ ਪੱਖੀ ਗਾਇਕ ਜਗਸੀਰ ਜੀਦਾ ਅਤੇ ਨਾਟਕ ਜੋ ਕਿ ਲੋਕ ਸਮੱਸਿਆਵਾਂ ਤੇ ਆਧਾਰਿਤ ਹੋਵੇਗਾ ਇਸ ਦੇ ਲਈ ਵਿਸ਼ੇਸ਼ ਤੌਰ ਤੇ ਆਪ ਸਾਰਿਆਂ ਨੂੰ 22 ਸਤੰਬਰ 3 ਐਤਵਾਰ ਸ਼ਾਮ 4 ਵਜੇ ਤੋਂ ਲੈ ਕੇ 8 ਵਜੇ ਤੱਕ ਇਸ ਸਮਾਗਮ ਦੇ ਵਿਚ ਬਿਲਕੁਲ ਮੁਫ਼ਤ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ ਵੀਰ ਅਵਤਾਰ ਤਰਕਸ਼ੀਲ ਹੋਣਾ ਨੂੰ 021-392-147 ਦੇ ਉੱਤੇ ਸੰਪਰਕ ਕਰ ਸਕਦੇ ਹੋ ਮੁਫ਼ਤ ਐਂਟਰੀ
ਡਿਨਰ ਅਤੇ ਨਾਲ ਨਾਲ ਕਿਤਾਬਾਂ ਵੀ ਸਟਾਲ ਤੋਂ ਮੁੱਲ ਖਰੀਦੀਆਂ ਜਾ ਸਕਦੀਆਂ ਨੇ।
ਰੇਡੀਓ ਸਪਾਈਸ ਤੇ ਤੁਸੀਂ ਸੁਣ ਰਹੇ ਹੋ
ਕੈਟਰਿੰਗ ਦੇ ਲਈ ਆਪਣਾ ਭਰੋਸੇਮੰਦ ਨਾਮ ਹਮੇਸ਼ਾ ਯਾਦ ਰੱਖੋ ਐਨਜ਼ੈਡ ਇੰਡੀਅਨ ਫਲੇਮ ਮੈਨਰੇਵਾ ਦੇ ਵਿੱਚ ਨੰਬਰ 166 ਗ੍ਰੇਟ ਸਾਊਥ ਰੋਡ ਤੇ ਫੋਨ ਨੰਬਰ 2661927 ਸਤੋਂ ਦਿਨ ਤੁਹਾਡੀ ਸੇਵਾ ਚ ਹਾਜ਼ਰ ਐਨਜ਼ੈਡ ਇੰਡੀਅਨ ਫਲੇਮ ਗ੍ਰੇਟ ਸਾਊਥ ਰੋਡ
ਦੁਨੀਆ ਧਰਮ ਸੱਭਿਆਚਾਰ ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ
ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ ਫੋਨ 02102539830
ਮੈਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ।
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਂਜ਼ਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਤੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 9 2 1 2 9 5 6 3।
ਸਟਾਈਲ ਐਂਜ਼ਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰ ਜੋੜੀ
ਰੱਖਦੀ ਹੈ ਫਿਰਸਾ ਅਕੈਡਮੀ ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋਏਟੋ ਟਾਊਨ ਹਾਲ ਦੇ ਵਿੱਚ ਹਰੇਕ ਵੀਰਵਾਰ ਸ਼ਾਮੀ 6:30 ਵਜੇ। ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 02108136364 ਤੇ ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 02199-4458 ਤੇ। ਵਿਰਸਾ ਅਕੈਡਮੀ।
ਨਮਸਕਾਰ ਆਦਾਬ ਐਂਡ ਹੈਲੋ।
ਜਿਵੇਂ ਕਿ ਦੋਸਤੋ ਇੱਕ ਵਾਰ ਫਿਰ ਸਵਾਗਤ ਹੈ ਨੱਚਦਾ ਪੰਜਾਬ ਪ੍ਰੋਗਰਾਮ ਦੇ। ਹੋਰ ਵੀ ਕਾਫੀ ਬੁਲਾਰੇ ਜਿਹੜੇ ਨੇ ਉਹ ਵੀ ਸਾਡੇ ਨਾਲ ਹੋ ਜਾਣੇ ਨੇ ਜਿਵੇਂ ਕਿ ਮੌਰੀ ਵੀਕ ਹੈ ਦੋਸਤੋ। ਸੋ ਮੌਰੀ ਦੇ ਵਿੱਚ ਵੀ ਥੋੜੀਆਂ ਗੱਲਾਂ ਬਾਤਾਂ ਹੋਣਗੀਆਂ, ਕੁਝ ਅਚੀਵਮੈਂਟ ਜਿਹੜੀਆਂ ਨੇ ਉਹ ਵੀ ਹੋਈਆਂ ਨੇ ਸੋ ਸਾਡੀ ਸਿੱਖ ਕਮਿਊਨਿਟੀ ਵੱਲੋਂ, ਜਿਹੜੀ ਸਿੱਖ ਭਾਈਚਾਰਾ ਉਸ ਦੇ ਵੱਲੋਂ ਵੀ। ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਲੇਕਿਨ ਫਿਲਹਾਲ ਫੋਨ ਲਾਈਨ ਤੇ ਸਾਡੇ ਨਾਲ ਕੌਣ ਨੇ
ਜੀ? ਕਿਉਂ ਰਾ ਪਰਮਿੰਦਰ ਹੈ? Oh, hi, Robin. Thank you very much for your input, actually, during this show, actually. And basically, we just want to talk about Maori Language Week. And we do respect you as a kaiko. And we were about to say something in Maori, just the basic words. And now you are on air. I think it will be better if you do it.
Okay, what do you want?
just the basic words so that people can use, like for food, we say kai, and like e noho, sit, e moe, sleep, e kai, eat, e inu, drink.
Inu is better.
so say something so that just the basic, so that we can celebrate this wonderful language, actually. And we can use these words in our daily routine or in our corridor or conversation.
Oh, fantastic. Kia ora. I think it's important, firstly, just to mention the history of Te Reo Kia Te Reo and how they came about, if you don't mind.
Yeah, sure.
Yeah, so as you know, in the 1800s, Māori was the predominant language here in Aotearoa through the 1800s. To complete reverse in the 1900s, where English became predominant. And the Māori language, you know, has survived various ups and downs in its time. And in the 1970s, we had a resurgence of Te Reo through various activist groups. In 1972, some may recall, there was an Auckland-based club called Ngā Tamatoa, the Young Warriors.
Great.
We also had Victoria University's Te Reo Māori Society.
Yep.
And thirdly, Te Huinga Rangatahi, the New Zealand Māori Students Association, which got together to fight for the language without activist groups such as Ngā Tamatoa, Te Reo Māori Society and the New Zealand Māori Students Association, I guess Te Wiki o Te Reo Māori wouldn't be what it is today. So in the 1970s we had a resurgence, you know, time of revitalisation for our language, along with the land marches in 1975 with Whenua Kupa. And in 1975, that very year, a Māori Language Day introduced, then became Māori Language Week. So we've since 1975 enjoyed some kind of celebration of Te Wiki o Te Reo Māori. And you see in the last 10 years, it's become very prominent in the landscape of Aotearoa. So that is the history of Te Wiki o Te Reo. From 1975 onwards, in 1978, the first bilingual school opened in Aotearoa in Tūhoe Territory in the Uruweras, Ruatoki. In 1983, we had the first Māori-owned radio station.
Wonderful.
Based in Pōneke. So all these initiatives started coming about because of the fight from activist groups for Te Reo. In 87, of course, the Māori Language Act made Māori language an official language in Aotearoa, which then set up the Māori Language Commission, which now officially recognises this week. So that's the kind of background of Te Wiki o Te Reo Māori, and that's why it's such a treasure to us here in this country.
Wonderful. We salute to all the activists in this, you know, Te Reo Māori struggle. And are you quite happy with the current situation with Te Reo Māori?
Yes, as a Māori, we're very proud. We've got a long way to go in terms of continuing to distribute the language. There's a proverb in Te Reo Māori that says, "Whiua ki te ao, whiua ki ngā iwi katoa," which basically means throw it to the world and throw it to all different denominations, different cultures, for its survival. We know as Māori that it can't survive on its own. We need people like yourself, Paminda, from all different cultures to partake in our language in order for it to survive. It was almost on its deathbed in the 70s, and we're very fortunate now for those few people that made that significant contribution to fight for it, that it's still around today. It's still not spoken as much as we would like, but hey, look, it's becoming part of the landscape of Aotearoa to celebrate, and so we look forward to continuing to grow and develop and not just amongst ourselves as Māori, but amongst all people across Aotearoa.
No doubt, doubt about it. And what I have found, actually, in our culture and in Māori culture, there is a big similarity about respecting Mother Nature and Mana Whenua. You want to say something about our very close relationship to the Mother Nature from both cultures, because you've been to India recently, and how do you feel about it?
Oh, yeah. So Māori are very spiritual culture. We're also very close to Mother Nature, as you've said. And what I mean by that is the creation story about the world, Māori believe in. Rangi Nui, which is Sky Father, and Papatūānuku, Earth Mother, and their 70-odd children that they had. And they came forth from darkness to light. And so we have Guardian of the Ocean, who's known as Tangaroa, which is a very similar name that's used across the Pacific Island cultures as well. We have Guardian of the Forest, known as Tane Mahuta, you know, Guardian of Peace, Rongo Matane, Guardian of the Cultivated Plants, which is Haumie Tiki Tiki. So we've all got all these different guardians, I guess, of various aspects, Guardian of the Winds, Tawhiri Mātia, and all these different guardians that we have of various aspects or elements within the world that we see now, that our Māori continue to pay tribute to. That is the Māori worldview, and so similarities and aspects towards our culture of Indians and Māori are clearly seen in regards to the way that we look care for our elderly. I note that your culture spend a lot of time with grandparents, parents and wider family, and that's very similar to us as Māori. And yeah, I guess the elements of nature in terms of the sea, the forest, are very unique to us because we utilise those in our formal speeches, which are themed to aspects of the environment that we're a part of. Yeah, so those are just some aspects that I could see that are very similar.
Yep. Kia ora says for all this information and God bless and keep it up. And we need you around as a warrior of your Māori language and keep it up.
Kia ora koutou.
Thank you. So, ee America ko jehdi koi teacher keha janda Robin Lee Kowan jehdi ke awanu yarangi de vich teacher hai pehla Māori TV de vich kafi vadhiya yogdan paya nyani umar to leke hun tak us baad hun Ministry of Education de naal Mount Eden de vich jehda main office hai utthe ne ji oh main jadon kithe meri sui hat jande ji Māori bhasha de vich so main halle vi message bhej ke ta puch lena ve Robin Lee ah jehda lafz jo kidda kehna police diyan meetings de vich kai wari ya kai kesan de vich ਮੈਨੂੰ ਜ਼ਰੂਰਤ ਪੈਂਦੀ ਆ ਤੇ ਮੈਨੂੰ ਬਹੁਤ ਚੰਗਾ ਲੱਗਦਾ ਭਾਜੀ ਵੀ ਆਖਰਕਾਰ ਜੀ ਇਸ ਮੁਕਾਬਲੇ ਵਿੱਚ ਅਸੀਂ ਬੈਠੇ ਹਾਂ ਇੱਥੋਂ ਦੀ ਨੇਟਿਵ ਲੈਂਗੁਏਜ ਜਿਹੜੀ ਹੈ
ਉਹ ਸਿੱਖਣੀ ਚਾਹੀਦੀ ਹੈ
ਉਹਦੇ ਨਾਲ ਅਸੀਂ ਫੈਮਿਲੀਅਰ ਰਹੀਏ ਸੋ ਕੁਝ ਪਲਾਂ ਦੇ ਬਾਅਦ ਦੇਵ ਢਿੰਗਰਾ ਸਾਡੇ ਨਾਲ ਹੋ ਜਾਣਗੇ ਔਰ ਫੰਡ ਮਾਸਟਰਸ ਤੋਂ ਉਹਨਾਂ ਦੇ ਨਾਲ ਕਾਫੀ ਗੱਲਾਂ ਬਾਤਾਂ ਨੇ ਜਿਹੜੀਆਂ ਕਮਿਊਨਿਟੀ ਦੀ ਅਵੇਅਰਨੈਸ ਲਈ ਕਰਨੀਆਂ ਲਾਜ਼ਮੀ ਨੇ
ਜੀ ਬਿਲਕੁਲ
ਸੋ ਆਪਣਾ ਹਮਾਇਤ ਆਪਣਾ ਸਾਥ ਇਸੇ ਤਰ੍ਹਾਂ ਸਾਡੇ ਨਾਲ ਬਣਾਈ ਰੱਖਣਾ
ਬਿਲਕੁਲ ਜੀ ਸੋ ਕਿਸੇ ਨੇ ਨਵਾਂ ਕਰ ਲੈਣਾ ਮੌਕਸ ਲੈਣਾ ਸੋ ਉਸ ਦੀ ਗੱਲਬਾਤ ਜ਼ਰੂਰ ਕਰਾਂਗੇ ਦੇਵ ਢਿੰਗਰਾ ਉਹਨਾਂ ਦੇ ਨਾਲ ਪਹਿਲੇ ਕੋ ਥੋੜਾ ਜਿਹਾ ਮੂਡ ਥੋੜਾ ਚੇਂਜ ਕਰਦੇ ਜਦ ਤੱਕ
ਦੋਸਤੋ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ ਮੌਰੀ ਲੈਂਗੁਏਜ ਵੀਕ ਦੇ ਤਹਿਤ ਅਸੀਂ ਆਪਣੀ ਗਾਇਕੋ ਰੋਬਿਨ ਲੀ ਕੋਵਾਨ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਸਾਂ ਮੌਰੀ ਭਾਸ਼ਾ ਦੇ ਕੁਝ ਜਿਹੜੇ ਬੁਨਿਆਦੀ ਲਫ਼ਜ਼ ਨੇ ਉਹਨਾਂ ਨੂੰ ਆਪਾਂ ਰੂਟੀਨ ਦੇ ਵਿੱਚ ਜ਼ਰੂਰ ਵਰਤੀਏ ਘੱਟੋ ਘੱਟ ਇਸ ਹਫ਼ਤੇ ਜਿਵੇਂ ਪਿਛਲਾ ਹਫ਼ਤਾ ਜਿਹੜਾ ਸਾਮੋਨ ਲੈਂਗੁਏਜ ਵੀਕ ਸੀ ਇਸੇ ਤਰ੍ਹਾਂ ਜਿਹੜਾ ਹਿੰਦੀ ਦਾ ਇੱਕ ਵੀਕ ਹੈ ਉਹ ਵੀ ਮਨਾਇਆ ਜਾਂਦਾ ਤੇ ਰੱਬ ਸੁੱਖ ਰੱਖੇ ਗਾਹਾਂ ਨੂੰ ਜੇ ਹੋ ਸਕਿਆ ਤਾਂ ਹਿਊਮਨ ਰਾਈਟਸ ਕਮਿਸ਼ਨ ਵਾਲਿਆਂ ਕੋਲ ਆਪਾਂ ਅਰਜ਼ੀ ਪਾਤੀ ਹੈ ਜੀ ਪੰਜਾਬੀ ਭਾਸ਼ਾ ਦਾ ਵੀ ਇੱਕ ਹਫ਼ਤਾ ਜਿਹੜਾ ਬਹੁਤ ਜਲਦੀ ਮਨਾਇਆ ਜਾਇਆ ਕਰੇਗਾ ਆਕਲੈਂਡ ਸਿਟੀ ਕੌਂਸਲ ਦਾ ਵੀ ਉਸ ਦੇ ਵਿੱਚ ਵੱਡਾ ਦਖਲ ਜਿਹੜਾ ਬੜਾ ਲਾਜ਼ਮੀ ਹੈ ਲੇਕਿਨ ਸਾਡੇ ਨਾਲ ਇੱਕ ਮਾਣ ਮੱਤਾ ਪੰਜਾਬੀ ਜਿਹੜਾ ਪਹਿਲਾਂ ਜ਼ਿਕਰ ਹੋ ਰਿਹਾ ਸੀ ਬਹੁਤ ਵਧੀਆ ਸਲਾਹਾਂ ਇਹ ਮੁੰਡਾ ਦਿੰਦਾ ਨੌਜਵਾਨ
ਸਲਾਹਾਂ ਨਹੀਂ ਦਿੰਦਾ ਜੀ ਇਹ ਪਹਿਲਾਂ ਰੇਡੀਓ ਪ੍ਰੈਜੈਂਟਰ ਐਸਾ ਰਿਹਾ
ਅਕਸ਼ਰ ਮਾਣ ਵੀ ਆਉਂਦਾ
ਹਾਂਜੀ ਕਿਉਂਕਿ ਤੁਸੀਂ ਜਦੋਂ ਆਵਾਜ਼ ਸੁਣਗੇ ਤੁਹਾਨੂੰ ਪਤਾ ਲੱਗ ਜਾਣਾ ਵੀ ਆਵਾਜ਼ ਕਿੱਥੋਂ ਆਈ ਹੈ ਤੇ ਕਿਹੜੀ ਆਵਾਜ਼ ਹੈ
ਇਹ ਕਿਆ ਬਾਤ
ਹੈ ਬੜਾ
ਪੁਰਾਣਾ ਥੋੜਾ ਜਿਹਾ ਆਪਾਂ ਰੋਕ ਲੈਣੇ ਜੀ ਕਿਉਂਕਿ ਆਪਾਂ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਉੱਤੇ ਵੀ ਲਾਈਵ ਹੋਣਾ ਜਦ ਤੱਕ ਲੋਕਾਂ ਦੀ ਉਤਸੁਕਤਾ ਜਿਹੜੀ ਆ ਬਣੀ ਰਹੂਗੀ
ਬਿਲਕੁਲ ਜੀ
ਸੋ ਬਾਜੇ ਢੋਲਕੀਆਂ ਆਪਾਂ ਥੋੜੀ ਦੇਰ ਹੋਰ ਖੜਕਾਉਂਦੇ ਆ
ਆਹ ਖੜਕਾਉਂਦੇ
ਇਸ ਨੌਜਵਾਨ ਦੇ ਚਿਹਰੇ ਨੂੰ ਲੋਕਾਂ ਦੇ ਅੱਗੇ ਪੇਸ਼ ਕਰਦੇ
ਲਓ ਜੀ ਇੱਕ ਥੋੜਾ ਜਿਹਾ ਰੋਮਾਂਟਿਕ ਗੀਤ ਜਦ ਤੱਕ ਪੇਸ਼ ਕਰਦੇ ਆ ਫਿਰ
ਸਰਗੀ ਦੇ ਵੇਲੇ ਮੈਨੂੰ ਨਿੱਤ ਸੁਪਨਾ ਆਉਂਦਾ ਤੇਰਾ ਨੀ ਹਾਏ ਕਿਉਂ ਸਰਗੀ ਦੇ ਵੇਲੇ ਮੈਨੂੰ ਨਿੱਤ ਸੁਪਨਾ ਆਉਂਦਾ ਤੇਰਾ ਨੀ ਹੋ ਤੂੰ ਹੀ ਦੱਸ ਮੈਨੂੰ ਜਾਣ ਜੋਗੀ ਏ ਕੀ ਰਿਸ਼ਤਾ ਤੇਰਾ ਮੇਰਾ ਨੀ ਕਿਉਂ ਸਰਗੀ ਦੇ
ਦੋਸਤੋ ਤੁਹਾਡੇ ਇੰਤਜ਼ਾਰ ਨੂੰ ਆਪਾਂ ਖਤਮ ਕਰਦੇ ਹਾਂ। ਇਹ ਨੌਜਵਾਨ ਜਿਹਦੀ ਗੱਲ ਹੋ ਰਹੀ ਸੀ ਪੰਜਾਬ ਤੇ ਹਰਿਆਣੇ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦੀਆਂ ਗਲੀਆਂ ਦੇ ਵਿੱਚ ਪਲਿਆ ਬੜਿਆ ਜਵਾਨ ਹੋਇਆ ਦੇਵਪਾਲ ਸਿੰਘ ਢੀਂਗਰਾਏ ਦਾ ਪੂਰਾ ਨਾਮ ਹੈ ਜੀ ਔਰ ਸਾਡਾ ਪਿਆਰਾ ਵੀਰ ਹੈ। ਮੋਰਗੇਜ ਤੇ ਇੰਸ਼ੋਰੈਂਸ ਦੇ ਮਾਮਲੇ ਵਿਚ ਸ਼ਾਨਦਾਰ ਸਲਾਹ ਦੇਣ ਦੇ ਲਈ ਬਹੁਤ ਮਸ਼ਹੂਰ ਹੋ ਗਿਆ। ਹੁਣ ਇਹ ਵੱਡਾ ਬੰਦਾ ਬਣ ਗਿਆ ਲੇਕਿਨ ਹਲੇ ਵੀ ਸਾਡਾ ਭਰਾ ਹੀ ਹੈ ਔਰ ਭਰਾ ਹੀ ਰਹਿਣਾ। ਵੀਰ ਅਮਰੀਕ ਸਿੰਘ ਜਿਹੜੇ ਨੇ ਉਹ ਵੀ ਸਾਡੇ ਨਾਲ ਸਟੂਡੀਓ ਦੇ ਵਿਚ ਹਾਜ਼ਰ ਨੇ। ਜਿੰਨੇ ਵੀ ਮਿੱਤਰ ਪਿਆਰੇ ਫੇਸਬੁੱਕ ਰੇਡੀਓ ਸਪਾਈਸ ਦੇ ਪੇਜ ਉੱਤੇ ਇਸ ਵਕਤ ਲਾਈਵ ਦੇਖ ਰਹੇ ਨੇ ਜਾਂ ਬਾਅਦ ਵਿਚ ਇਹਨਾਂ ਨੇ ਵੀਡੀਓ ਦੇਖਣਾ, ਉਹਨਾਂ ਨੂੰ ਇੱਕ ਵਾਰ ਫਿਰ ਯਾਦ ਕਰਾਉਣਾ ਚਾਹਾਂਗੇ ਕਿ ਜਿੱਥੇ ਦੇਵ ਢੀਂਗਰਾ ਮੋਰਗੇਜ ਤੇ ਇੰਸ਼ੋਰੈਂਸ ਦੇ ਮਾਮਲੇ ਵਿਚ ਸਲਾਹ ਦੇਣਗੇ ਉੱਥੇ ਉਹਨਾਂ ਨੇ ਖੁਲਦਲੀ ਦਿਖਾਈ ਹੈ। ਉਹ ਕਹਿੰਦੇ ਵੀ ਮਨਮੋਹਨ ਵਾਰ ਸੁਣੀ ਬਹੁਤ ਜਲਦੀ ਆ ਰਿਹਾ 21 ਸਤੰਬਰ ਨੂੰ ਇੱਥੇ, ਸੋ ਦੋ ਜਿਹੜੇ ਸਰੋਤੇ ਨੇ ਉਹਨਾਂ ਨੂੰ ਆਪਾਂ ਟਿਕਟਾਂ ਜਿਹੜੀਆਂ ਉਹ ਵੀ ਗਿਵ ਅਵੇ ਕਰਨੀਆਂ।
ਦੋ ਤਾਂ ਅਸੀਂ ਹੈਗੇ ਹਾਂ ਜੀ, ਫਿਰ
ਅੱਛਾ ਅਸੀਂ ਪੇਸ਼ਕਾਰ ਹਾਂ ਜੀ,
ਪੇਸ਼ਕਾਰ
ਸਰੋਤਿਆਂ ਨੂੰ ਦੇਣੀ ਜੀ ਟਿਕਟ
ਸਰੋਤਿਆਂ ਨੂੰ।
ਜ਼ਰੂਰ ਆਪਣਾ ਸਾਥ ਆਪਣਾ ਸਹਿਯੋਗ ਦੋਸਤੋ ਇਸ ਤਰ੍ਹਾਂ ਬਣਾਈ ਰੱਖਣਾ। 104.6 FM ਦੀਆਂ ਸਟੂਡੀਓ ਤੋਂ ਜਿਹੜੀਆਂ ਤਰੰਗਾਂ ਨੇ ਉੱਥੇ ਪ੍ਰੋਗਰਾਮ ਨੱਚਦਾ ਪੰਜਾਬ ਚੱਲ ਰਿਹਾ ਜੀ ਔਰ ਲੰਮਾ ਸਮਾਂ ਦੇ ਹੋਣਾ ਨੇ ਰੇਡੀਓ ਤਰਾਨਾ ਦੇ ਉੱਤੇ ਸ਼ੁੱਕਰਵਾਰ ਦੀਆਂ ਸ਼ਾਮ ਦੀਆਂ ਮਹਿਫਲਾਂ ਦੇ ਵਿੱਚ ਫਨਸ਼ਾਲਾ ਪ੍ਰੋਗਰਾਮ ਦੇ ਨਾਂ ਹੇਠ ਬਹੁਤ ਵਧੀਆ ਕਾਰਗੁਜ਼ਾਰੀਆਂ ਦਿਖਾਈਆਂ ਤੇ ਹੁਣ ਕਮਿਊਨਿਟੀ ਦੇ ਵਿੱਚ ਜਿੱਥੇ ਸਾਡੇ ਬਹੁਤ ਸਾਰੀਆਂ ਸਰਗਰਮੀਆਂ ਅਜਿਹੀਆਂ ਹੁੰਦੀਆਂ ਨੇ ਜਿੱਥੇ ਉਹ ਹਮੇਸ਼ਾ ਆਪਣਾ ਯੋਗਦਾਨ ਪਾਉਂਦੇ ਨੇ ਇੱਕ ਵਧੀਆ ਬਿਜ਼ਨਸਮੈਨ ਹੋਣ ਦੇ ਨਾਤੇ ਔਰ ਜਿੱਥੇ ਉਹਨਾਂ ਨੇ ਆਪਣੇ ਦਸਵੰਧ ਦੇ ਵਿੱਚੋਂ ਆਪਣੇ ਮਿੱਤਰ ਪਿਆਰਿਆਂ ਦੇ ਲਈ ਵੀ ਜਿਹੜੇ ਜਿਹੜੇ ਵੀ ਇਵੈਂਟਸ ਹੁੰਦੇ ਨੇ ਉੱਥੇ ਉਹ ਕੰਟਰੀਬਿਊਟ ਕਰਦੇ ਨੇ। ਲੇਕਿਨ ਸਭ ਤੋਂ ਪਹਿਲਾਂ ਪਹਿਲੀ ਗੱਲ ਦੇਵ ਢੀਂਗਰਾ ਦਾ ਜਿਹੜਾ ਸਵਾਗਤ ਹੈ ਉਹ ਕਰਨਾ ਬਣਦਾ। ਦੇਵ ਜੀ ਬਹੁਤ ਮਿਹਰਬਾਨੀ ਪਹਿਲਾਂ ਸਟੂਡੀਓ ਦੇ ਵਿੱਚ ਆਉਣ ਦੇ ਲਈ, ਸ਼ੁਕਰੀਆ।
ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇਹ ਮੇਰਾ ਵੀ ਸੁਭਾਗ ਹੈ ਕਿ ਮੈਨੂੰ ਬੜੇ ਦਿਨਾਂ ਬਾਅਦ ਰੇਡੀਓ ਵਿੱਚ ਆਉਣ ਦਾ ਮੌਕਾ ਮਿਲਿਆ।
ਕੀ ਬਾਤ ਹੈ,
ਮੇਰਾ ਦਿਲ ਕਰ ਰਿਹਾ ਮਾਈਕ ਫੜ ਕੇ ਮੈਂ ਆਪ ਹੀ ਲੱਗ ਜਾ, ਮਿਲ ਗਿਆ ਮਾਈਕ,
ਮਿਲ ਗਿਆ ਜੀ
ਮਾਈਕ, ਕਿਤੇ ਨਾ ਹੋਏ ਕਿ ਮੈਂ ਹੀ ਬੋਲਦਾ ਰਹਿ ਜਾ ਅੱਜ।
ਨਹੀਂ ਜੀ ਇੱਦਾਂ ਨਹੀਂ, ਕੰਟਰੋਲ ਤੁਹਾਡੇ ਹੱਥ ਹੈ ਜੀ, ਸੋ ਜ਼ਰੂਰ ਜਾਣਾਂਗੇ ਅੱਜ। ਚਲੋ ਬਾਕੀ ਗੱਲਾਂ ਬਾਅਦ ਚ ਕਰਦੇ ਹਾਂ। ਅੱਜ ਕੱਲ ਬੜੀ ਮਹਿੰਗਾਈ ਜਿਹੜੀ ਹੈ ਔਕਲੈਂਡ ਜਾਂ ਨਿਊਜ਼ੀਲੈਂਡ ਦੇ ਵਿੱਚ ਵੱਧ ਗਈ ਹੈ। ਪਹਿਲੇ ਘਰ ਲੈਣਾ ਹੋਵੇ ਕਿਸੇ ਨੇ ਮੇਰੇ ਵਰਗਾ ਦਾ ਪਿੰਡ ਤੋਂ ਉੱਠ ਕੇ ਕਿੱਦਾਂ ਲੈਣਾ, ਸਿੱਧਾ ਸਿੰਪਲ ਫਸਟ ਹੋਮ ਬਾਇਰ?
ਭਾਜੀ ਦੇਖੋ, ਫਸਟ ਹੋਮ ਬਾਇਰ ਦਾ ਸਿਲਸਿਲਾ ਸਭ ਤੋਂ ਇੰਪੋਰਟੈਂਟ ਹੈ ਜੀ। ਬੰਦੇ ਦੀ ਜਿਹੜੀ ਹੈ ਪੀ ਆਰ
ਜੀ
ਹੋਣੀ ਚਾਹੀਦੀ ਹੈ,
ਬਿਲਕੁਲ।
ਪੀ ਆਰ ਚ ਵੀ ਇੱਕ ਬਹੁਤ ਵੱਡਾ,
ਉਹ ਕਿੱਦਾਂ ਲੈਣੀ ਉਹ ਦੱਸੋ।
ਉਹ ਜੀ ਰੋਮਾਂਟਿਕ,
ਚਲ ਸ਼ੁਕਰ ਹੈ, ਸ਼ੁਕਰ ਹੈ,
ਬਿਲਕੁਲ ਜੀ। ਤੇ ਇੱਕ ਵਾਰੀ ਚੱਲ ਪੀ ਆਰ ਹੋ ਜਾਂਦੀ ਹੈ ਜੀ
ਜੀ,
ਤੇ ਲੋਕਾਂ ਨੂੰ ਹੁੰਦਾ ਜੀ ਉਹ ਜਿਹੜਾ ਇਨਡੈਫੀਨਿਟ ਵਾਲਾ ਫੰਡਾ ਹੁੰਦਾ ਸੀ ਪਹਿਲਾਂ, ਅੱਜ ਕੱਲ੍ਹ ਰੈਜੀਡੈਂਟ ਵੀਜ਼ਾ ਵੀ ਕਹਿੰਦੇ ਹਨ
ਜੀ,
ਉਹਦੇ ਬਿਨਾਂ ਤੇ ਬੇਸਿਕਲੀ ਕੁਝ ਬੈਂਕ ਨੇ ਜਿਹੜੇ ਕਿ ਉਹ ਚਾਹੁੰਦੇ ਨੇ ਕਿ ਉਹਦੇ ਤੋਂ ਬਾਅਦ ਹੀ ਉਹ ਉਹਨਾਂ ਨੂੰ ਫਸਟ ਹੋਮ ਬਾਇਰ ਨੂੰ ਘੱਟ ਡਿਪੋਜ਼ਿਟ ਤੇ ਲੋਨ ਦਿੰਦੇ, ਕੁਝ ਬੈਂਕ ਉਸ ਦਾ ਵਿਤਕਰਾ ਨਹੀਂ ਕਰਦੇ
ਜੀ।
ਜਿੱਦਾਂ ਕਿ ਐਗਜ਼ਾਮਪਲ BNZ ਤੇ ANZ ਬੈਂਕ, ਦੋ ਏਦਾਂ ਦੇ ਬੈਂਕ ਨੇ, ਦੋਨੋ ਹੀ ਨੀਲੇ ਰੰਗ ਦੇ ਨੇ
ਜੀ,
ਅਗਰੈਸਿਵ ਵੀ ਹੈ। ਉਹ ਨੀਲੇ ਰੰਗ ਵਾਲੇ ਕੀ ਕਹਿੰਦੇ ਆ ਵੀ ਚਲੋ ਚੜਾਈ ਹੈ, ਉਹ ਕਹਿੰਦੇ ਕਿ IPR ਹੋਏ ਨਾ ਹੋਏ ਤੁਹਾਡੀ PR ਹੋ ਗਈ, ਤੁਸੀਂ ਵੀ ਸਿਟੀਜ਼ਨ ਹੋ, ਰੈਜੀਡੈਂਟ ਹੋ, ਸਾਡੇ ਤੁਹਾਡੇ ਰਾਈਟਸ ਹੈਗੇ
ਜੀ,
ਤੇ ਅਸੀਂ ਤੁਹਾਨੂੰ ਵੀ ਸੇਮ ਰਾਈਟਸ ਤੇ ਹੀ ਲੋਨ ਦੇਵਾਂਗੇ। ANZ ਬੈਂਕ 90% ਤੇ ਲੋਨ ਕਰਦਾ
ਜੀ,
BNZ ਬੈਂਕ 95% ਤੇ ਵੀ ਕਰਦਾ, ਠੀਕ ਹੈ ਜੀ। ਇਹਦੇ ਵਿੱਚ ਅੱਗੇ ਚੱਲਦੇ ਹਾਂ, ਫਸਟ ਹੋਮ ਬਾਇਰ ਲਈ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ
ਜੀ?
ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਜਿਹੜੇ ਵੀ ਲੋਕ ਘਰ ਲੈਣ ਦਾ ਸੋਚਦੇ ਪਏ ਨੇ
ਜੀ,
ਜੇ ਅੱਜ ਸੋਚਦੇ ਪਏ ਜਾਂ ਸੋਚਣਾ ਚਾਹੁੰਦੇ ਨੇ, ਅੱਜ ਤੋਂ ਹੀ ਇੱਕ ਸੈਪਰੇਟ ਆਪਣੀ ਅਮਾਊਂਟ ਸੇਵ ਕਰਨੀ ਸ਼ੁਰੂ ਕਰ ਦੇਣ
ਜੀ।
ਬਿਕੋਜ਼ ਆਪਾਂ ਲੋਕਾਂ ਨੂੰ ਜਦ ਅਸੀਂ ਆਪਣੇ ਕੰਮ ਕਾਰਾਂ ਚ ਹੁੰਦੇ ਹਾਂ
ਜੀ, ਬਿਲਕੁਲ,
ਤੇ ਆਪਾਂ ਨੂੰ ਸਾਹਮਣੇ ਉਹ ਇਨਕਮ ਆਉਂਦੀ ਹੈ, ਅਸੀਂ ਫਜ਼ੂਲ ਖਰਚਿਆਂ ਚ ਆਪਣੇ ਪੈਸੇ ਵੇਸਟ ਕਰ ਦਿੰਦੇ ਹਾਂ ਜਿਹਦਾ ਕੋਈ ਫਾਇਦਾ ਨਹੀਂ ਹੁੰਦਾ।
ਮਤਲਬ ਤੁਸੀਂ ਆਈਸਕ੍ਰੀਮ ਨਹੀਂ ਖਾਣ ਦੇਣੀ ਲੋਕਾਂ ਨੂੰ?
ਨਹੀਂ, ਆਈਸਕ੍ਰੀਮ ਖਾਓ
ਜੀ,
ਠੀਕ ਹੈ, ਪਰ ਆਈਫੋਨ ਨਾ ਲਓ,
ਆਈਫੋਨ ਦੀ ਲੋੜ
ਆਵੇ ਤਾਂ ਫੋਨ ਲੈ ਲਓ, ਉਹ ਵੀ ਚੱਲਦਾ ਬੜਾ ਵਧੀਆ, ਓਪੋ ਵੀ ਬੜਾ ਵਧੀਆ ਚੱਲਦੀ ਹੈ
ਜੀ ਜੀ ਜੀ, ਬਿਲਕੁਲ।
ਤੇ ਤੁਸੀਂ ਬੇਸਿਕਲੀ ਸ਼ੌਕ ਉਹ ਰੱਖੋ ਕਿ ਵਧੀਆ ਘਰ ਲੈਣਾ
ਜੀ,
ਆਪਣੇ ਘਰ ਚ ਵੜਨਾ, ਕੋਸ਼ਿਸ਼ ਇਹ ਕੀਤੀ ਜਾਏ ਤੇ ਘੱਟ ਤੋਂ ਘੱਟ ਪਰ ਕਿਰਾਏ ਨਾਲ ਕਿਸੇ ਹੋਰ ਦੇ ਮੋਰਗੇਜ ਨੂੰ ਫ੍ਰੀ ਨਾ ਕਰੀਏ, ਅਸੀਂ ਉਹ ਪੈਸਾ ਆਪਣੇ ਵਾਸਤੇ ਵਰ ਕੇ ਆਪਣੀ ਮੋਰਗੇਜ ਫ੍ਰੀ ਕਰੀਏ। ਜਿਹੜਾ ਵੀ ਮੇਰੇ ਕੋਲ ਫਸਟ ਹੋਮ ਬਾਇਰ ਆਉਂਦਾ, ਮੈਂ ਉਹਨਾਂ ਨੂੰ ਇਹੀ ਗੱਲ ਕਹਿਣਾ ਕਿ ਤੁਸੀਂ ਅੱਜ 95% ਤੇ ਸ਼ੁਰੂ ਕਰਦੇ ਹੋ, ਰੇਟ ਬਹੁਤ ਜ਼ਿਆਦਾ ਹੁੰਦਾ 95 ਦਾ, ਇਹ ਕਲੈਰਿਟੀ ਵੀ ਮੈਂ ਕਰ ਦਿੰਦਾ, ਬਟ 5% ਡਿਪੋਜ਼ਿਟ ਤੇ ਲੋਨ ਮੁਨਾਸਿਬ ਹੈਗਾ,
ਹੋ ਜਾਂਦਾ,
ਹੁੰਦਾ ਹੈ ਜੀ, ਬਿਲਕੁਲ ਹੁੰਦਾ।
ਉਹਦੇ ਉਹ ਕਿਸ ਤਰ੍ਹਾਂ,
ਜਿਹੜੇ ਬੰਦਿਆਂ ਨੇ ਜਾਂ ਕੀਵੀ ਸੇਵਰ ਚ ਪੈਸੇ ਸੇਵ ਕੀਤੇ ਹੋਏ, ਮੈਂ ਤੁਹਾਨੂੰ 3-4 ਐਲੀਮੈਂਟ ਦੱਸ ਦਿੰਦਾ
ਜੀ, ਠੀਕ
ਹੈ। ਜਾਂ ਤਾਂ ਕੀਵੀ ਸੇਵਰ ਚ 3 ਸਾਲ ਤੋਂ ਜ਼ਿਆਦਾ ਉਹਨਾਂ ਦੇ ਪੈਸੇ ਸੇਵਡ ਹੈਗੇ ਆ
ਜੀ,
ਕੀਵੀ ਸੇਵਰ ਕੰਟਰੀਬਿਊਸ਼ਨ ਕਰਦੇ ਜਾ ਰਹੇ ਆ, ਉਹ 5% ਹੁੰਦਾ। ਕਈ ਲੋਕਾਂ ਕੋਲ ਨਹੀਂ ਹੁੰਦਾ 5%
ਜੀ,
ਜੈਨੂਅਨ ਨਹੀਂ ਹੁੰਦਾ, ਕਿਉਂਕਿ ਬੈਂਕ ਕਹਿੰਦਾ ਵੀ ਜੈਨੂਅਨ ਸੇਵਿੰਗ ਚਾਹੀਦੀ ਹੈ, ਆਪਣੀ ਸੇਵਿੰਗ ਚਾਹੀਦੀ ਹੈ
ਜੀ।
ਪਰ ਕਈ ਵਾਰੀ ਲੋਕਾਂ ਕੋਲ ਗੱਡੀਆਂ ਹੁੰਦੀਆਂ, 1-2-3 ਹੁੰਦੀਆਂ
ਜੀ,
ਜੇ ਉਹ ਆਪਣੀ ਗੱਡੀਆਂ ਵੀ ਵੇਚ ਦੇਣ, 2 ਇੱਕ ਗੱਡੀ ਰੱਖ ਲੈਣ ਜੇ ਕਪਲ ਹੈ, ਉਹ ਵੀ ਜੈਨੂਅਨ ਸੇਵਿੰਗ ਦਾ ਹੀ ਆਧਾਰ ਜੇ ਕਦੇ ਸੋਚਣ ਕਰ ਲੈਣ ਦਾ ਉਹ ਇਹ ਨਾ ਸੋਚਣ ਕਿ ਸਾਡਾ ਹੋ ਹੀ ਨਹੀਂ ਸਕਦਾ ਕਿਸੇ ਨਾ ਕਿਸੇ ਨੂੰ ਸਾਨੂੰ ਮਿਲਣ ਕਿਸੇ ਨੂੰ ਵੀ ਮਿਲਣ ਪਰ ਐਡਵਾਈਜ਼ਰ ਨੂੰ ਮਿਲ ਕੇ ਪਹਿਲਾਂ ਆਪਣਾ ਜਾਣ ਲੈਣ ਕਿ ਉਹ ਕਿੱਥੇ ਤੱਕ ਜਾ ਸਕਦੇ ਆ ਕਿਉਂਕਿ ਜੇ ਅਸੀਂ ਉਹਨਾਂ ਨੂੰ ਮਿਲਦੇ ਹਾਂ ਅਸੀਂ ਕਹਿੰਦੇ ਅੱਜ ਨਹੀਂ ਤਾਂ 6 ਮਹੀਨੇ ਤਾਂ ਲੈ ਸਕਦੇ ਹੋ ਪਲਾਨ ਦੇ ਸਕਦੇ ਹਾਂ ਕਿ ਭਾਈ ਤੁਸੀਂ ਇੰਨੀ ਸੇਵਿੰਗ ਕਰ ਸਕਦੇ ਹੋ ਤੇ ਇਹ ਸਾਰੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਹੁੰਦੀਆਂ ਸਾਡੇ ਲੋਕਾਂ ਨੂੰ ਜਾਣਨ ਲਈ ਤੇ 95% ਤੇ BNZ ਜੇ BNZ ਤੋਂ ਲੋਨ ਲੈਣਾ ਅੱਜ ਕੱਲ ਬੈਂਕਾਂ ਦਾ ਇੱਕ ਹੋਰ ਨਵਾਂ ਹੈ ਕਿ ਵੀ ਸਾਡੇ ਕੋਲ ਮੇਨ ਬੈਂਕਿੰਗ ਹੋਣੀ ਚਾਹੀਦੀ ਹੈ ਮੇਨ ਬੈਂਕਿੰਗ ਦਾ ਤੋੜ ਕੀ ਹੈ ਜੀ ਕਿ ਤੁਹਾਡੀ 3 ਮਹੀਨੇ ਸੈਲਰੀ ਉਸ ਬੈਂਕ ਚ ਜਾਣੀ ਚਾਹੀਦੀ ਹੈ ਉਹ ਮੇਨ ਬੈਂਕ ਮੰਨਿਆ ਜਾਂਦਾ ਦੋ ਬੈਂਕ ਮਾਰਕੀਟ ਚ 95% ਲੋਨ ਕਰਦੇ ਆ ਇੱਕ ASB ਇੱਕ ਆਪਣਾ BNZ 95% ਪਰ ASB ਦੀ ਹੁੰਦੀ ਹੈ ਜੀ ਇਨਡੈਫੀਨਿਟ ਚਾਹੀਦੀ ਹੈ BNZ ਕਹਿੰਦਾ ਕੋਈ ਚੱਕਰ ਨਹੀਂ ਵੈਸਟ ਬੈਂਕ ਤੇ ANZ ਬੈਂਕ 90 ਕਰਦੇ ਕਿਵੀ ਬੈਂਕ ਵੀ ਕਰਦਾ 90-95 ਦੇ ਵਿੱਚ ਡਿਪੈਂਡਿੰਗ ਜਿਹੜੇ ਤਾਂ ਘਰ ਨਵੇਂ ਨੇ ਬ੍ਰਾਂਡ ਨਿਊ ਨੇ ਜਿਨ੍ਹਾਂ ਨੂੰ ਹਲੇ 6 ਮਹੀਨੇ ਤੋਂ ਘੱਟ ਹੋਏ ਆ ਬਣੇ ਹੋਏ ਟਾਈਟਲ ਆਏ ਕੋਡ ਆਫ ਕੰਪਲਾਇੰਸ ਆਏ ਉਹ ਵਾਲੇ ਘਰਾਂ ਨੂੰ LVR ਲੋਨ ਟੂ ਵੈਲਿਊ ਰੇਸ਼ੋ ਜਿਹੜਾ ਆਧਾਰ ਹੈਗਾ ਰਿਜ਼ਰਵ ਬੈਂਕ ਵੱਲੋਂ ਬੈਂਕਾਂ ਦਾ ਕਿ ਵੀ ਲੋਨ ਕਿੰਨਾ ਵੈਲਿਊ ਕਿੰਨੀ ਹੈ ਉਹਦੀ ਰੇਸ਼ੋ ਕੱਢੀ ਦੀ ਹੈ 5 ਲੱਖ ਦਾ ਜੇ ਤੁਸੀਂ ਘਰ ਲਿੱਤਾ ਤੇ ਤੁਸੀਂ 4 ਲੱਖ ਦਾ ਲੋਨ ਲਿੱਤਾ ਤਾਂ ਤੁਹਾਡੀ ਰੇਸ਼ੋ 80% ਹੁੰਦੀ ਹੈ 20% ਡਿਪੋਜ਼ਿਟ ਹੋ ਗਿਆ ਜੇ ਤੁਸੀਂ 25,000 ਦਿੱਤਾ ਤੁਹਾਡੀ 95 ਹੋ ਗਈ 5% ਡਿਪੋਜ਼ਿਟ ਦਿੱਤਾ ਇਹ ਸਿੰਪਲ ਚੀਜ਼ਾਂ ਨੇ ਜਿਹੜੀ ਸਾਰਿਆਂ ਨੂੰ ਪਤਾ ਨੇ ਰਾਈਟ ਤੇ ਕੋਈ ਵੀ ਲੋਕ ਕਿਸੇ ਵੀ ਭਕਾਵੇ ਚ ਨਾ ਆਣ ਕਿ ਬਈ ਅਸੀਂ ਤੁਹਾਡੀ ਮੌਰਗੇ ਛੇਤੀ ਕਰਾ ਲਾਂਗੇ ਮੌਰਗੇ ਛੇਤੀ ਕਰਨ ਦਾ ਇੱਕੋ ਹੀ ਤਰੀਕਾ ਤੁਸੀਂ ਆਪਣਾ ਪ੍ਰਿੰਸੀਪਲ ਉਤਾਰਨਾ ਤੇ ਆਪਣੀ ਸੇਵਿੰਗ ਕਪੈਸਿਟੀ ਨੂੰ ਸਮਝਣਾ ਜਾਣਨਾ ਅਸੀਂ ਪੈਸੇ ਕਿੰਨੇ ਸੇਵ ਕਰ ਸਕਦੇ ਹਾਂ ਉਹਦੇ ਹਿਸਾਬ ਨਾਲ ਅਸੀਂ ਸਟਰਕਚਰ ਸੈੱਟ ਕਰ ਸਕਦੇ ਹਾਂ ਕਿ ਕਲਾਇੰਟ ਆਪਣੇ ਆਪ ਉਹ ਚੀਜ਼ ਕਰ ਸਕੇ ਦੂਜੀ ਗੱਲ 95% ਤੇ ਜਿਹੜਾ ਲੋਨ ਹੁੰਦਾ ਹੈ ਜੇ ਤਾਂ ਬ੍ਰੈਂਡ ਨਿਊ ਘਰ ਹੈ ਜਿਹੜਾ ਮੈਂ ਦੱਸਿਆ 6 ਮਹੀਨੇ ਤੋਂ ਪੁਰਾਣਾ ਜਾਂ ਕਿਸੇ ਨੇ ਲੈਂਡ ਲੈ ਕੇ ਬਣਾਉਣਾ ਹੈ ਜਾਂ ਅੱਜ ਕੱਲ ਆਉਂਦਾ ਟਰਮ ਕੀ ਬਈ ਬਿਲਡਰ ਨੂੰ ਤੁਸੀਂ 5% ਦੇਤਾ 10% ਦੇਤਾ 90% ਜਾਂ 95% ਸੈਟਲਮੈਂਟ ਤੇ ਦਿੱਤਾ ਉਹਨੂੰ ਕਹਿੰਦੇ ਆ ਜੀ ਟਰਨ ਕੀ ਹੋਮ ਉਸ ਤੋਂ ਬਾਅਦ ਜਿਹੜਾ ਆਉਂਦਾ ਲੈਂਡ ਪਲੱਸ ਪ੍ਰੋਗਰੈਸ ਪੇਮੈਂਟ ਬਈ ਤੁਸੀਂ ਲੈਂਡ ਲਿੱਤੀ ਲੈਂਡ ਤੇ ਬਿਲਡਰ ਨੇ ਕਿਹਾ ਜੀ ਪਹਿਲਾਂ ਲੈਂਡ ਸੈਟਲ ਕਰ ਦੋ ਫਿਰ ਉਸ ਤੋਂ ਬਾਅਦ ਬਿਲਡਰ ਕਹਿੰਦਾ ਜੀ ਤੁਹਾਨੂੰ ਅਸੀਂ ਇਨਵਾਇਸ ਕਰਾਂਗੇ ਬਿਲਡਿੰਗ ਦੀਆਂ ਪ੍ਰਾਈਸ ਫਿਕਸ ਕਰ ਦਿੰਦੇ ਹਾਂ ਤੇ ਉਹ ਤੁਹਾਡੀ ਜਦ ਬਿਲਡਿੰਗ ਨਾਲ ਨਾਲ ਅਸੀਂ ਇਨਵਾਇਸਾਂ ਕਰਾਂਗੇ ਨਾਲ ਨਾਲ ਤੁਸੀਂ ਭਰੀ ਚੱਲੋ
ਉਹਨਾਂ ਪੈਸਾ ਦੇਣਾ
ਤੁਸੀਂ ਉਹਨੂੰ ਕਹਿੰਦੇ ਲੈਂਡ ਪਲੱਸ ਬਿਲਡ ਪੈਕੇਜ ਜਾਂ ਇੱਕ ਹੁੰਦਾ ਕਿ ਬੰਦਾ ਕਹਿੰਦਾ ਮੈਂ ਆਪ ਹੀ ਲੈਂਡ ਲਾਊਂਗਾ ਤੇ ਮੈਂ ਆਪਣਾ ਇੱਕ ਮਾਸਟਰ ਬਿਲਡਰ ਲੈ ਕੇ ਬਣਾਊਂਗਾ ਇਹ ਸਾਰੇ ਤਰੀਕੇ ਲੋਨ ਟੂ ਵੈਲਿਊ ਰਿਜ਼ਰਵ ਬੈਂਕ ਦੀ ਐਗਜ਼ੈਂਪਸ਼ਨ ਚ ਆਉਂਦੇ ਨੇ ਤੇ ਲੋਕ ਨਵੇਂ ਘਰ 95% ਤੇ ਲੈ ਸਕਦੇ ਆ ਜੇ ਨਾ ਲੋਕਾਂ ਨੇ ਇਨਵੈਸਟਮੈਂਟ ਵੀ ਲੈਣੀ ਹੈ ਉਹ ਵੀ 90% ਤੇ ਇਨਵੈਸਟਮੈਂਟ ਲੈ ਸਕਦੇ ਜਿਹੜਾ ਕਿ ਕਾਫੀ ਲੋਕਾਂ ਨੂੰ ਨਹੀਂ ਪਤਾ ਪੁਰਾਣੇ ਘਰਾਂ ਲਈ 30% ਚਾਹੀਦਾ ਨਵੇਂ ਘਰਾਂ ਲਈ ਤੁਹਾਨੂੰ 10% ਚਾਹੀਦਾ ਇਨਵੈਸਟਮੈਂਟ ਲਈ ਵੀ ਤਾਂ ਜਿਹੜੇ ਇੰਟਰਸਟਿਡ ਅੱਜ ਦੀ ਡੇਟ ਚੱਲਦੇ ਪਏ ਨੇ ਇਹ ਲੋਕਾਂ ਨੂੰ ਮੈਂ ਵਾਰ ਵਾਰ ਕਵਾਂਗਾ ਇਹ ਬੜਾ ਵਧੀਆ ਮੌਕਾ ਹੈ ਇਹਦਾ ਇਸਤੇਮਾਲ ਕਰਕੇ ਇਸ ਮਾਰਕੀਟ ਚ ਵੜੋ
ਚਾਹੇ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ ਚਾਹੇ ਤੁਸੀਂ ਫਸਟ ਹੋਮ ਬਾਇਰ ਗੁੱਡ ਓਪਰਚੁਨਿਟੀ
ਬਹੁਤ ਜ਼ਰੂਰੀ ਹੈ ਓਪਰਚੁਨਿਟੀ ਚੰਗੀ ਹੈ ਮਾਰਕੀਟ ਚ ਮੀਡੀਆ ਕੁਛ ਵੀ ਕਹਿ ਸਕਦੀ ਜਿਹੜੀ ਆਪਣੀ ਵਾਇਰਲ ਆਉਂਦੀ ਕੁਛ ਆਉਂਦੀ ਹੈ ਪਰ ਲੋਕਾਂ ਨੂੰ ਇਹ ਚੀਜ਼ ਦੇਖਣੀ ਹੈ ਜੇ ਆਪਣੇ ਰਹਿਣ ਲਈ ਘਰ ਲੈਣਾ ਉਹਨੂੰ ਮਾਰਕੀਟ ਇਫੈਕਟ ਨਹੀਂ ਕਰਦੀ ਕੁਛ ਤਾਂ ਛੱਤ ਚਲੇ ਗਏ
ਬਿਲਕੁਲ ਬਿਲਕੁਲ
ਜਦ ਮਾਰਕੀਟ ਚੜੇਗੀ ਅਗਲਾ ਸਟੈਪ ਲਓਗੇ ਇਹ ਆਪਾਂ ਸਾਰਿਆਂ ਨੇ ਦੇਖਿਆ ਕਿ ਵੀ ਇੱਕ ਵਾਰੀ ਔਖ ਹੁੰਦੀ ਹੈ ਵੜ ਜਾਓ ਤਾਂ ਫਿਰ ਉਸ ਤੋਂ ਬਾਅਦ ਆਪਣੇ ਆਪ ਰਾਹ ਨਿਕਲਦੇ ਰਹਿੰਦੇ ਤੇ ਕੁਛ ਸਪੈਸ਼ਲੀ ਆਪਣੇ ਪੰਜਾਬੀ ਮੂਲ ਜਿਹੜਾ ਆਪਣਾ ਭਾਈਚਾਰਾ ਉਹਨਾਂ ਚ ਇੱਕ ਖਾਸੀਅਤ ਹੈ ਜਿਹੜੇ ਕਿ ਸਾਰੇ ਬੈਂਕ ਲੋਹਾ ਮੰਨਦੇ ਨੇ ਸਾਰੇ ਪਾਸੇ ਇੱਕ ਲੋਹਾ ਮੰਨਿਆ ਜਾਂਦਾ ਕਿ ਵੀ ਇੰਡੀਅਨ ਜਾਂ ਪੰਜਾਬੀ ਕਲਾਇੰਟ ਜੇ ਕਿਸ ਤਰ੍ਹਾਂ ਟੁੱਟਦੀ ਜਾਂਦਾ
ਜੀ ਬਿਲਕੁਲ
ਟੋਟਲ ਐਥਨੀਸਿਟੀ ਰਿਵਿਊ ਹੋਇਆ ਸੀ ਉਸ ਵੇਲੇ ਆਪਣਾ ਇੰਡੀਅਨ ਭਾਈਚਾਰੇ ਦਾ ਨਿਕਲਿਆ ਕਿ ਇਹਨਾਂ ਦਾ ਡਿਫਾਲਟ ਰੇਟ 0.01% ਕਿ ਇਹ ਆਪਣਾ ਘਰ ਵੇਚ ਦੇਣਗੇ ਘੱਟ ਖਾ ਲੈਣਗੇ ਲੇਕਿਨ ਇਹ ਘਰ ਦੀ ਮੌਕੇ ਨਹੀਂ ਟੁੱਟ ਇਹ ਇਸ ਚੀਜ਼ ਚ ਅਸੀਂ ਬਹੁਤ ਵਧੀਆ ਲੋਨ ਹੁੰਦੇ ਹਾਂ ਹਾਂ ਅਸੀਂ ਆਪਣੀ ਥੋਕ ਵਜਾ ਕੇ ਅਸੀਂ ਨੈਗੋਸ਼ੀਏਸ਼ਨ ਵੀ ਕਰਦੇ ਹਾਂ ਰੇਟ ਵੀ ਲੈਂਦੇ ਹਾਂ ਪਰ ਤੁਸੀਂ ਦੇਖੋ ਸਾਡੇ ਲੋਕ ਡਬਲ ਸ਼ਿਫਟਾਂ ਮਾਰਦੇ ਆ ਚਾਹੇ ਟਰੱਕ ਚਲਾ ਰਿਹਾ ਹੈ ਕੋਈ ਜਾਂ ਕੋਈ ਮੌਕੇ ਵੇਚ ਰਿਹਾ ਹੋਏ ਜਾਂ ਇੰਸ਼ੋਰੈਂਸ ਵੇਚ ਰਿਹਾ ਹੋਏ ਜਾਂ ਘਰ ਬੈਠਾ ਬੇਸਿਕਲੀ ਕੋਈ ਘਰੋਂ ਕੰਮ ਕਰ ਰਿਹਾ ਹੋਏ ਜਾਂ ਕੋਈ ਬੰਦਾ ਹਲਵਾਈ ਦੁਕਾਨ ਕਰ ਰਿਹਾ ਹੋਏ ਸਾਰੇ ਬੰਦੇ ਡਬਲ ਸ਼ਿਫਟਾਂ ਮਾਰਦੇ ਆ ਹਰ ਬੰਦਾ ਕੋਈ ਨਾ ਕੋਈ ਮਿਹਨਤ ਕਰਦਾ ਉਹ ਮਿਹਨਤ ਨੂੰ ਜ਼ਾਇਆ ਨਾ ਜਾਣ ਦੇਣ ਤੇ ਕਿਤੇ ਨਾ ਕਿਤੇ ਸੇਵਿੰਗ ਕਰਕੇ ਆਪਣੇ ਆਪ ਨੂੰ ਪ੍ਰੋਪਰਟੀ ਮਾਰਕੀਟ ਵਿੱਚ ਪਾ ਕੇ ਅੱਗੇ ਵਧਣ ਕਿਉਂਕਿ ਫਸਟ ਹੋਮ ਬਾਇਰ ਲਈ 95% ਤੇ 90% ਇਜ਼ ਅਵੇਲੇਬਲ
ਬਿਲਕੁਲ
ਇੰਟਰਸਟ ਥੋੜਾ ਜ਼ਿਆਦਾ ਹੁੰਦਾ ਅੱਜ ਕੱਲ 5-45 ਮਿਲਦਾ ਜੀ 95% ਤੇ ਪਰ ਉਹ ਬੈਟਰ ਹੈ ਆਪਣੇ ਆਪ ਨੂੰ ਮੌਗੇਜ ਦੇਣ ਨਾਲ ਬੈਟਰ ਹੈਗਾ ਰਾਤ ਦਿਨ ਕਿਰਾਇਆ ਦੇਣਾ ਕਿਉਂਕਿ ਤੁਸੀਂ ਕਿਰਾਇਆ ਦਓਗੇ ਫਰਜ਼ ਕਰੋ ਐਗਜ਼ਾਮਪਲ ਹੈ ਕਿਸੇ ਨੇ 7 ਲੱਖ ਦਾ ਕਰ ਲਿੱਤਾ 7 ਲੱਖ ਦਾ ਕਰ ਲਿੱਤਾ ਉਹ ਕਿਰਾਇਆ ਦੇ ਰਹੀ ਸੀ 500 ਠੀਕ ਹੈ ਜੀ ਜਾਂ 550
ਜੀ
ਹੁਣ ਉਹ 7 ਲੱਖ ਦੇ ਆਪਣੇ ਘਰ ਜਾਣਗੇ ਉਹਨਾਂ ਦੀ ਮੌਰਗੇਜ ਹੋ ਜਾਏਗੀ 750 200 ਵਧਿਆ ਫੇਰ ਵੀ 500 ਜਿਹੜਾ ਖੂਹ ਚ ਜਾ ਰਿਹਾ ਸੀਗਾ
ਉਹ
ਆਪਣੇ ਘਰ ਯੂਜ਼ ਹੋ ਰਿਹਾ
ਤੇ
ਇਹ ਚੀਜ਼ ਬੜੀ ਇੰਪੋਰਟੈਂਟ ਹੈ ਜਿਹੜੀ ਮੈਂ ਬਾਰ ਬਾਰ ਹਰ ਮਾਧਿਅਮ ਚ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਬਈ ਤੁਸੀਂ ਜੇ ਸੋਚ ਲਿਆ ਨਾ ਧਾਰ ਲਿਆ ਤਾਂ ਜਿੱਦਾਂ ਆਪਾਂ ਪੰਜਾਬੀ ਧਾਰ ਲੈਂਦੇ ਹਾਂ ਤਾਂ ਕਰਕੇ ਰਹਿੰਦੇ ਹਾਂ ਉਹਨੂੰ ਲੈ ਕੇ ਰੱਖੋ
ਜੀ ਇਸਦੇ ਪਲੈਨ ਬਣ ਸਕਦੇ ਨੇ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ 6 ਮਹੀਨੇ ਜਾਂ ਫਿਰ ਸਾਲ ਜਾਂ ਅਗਲੇ ਸਾਲ ਅਸੀਂ ਘਰ ਲੈਣ ਜੋਗੇ ਹੋ ਜਾਵਾਂਗੇ
ਇੱਕ ਚੀਜ਼ ਮੈਂ ਹੋਰ ਵੀ ਮਹਿਸੂਸ ਕੀਤੀ ਦੇਵ ਜੀ ਕਿਉਂਕਿ ਹੁਣ ਤੁਹਾਡਾ ਲੰਮਾ ਤਜਰਬਾ ਹੋ ਗਿਆ ਤੁਸੀਂ ਆਪ ਵੀ ਜ਼ਿਕਰ ਕੀਤਾ ਕਿ ਤੁਸੀਂ ਬੈਂਕ ਦੇ ਨਾਲ ਲੰਮਾ ਸਮਾਂ ਇਸੇ ਖੇਤਰ ਦੇ ਵਿੱਚ ਕੰਮ ਕੀਤਾ ਹੁਣ ਚੰਗੀ ਬੜੀ ਵਧੀਆ ਗੁਣਵੱਤਾ ਦੇ ਨਾਲ ਭਰੀ ਹੋਈ ਟੀਮ ਜਿਹੜੀ ਆ ਤੁਹਾਡੇ ਨਾਲ ਇਸ ਵਕਤ ਜਿਹੜੀ ਅਲੱਗ ਅਲੱਗ ਖੇਤਰਾਂ ਦੇ ਵਿੱਚ ਸਾਡੇ ਜਿਹੜੇ ਸਰੋਤੇ ਆ ਉਹਨਾਂ ਦੇ ਕੰਮ ਆ ਸਕਦੀ ਆ ਭਰੋਸੇਮੰਦ ਟੀਮ ਹੈ ਮੇਰਾ ਇਹ ਮੰਨਣਾ ਹੈ ਵੀ ਔਕਲੈਂਡ ਦੇ ਵਿੱਚ ਲੋਕ ਟ੍ਰੈਫਿਕ ਕੰਜੈਸ਼ਨ ਦੀ ਦਵਾਈ ਪਾਉਂਦੇ ਆ ਮਕਾਨ ਮਹਿੰਗੇ ਹੋ ਗਏ ਇਹ ਦਵਾਈ ਪਾਉਂਦੇ ਆ ਫੰਡ ਮਾਸਟਰ ਦੀ ਟੀਮ ਜਿਹੜੀ ਹੈ ਔਕਲੈਂਡ ਦੇ ਆਸ ਪਾਸ ਜਿਹੜੇ ਇਲਾਕੇ ਨਵੇਂ ਆਬਾਦ ਹੋ ਰਹੇ ਆ ਉੱਥੇ ਵੀ ਆਪਣੀ ਪਹੁੰਚ ਰੱਖਦੀ ਹੈ ਅਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਲੋਕ ਪੁੱਕੀ ਨੂੰ ਵਸਣਾ ਚਾਹੁੰਦੇ ਆ ਜਾਂ ਪੁੱਕੀ ਕੋਈ ਦੇ ਰਾਹ 'ਚ ਜਾਂਦੇ ਆ ਨਵੀਂ ਜਿਹੜੀ ਆਬਾਦੀ ਜਾਂ ਡਰੂਰੀ ਸਾਊਥ ਕਰੋਸਿੰਗ ਜਿਹੜੀ ਆ ਇੱਦਾਂ ਦੀ ਜਿਹੜੀਆਂ ਆਬਾਦੀਆਂ ਸੈਟਲ ਹੋ ਰਹੀਆਂ ਉਹਦੇ ਲਈ ਫੰਡ ਮਾਸਟਰ ਹਮੇਸ਼ਾ ਸਾਡੇ ਸਰੋਤਿਆਂ ਦੇ ਨਾਲ ਹੈ
ਭਾਜੀ ਅਸੀਂ ਸਾਰੇ ਪਾਸੇ ਅਸੀਂ ਕ੍ਰਾਈਸਟਚਰਚ ਵੀ ਲੋਨ ਕਰੀਦਾ ਜੀ ਟਰੰਗੇ ਵੀ ਕਰੀਦਾ ਤੇ ਹੈਮਿਲਟਨ ਵੀ ਕਰੀਦਾ ਸਾਨੂੰ ਇਹ ਨਹੀਂ ਫਰਕ ਪੈਂਦਾ ਕਲਾਇੰਟ ਕਿੱਥੋਂ ਹੈ ਕਿੱਥੇ ਲੈ ਰਹੇ ਅਸੀਂ ਹਰ ਪਾਸੇ ਕਲਾਇੰਟ ਨੂੰ ਸੇਮ ਸਰਵਿਸ ਤੇ ਸੇਮ ਸਲਾਹ ਦੇਣੀ ਹੈ ਜਦ ਵੀ ਕੋਈ ਕਲਾਇੰਟ ਆਉਂਦਾ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹਨਾਂ ਨੂੰ ਸਾਰੀ ਚੀਜ਼ਾਂ ਸਪਸ਼ਟ ਤਰੀਕੇ ਨਾਲ ਦੱਸ ਦਿੱਤੀਆਂ ਜਾਣ ਕਿ ਵੀ ਇੰਨੀ ਮੌਰਗੇਜ ਵਰਸਟ ਕੇਸ ਸਿਨੈਰੀਓ ਹੈ ਆਪਾਂ ਇਸ ਤੋਂ ਬੈਟਰ ਟਰਾਈ ਕਰਾਂਗੇ ਤੇ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਇਹ ਵੀ ਕਹਿਣਾ ਚਾਹੂੰਗਾ ਆਪਣੇ ਆਪ ਨੂੰ ਇੰਟਰਸਟ ਰੇਟ ਦੀ ਜਿਹੜੀ ਬੈਂਕਾਂ ਦੀ ਲੜਾਈ ਵਿੱਚ ਨਾ ਖਪਾਓ ਕਿਉਂਕਿ ਉਹ ਇੱਕ ਸ਼ਾਰਟ ਟਰਮ ਸੋਚ ਹੈ ਲੌਂਗ ਟਰਮ ਸੋਚ ਹੈ ਕਿ ਅਸੀਂ ਆਪਣੀ ਅਸਲ ਉਤਾਰ ਕੇ ਅੱਗੇ ਵਧਣਾ ਉਹ ਸੋਚ ਰੱਖੋ ਕਿਉਂਕਿ ਉਹ ਆਪਣੀ ਸੋਚ ਹੈ ਆਪਾਂ ਨੂੰ ਫਲਦੀ ਹੈ ਤੇ ਆਪਾਂ ਉਸ ਹਿਸਾਬ ਨਾਲ ਅੱਗੇ ਜਾਂਦੇ ਹਾਂ ਕਿਉਂਕਿ ਬੈਂਕਾਂ ਨੇ ਕੋਈ ਨਾ ਕੋਈ ਸ਼ਰਤਾਂ ਰੱਖੀ ਜਾਂਦੀ ਆਪਾਂ ਇਹ ਚੀਜ਼ ਕੋਸ਼ਿਸ਼ ਕਰਨੀ ਹੈ ਕਿ ਆਪਾਂ ਅੱਗੇ ਤੋਂ ਅੱਗੇ ਵੱਧ ਕੇ ਚੱਲੀਏ ਤੇ ਤੁਹਾਡੀ ਜਿਹੜੀ ਗੱਲ ਹੈ ਜੀ ਹੁਣ ਸਾਡਾ ਬੋਟਨੀ ਆਫਿਸ ਖੁੱਲ ਚੁੱਕਿਆ ਕੁਆਲਿਟੀ ਮਿੰਨੀ ਬਾਜ਼ਾਰ ਦੇ ਨਾਲ ਬਿਸ਼ਪ ਡਨ ਪਲੇਸ ਤੇ ਸਾਡਾ ਆਫਿਸ ਹੈ ਤੇ ਟਾਕਾ ਨੇ ਵੀ ਅਸੀਂ ਆਫਿਸ ਖੋਲਣ ਦਾ ਉਪਰਾਲਾ ਕਰ ਰਹੇ ਹਾਂ ਤੇ ਸਾਡੀ ਅਗਲੀ ਰੀਚ ਹੈਮਿਲਟਨ ਵੀ ਹੈ ਜੀ
ਵੈਰੀ ਗੁੱਡ
ਸਾਡਾ ਫੋਕਸ ਇਹ ਹੈ ਕਿ ਜਿੰਨੇ ਵੀ ਸਾਡੇ ਲੋਕ ਫੈਲੇ ਨੇ ਹੋਏ ਨੇ ਕਿਉਂਕਿ ਔਕਲੈਂਡ ਸੈਂਟਰ ਔਕਲੈਂਡ ਮਹਿੰਗਾ ਹੁੰਦਾ ਜਾ ਰਿਹਾ
ਜੀ
ਪਰ ਟਾਕਾ ਨੀ ਜਿੱਦਾਂ ਨਵਾਂ ਸਬਰਬ ਹੈ ਕਿੰਨਾ ਵਧੀਆ ਫਲਿਆ ਕਿੰਨਾ ਗਰੋ ਕੀਤਾ ਆਪਣੇ ਕਿੰਨੇ ਲੋਕ ਉੱਥੇ ਵੱਸ ਰਹੇ ਹੈ ਕੁਆਲੀ ਫਲੈਟਸ ਠੀਕ ਹੈ ਜੀ ਹੈਮਿਲਟਨ ਚ ਰੋਟੋ ਟੂਨਾ ਜਿਹੜਾ ਹੈਗਾ ਇਲਾਕਾ ਜਾਂ ਹੋਰ ਨਾਲ ਲੱਗੇ ਹੈ ਉਹ ਸਾਰੇ ਕਿੰਨੇ ਵਧੀਆ ਗਰੋ ਕਰ ਰਹੇ ਪੋਕਿਨੋ ਚ ਰੋਜ਼ ਘਰ ਬਣ ਰਹੇ ਹੈ ਪੋਕੇ ਕੋਈ ਬਹੁਤ ਵਧੀਆ ਟ੍ਰੇਨ ਸਟੇਸ਼ਨ ਹੈ ਡੂਰੀ ਚ ਉੱਥੇ ਮਾਲ ਆਉਣ ਦੀ ਗੱਲ ਚੱਲ ਰਹੀ ਹੈ ਜਿੱਥੇ ਜਿੱਥੇ ਸਾਡੇ ਸਰੋਤਾ ਸੁਣਨ ਕਿ ਬਈ ਕੁਛ ਨਾ ਕੁਛ ਡਿਵੈਲਪਮੈਂਟ ਹੋ ਰਹੀ ਹੈ ਉੱਥੇ ਅੱਜ ਪਹਿਲਾਂ ਘਰ ਲੈ ਲਓ ਕਿਉਂਕਿ ਅੱਜ ਤੋਂ 3-4-5-10 ਸਾਲਾਂ ਨੂੰ ਤੁਹਾਡਾ ਘਰ ਡਬਲ ਹੋਊਗਾ ਤੁਸੀਂ ਅੱਗੇ ਵੱਧ ਸਕੋਗੇ ਔਕਲੈਂਡ ਹਿਸਟੋਰੀਕਲ ਡੇਟਾ ਇਹ ਕਹਿੰਦਾ ਕਿ 10 ਸਾਲਾਂ ਚ ਘਰ ਡਬਲ ਹੁੰਦੇ ਆ ਤੁਸੀਂ ਵੀ ਦੇਖਿਆ ਆਪਸ ਮੈਂ ਵੀ ਵੇਖਿਆ ਜੀ ਤੇ ਮੈਂ ਤਾਂ ਪਿਛਲੇ 5 ਸਾਲਾਂ ਚ ਟ੍ਰਿਪਲ ਹੁੰਦੇ ਵੀ ਦੇਖਿਆ ਘਰ
ਬਿਲਕੁਲ
ਤੇ ਇਹ ਮੌਕਾ ਇਹ ਸਮਾਂ ਘਰ ਲੈਣ ਦਾ ਕਦੇ ਕੋਈ ਮਾੜਾ ਜਾਂ ਚੰਗਾ ਵੇਲਾ ਨਹੀਂ ਹੁੰਦਾ ਉਹ ਤੁਸੀਂ ਜੇ 20 ਪ੍ਰਾਪਰਟੀਆਂ ਇਕੱਠੀਆਂ ਲੈਣੀਆਂ ਤਾਂ ਸੋਚ ਡਿਫਰੈਂਟ ਹੈ
ਬਿਲਕੁਲ
ਪਹਿਲਾਂ ਘਰ ਤਾਂ ਤੁਸੀਂ ਸ਼ੁਰੂਆਤ ਕਰਨੀ ਹੈ ਤੁਸੀਂ ਆਪਣੀ ਕਿਤਾਬ ਲਿਖਣੀ ਸ਼ੁਰੂ ਕਰਨੀ ਹੈ ਤਾਂ ਪਹਿਲਾਂ ਅੱਖਰ ਡਰ ਕੇ ਨਾ ਲਿਖੋ ਪੂਰਾ ਧੜੱਲੇ ਨਾਲ ਜਾ ਕੇ ਲਿਖੋ ਕਿਉਂਕਿ ਅੱਜ ਅੱਖਰ ਜੇ ਮਿਟਾਉਣਾ ਵੀ ਪੈ ਸਕਦਾ ਪਰ ਕੱਲ ਨੂੰ ਉਹਦੀ ਲਾਈਨਾਂ ਵੀ ਬਣ ਜਾਂਦੀ
ਜੀ ਮੈਂ ਐਵੇਂ ਨਹੀਂ ਸੀ ਕਿਹਾ ਇਹ ਰੇਡੀਓ ਪ੍ਰੈਜੈਂਟਰ ਵੀ ਇਹਨਾਂ ਨੂੰ ਪਤਾ ਕਿ ਬੋਲਣਾ ਕਿਦਾਂ ਆ ਕੱਲਾ ਲੋਨ ਨਹੀਂ ਕਰਾਉਂਦੇ ਆਉਣ ਦਿੰਦਾ ਜੀ ਦੇਖ ਬਿਲਕੁਲ ਜੀ ਬਿਲਕੁਲ
ਅੱਛਾ ਆਪਾਂ ਟਿਕਟਾਂ ਵੀ ਦੋ ਗਿਵ ਅਵੇ ਕਰਨੀਆਂ
ਹਾਂਜੀ ਹਾਂਜੀ
ਤੇ ਆਪਾਂ ਵੈਸੇ ਹੁਣ ਤੱਕ ਦੇਵਨ ਹੋਰ ਇਹ ਨਹੀਂ ਪੁੱਛਿਆ ਵੀ ਜੇ ਫੰਡ ਮਾਸਟਰ ਦੇ ਨਾਲ ਸੰਪਰਕ ਕਰਨਾ ਹੋਵੇ
ਜੀ
ਤਾਂ ਬੜੇ ਹੈਂਡੀ ਜਿਹੇ ਫੋਨ ਨੰਬਰ ਆ ਹੈਂਡੀ ਜਿਹੇ ਸਰਨਾਵੇ ਇਹਨਾਂ ਦੇ ਉਹ ਇੱਕ ਵਾਰ ਦੇਵ ਜੀ ਦੱਸਣਗੇ ਤੇ ਆਪਾਂ ਥੋੜਾ ਜਿਹਾ ਕਲੂ ਦੇ ਦਿੱਤਾ ਸੋ ਆਪਾਂ ਸੁਣਨ ਵਾਲੇ ਸਰੋਤਿਆਂ ਨੂੰ ਜਿਹੜਾ ਉਹਦੇ ਵਿੱਚੋਂ ਹੀ ਫਿਰ ਅੱਗੇ ਚੱਲ ਕੇ ਇੱਕ ਸਵਾਲ ਕਰਾਂਗੇ
ਜੀ
ਉਹਦੇ ਆਧਾਰ ਦੇ ਉੱਤੇ ਆਪਾਂ ਦੋ ਟਿਕਟਾਂ
ਜ਼ਰੂਰ ਦੇਵਾਂਗੇ
ਲਓ ਜੀ ਦੇਵ ਜੀ ਤੁਸੀਂ ਇੱਕ ਵਾਰ ਖੁੱਲੇ ਜਿਗਰਿਆਂ ਨੂੰ ਦੱਸਿਓ ਵੀ ਕਿੱਥੇ ਕਿੱਥੇ ਦਫ਼ਤਰ ਜੀ ਤੁਹਾਡੇ ਤੇ ਜੇ ਸੰਪਰਕ ਕਰਨਾ ਹੋਵੇ ਕਿੱਥੇ ਕਿਹੜੇ ਫੋਨ ਨੰਬਰ ਦੇ ਉੱਤੇ ਰਾਬਤਾ ਕਰੀਏ
ਬਿਲਕੁਲ ਫੰਡ ਮਾਸਟਰ ਦੇ ਜੀ ਦੋ ਦਫ਼ਤਰ ਨੇ ਜੀ ਇੱਕ ਐਪਸਮ ਚ ਹੈਗਾ ਜੀ 107 ਗ੍ਰੇਟ ਸਾਊਥ ਰੋਡ ਤੇ ਤੇ ਦੂਜਾ ਹੈਗਾ ਜੀ ਬੋਟਨੀ ਬਿਸ਼ਪ ਡਨ ਪਲੇਸ ਕੁਆਲਿਟੀ ਮਿੰਨੀ ਬਾਜ਼ਾਰ ਦੇ ਬਿਲਕੁਲ ਨਾਲ ਜਿੱਥੇ ਲਿਆਲਪੁਰੀ ਆ ਆਪਣਾ ਨਾਮ
ਜੀ
ਇਹ ਦੋ ਸਾਡੇ ਆਫਿਸ ਨੇ ਆਫਿਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਨੂੰ ਆਫਿਸ ਚ ਹੀ ਮਿਲਣਾ ਜੇ ਤੁਹਾਡੇ ਘਰ ਛੋਟਾ ਬੱਚਾ ਹੈ ਜਾਂ ਜਿਹੜੇ ਤੁਹਾਡੇ ਕੋਈ ਬਜ਼ੁਰਗ ਨੇ ਤੁਸੀਂ ਚਾਹੁੰਦੇ ਹੋ ਕਿ ਸਾਰੇ ਇਕੱਠੇ ਬਹਿ ਕੇ ਗੱਲ ਕਰ ਸਕੋ ਮੈਂ ਜਾਂ ਮੇਰੀ ਟੀਮ ਦੇ ਐਡਵਾਈਜ਼ਰ ਤੁਹਾਨੂੰ ਤੁਹਾਡੇ ਟਾਈਮ ਤੇ ਵੀਕਐਂਡ ਤੇ ਵੀ ਆ ਕੇ ਜਾਂ ਸ਼ਾਮਾਂ ਨੂੰ ਵੀ ਆ ਕੇ ਮਿਲਣਗੇ ਅਸੀਂ 10 ਵਜੇ ਤੱਕ ਰਾਤੀ ਕੰਮ ਕਰੀਦਾ ਤੇ ਜੇ ਕਦੇ ਫੋਨ ਚੱਕ ਨਾ 386-362-386-362 ਇਸ ਨੰਬਰ ਤੇ ਫੋਨ ਕਰੋ ਸਾਡੀ ਯੰਗੈਸਟ ਜਿਹੜੀ ਟ੍ਰੇਨੀ ਐਡਵਾਈਜ਼ਰ ਹੈ ਉਹ ਪੰਜਾਬੀ ਮੂਲ ਦੀ ਇੱਥੇ ਦੀ ਜੰਪਾਲ ਕੁੜੀ ਜਿਹਨੂੰ ਅਸੀਂ ਮੌਕਾ ਦਿੱਤਾ ਤੇ ਉਹ ਇੰਨਾ ਕੁ ਵਧੀਆ ਪਰਫਾਰਮ ਕਰ ਰਹੀ ਹੈ ਨੂਰ ਟੱਟ ਕਰਕੇ ਸਾਡੀ ਇੱਕ ਯੰਗੈਸਟ ਕੁੜੀ ਜਿਹੜੀ ਨਾਲ ਸਾਡੇ ਕੰਮ ਕਰ ਰਹੀ ਹੈ ਉਹ ਫੋਨ ਆਨਸਰ ਕਰਦੀ ਹੈ ਪ੍ਰੀ ਕੁਆਲੀਫਾਈ ਕਰਦੀ ਹੈ ਤੇ ਸਾਡੇ ਕੋਲ ਇੱਕ ਪੀਟਰ ਹੋਰਨ ਕਰਕੇ ਜਿਹੜੇ ਇੱਥੇ ਦੇ ਜੰਪਾਲ ਹੈਗੇ ਆ 55 ਸਾਲ ਦੇ ਉਹ ਵੀ ਸਾਡੇ ਕੋਲ ਹੈਗੇ ਆ ਤੇ ਸਾਡਾ ਐਕਸਪੀਰੀਅੰਸ ਰੇਂਜ ਹੈ 18 ਸਾਲ ਦੀ ਉਮਰ ਤੋਂ 55 ਸਾਲ ਸਾਡੇ ਐਡਵਾਈਜ਼ਰ ਜਿਹੜੇ ਹੈਗੇ ਆ ਉਹ ਪੀਟਰਪਾਲ ਸਿੰਘ ਇੱਕ ਟਾਕਾ ਨਿੰਨੀ ਚ ਨੇ ਫਿਰ ਜਸਨੀਤ ਸਿੰਘ ਨੇ ਜਿਹੜੇ ਕਿ ਆਪਣੇ ਡੈਨੇਮੋਰਾ ਚ ਮੇਨਲੀ ਨੇ ਫਰੀਆ ਖਾਨ ਨੇ ਜਿਹੜੇ ਵੈਸਟ ਸੈਂਟਰਲ ਆਕਲੈਂਡ ਦੇਖਦੇ ਨੇ ਮੈਂ ਸਾਰੇ ਪਾਸੇ ਹੀ ਹੁੰਦਾ ਮੇਰਾ ਨਾਮ ਦੇਵ ਢਿੰਗਰਾ
ਜੀ ਬਿਲਕੁਲ
ਠੀਕ ਹੈ ਜੀ ਤੇ ਹੋਰ ਸਾਡੇ ਆਭਾਸ ਪੰਡਿਤ ਫਿਰ ਰਘੁਵੰਸ਼ ਹੀਨਾ ਇਹ ਸਾਡੇ ਸਾਰੇ ਬੰਦੇ ਜਿਹੜੇ ਹੈ ਐਡਵਾਈਜ਼ਰ ਹਰਜੀਤ ਸਿੰਘ ਖੋਰ ਪੰਜਾਬੀ ਮੂਲ ਦਾ ਸਾਡਾ ਇੱਕ ਲੰਬਾ ਉੱਚਾ ਸਰਦਾਰ ਜੁਆਇਨ ਕਰ ਗਿਆ ਇਹ ਗਜਿੰਦਰ ਸਿੰਘ ਹੈ ਜਿਹੜਾ ਕ੍ਰਾਈਸਟਚਰਚ ਲਈ ਤਿਆਰ ਹੋ ਰਿਹਾ ਇਹ ਸਾਡੀ ਟੀਮ ਸਾਰੀ ਇੱਕ ਇੱਕ ਮੂਲ ਮੰਤਰ ਨਾਲ ਇੱਕ ਮੰਤਰ ਨਾਲ ਆਪਾਂ ਉਹਨਾਂ ਨੂੰ ਦੱਸੀਦਾ ਕਿ ਕਲਾਇੰਟ ਪਹਿਲਾਂ
ਜੀ ਬਿਲਕੁਲ
ਜੇ ਤੁਸੀਂ ਕਲਾਇੰਟ ਦਾ ਭਲਾ ਸੋਚੋਗੇ ਤੁਹਾਡਾ ਭਲਾ ਆਪੇ ਹੋਊਗਾ
ਬਿਲਕੁਲ ਜੀ ਇਹ ਅਜਮਾਈ ਹੋਈ ਗੱਲ ਹਾਂਜੀ ਬਿਲਕੁਲ ਸੋ ਮੇਰੇ ਸਾਰੇ ਲੋਨ ਦੇਵ ਢਿੰਗਰਾ ਉਹਨਾਂ ਵੱਲੋਂ ਹੋਏ ਜੀ ਸੋ ਮੈਂ ਜਿਸ ਟਾਈਮ ਕਹਿੰਦਾ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਐਕਸਪਲੇਨ ਕਰਦੇ ਨੇ ਸੋ ਬਹੁਤ ਧੰਨਵਾਦ
ਪਰਸਨਲੀ ਜਿਹੜੀਆਂ ਸਾਡੀਆਂ ਦੋਨਾਂ ਦੀਆਂ ਰਿਕਮੈਂਡੇਸ਼ਨ ਜਿਹੜੀਆਂ ਉਹ ਫੰਡ ਮਾਸਟਰਸ ਦੇ ਲਈ ਆ
ਜੀ
ਔਰ ਤੁਸੀਂ ਬੇਫਿਕਰ ਹੋ ਕੇ ਸੌਂ ਜਾਓ ਇੱਕ ਵਾਰ ਇਨਫੋਰਮੇਸ਼ਨ ਜਿਹੜੀ ਇਹਨਾਂ ਨੇ ਮੰਗੀ ਆ ਉਹ ਤੁਸੀਂ ਪ੍ਰੋਵਾਈਡ ਕਰਨੀ ਆ ਬਾਕੀ ਤੁਹਾਨੂੰ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ ਬੜੇ ਪਾਰਦਰਸ਼ੀ ਤਰੀਕੇ ਦੇ ਨਾਲ ਇਹਨਾਂ ਦੀ ਟੀਮ ਜਿਹੜੀ ਆ ਉਹ ਤੁਹਾਡੇ ਨਾਲ ਸੰਪਰਕ ਦੇ ਵਿੱਚ ਰਹਿੰਦੀ ਆ ਜਿਹੜੇ ਮਿੱਤਰ ਪਿਆਰਿਆਂ ਦੇ ਨਾਂ ਗਣਾਏ ਆ ਉਹ ਸਾਰੇ ਬਹੁਤ ਪ੍ਰੋਫੈਸ਼ਨਲ ਬੰਦੇ ਆ ਜ਼ਰੂਰੀ ਨਹੀਂ ਵੀ ਆਪਾਂ ਦੇਵ ਢਿੰਗਰਾ ਦੇ ਨਾਲ ਹੀ ਸੰਪਰਕ ਕਰਨਾ ਇਹਨਾਂ ਨੇ ਜਿੰਨੇ ਵੀ ਆਪਣੀ ਟੀਮ ਦੇ ਵਿੱਚ ਰੱਖੇ ਹੋਏ ਸੱਜਣ ਉਹ ਸਾਰੇ ਬਹੁਤ ਪ੍ਰੋਫੈਸ਼ਨਲ ਆ ਉਹ ਅੰਡਰਸਟੈਂਡ ਕਰਦੇ ਆ ਕਿ ਤੁਹਾਡੇ ਕੰਮਕਾਰ ਦੇ ਰੁਝੇਵਿਆਂ ਦੇ ਵਿੱਚੋਂ ਤੁਹਾਨੂੰ ਬਕਾਇਦਾ ਟਾਈਮਲਾਈਨ ਦੇ ਕੇ ਤੁਹਾਨੂੰ ਮਾਰਜਨ ਦੇ ਕੇ ਉਹ ਸਾਰਾ ਪੇਪਰ ਵਰਕ ਜਿਹੜਾ ਉਹ ਇਕੱਠਾ ਕਰਦੇ ਜੀ ਔਰ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੇ ਵੀ ਬੈਂਕ ਤੋਂ ਉਹਨਾਂ ਦਾ ਦਾਅ ਲੱਗਦਾ ਬੜੀ ਜਿਹੜੀ ਜ਼ਬਰਦਸਤ ਡੀਲ ਆ ਉਹ ਲੈ ਕੇ ਦਿੰਦੇ ਆ ਤੇ ਮੈਨੂੰ ਇਹ ਗੱਲ ਕਹਿੰਦੇ ਆ ਕੋਈ ਹਰਜ਼ ਨਹੀਂ ਜੀ ਖਾਸ ਤੌਰ ਤੇ ਜਦੋਂ ਤੁਸੀਂ ਕਲਾਇੰਟ ਨੂੰ ਪਹਿਲਾਂ ਰੱਖਣ ਦੀ ਗੱਲ ਕਹੀ ਹੁਣ ਜਿੱਦਾਂ BNZ ਕੈਸ਼ ਬੈਕ ਦੇ ਰਿਹਾ ਉਹ ਇੱਕ ਤਰ੍ਹਾਂ ਬੋਨਸ ਹੈ ਜੀ
ਜੀ
ਕਿਉਂਕਿ ਤੁਹਾਡੇ ਲਈ ਇੱਕ ਇੱਕ ਰੁਪਈਆ ਬੜਾ ਕੀਮਤੀ ਹੋਣੇ ਪੜਦਾ ਜਦੋਂ ਤੁਸੀਂ ਮੋਰਗੇਜ
ਬਿਲਕੁਲ
ਜਦੋਂ ਬੁਨਿਆਦੀ ਤੌਰ ਤੇ ਪੈਸਾ ਦੇਣਾ ਹੁੰਦਾ ਆ ਅਪ ਫਰੰਟ ਜਿਹੜੇ ਪੈਸੇ ਦੇਣੇ ਆ ਸੋ ਉਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਬੈਂਕ ਨੇ ਉਹਨਾਂ ਦੀ ਤੁਹਾਡੇ ਨਾਲ ਡੀਲ ਵਧੀਆ ਹੋਵੇ ਤਾਂ ਹੀ ਅੱਗੋ ਕਲਾਇੰਟ ਨੂੰ ਵਧੀਆ ਡੀਲ ਮਿਲ ਸਕਦੀ ਹੈ
ਬਿਲਕੁਲ ਜੀ ਡੀਲਾਂ ਦਾ ਸਾਰਾ ਕੰਮ ਹੈ ਜੀ ਦੂਜੀ ਗੱਲ ਇਹ ਵੀ ਹੈ ਕਿ ਸਾਡੀ ਟੀਮ ਜੇ ਕੋਈ ਕੰਪਲੀਕੇਟਡ ਡੀਲ ਆ ਜਾਂਦੀ ਹੈ ਕੋਈ ਚੀਜ਼ ਫਸੋ ਹੁੰਦੀ ਹੈ ਕੋਈ ਵੀ ਐਡਵਾਈਜ਼ਰ ਡੀਲ ਬਿਨਾਂ ਮੇਰੇ ਤੋਂ ਰਨ ਕਰੇ ਜਾਂ ਮੇਰੇ ਨਾਲ ਡਿਸਕਸ ਕਰੇ ਕੋਈ ਅੱਗੇ ਨਹੀਂ ਭੇਜਦਾ ਹਰ ਡੀਲ ਜਿਹੜੀ ਮੇਰੀ ਅੱਖਾਂ ਤੋਂ ਲੰਘ ਕੇ ਜਾਂਦੀ ਹੈ ਤਾਂ ਕਿ ਕਿਸੇ ਨੂੰ ਵੀ ਇਹ ਨਾ ਲੱਗੇ ਵੀ ਦੇਵ ਦੀ ਸਰਵਿਸ ਨਹੀਂ ਆਈ ਲੋਕਾਂ ਨੂੰ ਇਹ ਲੱਗੇ ਵੀ ਸਾਰੇ ਬੰਦੇ ਟ੍ਰੇਨ ਉਦਾਂ ਹੋਏ ਹੈ ਤੇ ਹਰ ਡੀਲ ਜੋ ਹੋਏਗੀ ਜੇ ਕੰਪਲੀਕੇਟ ਹੋਏਗੀ ਤਾਂ ਮੇਰੇ ਕੋਲ ਆਉਣੀ ਹੀ ਆਉਣੀ ਹੈ ਤੇ ਮੇਰੀ ਕੋਸ਼ਿਸ਼ ਇਹੀ ਰਹਿੰਦੀ ਕਿ ਮੈਂ ਆਪਣੇ ਵੱਧ ਚੜ ਕੇ ਕਲਾਇੰਟਾਂ ਨੂੰ ਆਪਣੇ ਮਿਲਾਂ ਕਿਉਂਕਿ ਬਹੁਤ ਸਾਲ ਕਿਉਂਕਿ 7 ਸਾਲ ਹੋ ਗਏ ਜੀ ਮੌਰਗੇਜ ਬ੍ਰੋਕਿੰਗ ਚ
ਬਿਲਕੁਲ
ਤੇ ਚੜਾਈ ਵੀ ਦੇਖੀ ਹੈ ਤੇ ਉਤਰਾਈ ਵੀ ਦੇਖੀ ਹੈ ਉਤਰਾਈ ਏਦਾਂ ਦੇਖੀ ਕਿ ਡੀਲਾਂ ਤਾਂ ਬਹੁਤ ਹੋ ਰਹੀਆਂ ਸੀਗੀਆਂ ਪਰ ਸਰਵਿਸ ਗਿਰਦੀ ਪਈ ਸੀ ਤੇ ਅੱਜ ਰੇਡੀਓ ਦੇ ਧਾਰੇ ਚ ਮੈਂ ਲੋਕਾਂ ਨੂੰ ਇਹ ਕਹਿਣਾ ਚਾਹਾਂਗਾ ਮੇਰਾ ਪਿਛਲੇ ਇੱਕ ਸਾਲ ਦਾ ਫੋਕਸ ਸਿਰਫ ਸਰਵਿਸ ਤੇ ਰਿਹਾ ਜੀ ਹੁਣ ਕੋਸ਼ਿਸ਼ ਇਹੀ ਹੈ ਕਿ ਅਸੀਂ ਹਰ ਕਲਾਇੰਟ ਨੂੰ ਫੋਨ ਚੱਕ ਕੇ ਉਹਨਾਂ ਦੀ ਸਰਵਿਸ ਦੇ ਸਕੀਏ ਗੱਲ ਸੁਣ ਸਕੀਏ ਤੇ ਤੁਸੀਂ ਕੋਈ ਵੀ ਜੇ ਇੱਕ ਪ੍ਰੋਬਲਮ ਹੁੰਦੀ ਹੈ ਕੁਛ ਹੁੰਦਾ ਸਾਡੇ ਤੱਕ ਤੁਸੀਂ ਸਾਨੂੰ ਦੱਸੋ ਜੇ ਪਹਿਲਾਂ ਕੋਈ ਮਾੜਾ ਐਕਸਪੀਰੀਅੰਸ ਹੋਇਆ ਹੋਏ ਤਾਂ ਸਾਨੂੰ ਦੁਬਾਰਾ ਮੌਕਾ ਦਿਓ ਕਿਉਂਕਿ ਇੱਕ ਮੌਕਾ ਤਾਂ ਹਰ ਇਨਸਾਨ ਨੂੰ ਮਿਲਣਾ ਚਾਹੀਦਾ ਤੇ ਸਾਡਾ ਇਹ ਹੈ ਕਿ ਅਸੀਂ ਕਦੇ ਇਹ ਨਹੀਂ ਸੋਚਿਆ ਕਿਸੇ ਦਾ ਮਾੜਾ ਕਰੀਏ ਅਸੀਂ ਸੋਚਿਆ ਅਸੀਂ ਚੰਗਾ ਕਿੱਦਾਂ ਕਰ ਸਕਦੇ ਹਾਂ ਤੇ ਚੰਗੇ ਚ ਅਸੀਂ ਆਊਟ ਆਫ ਦਾ ਸਕੁਅਰ ਜਾ ਕੇ ਆਊਟ ਆਫ ਦਾ ਵੇ ਜਾ ਕੇ ਕੰਮ ਕਰੀਦਾ ਆਪਣੇ ਸਾਰੇ ਕਲਾਇੰਟਾਂ ਦਾ ਤੇ ਪਰਮਿੰਦਰ ਭਾਜੀ ਅਮਰੀਕ ਭਾਜੀ ਇਹ ਤੁਹਾਡਾ ਵੀ ਆਪਣਾ ਮੰਨਣਾ ਮੇਰਾ ਇਹ ਮੰਨਣਾ ਕਿ ਜਿੰਨੀ ਸੇਵਾ ਹੋ ਸਕੇ ਵਧੀਆ ਹਾਂ 95% ਤੇ ਰੇਟ ਤੇ ਕੈਸ਼ ਬੈਕ ਡਿਫਰੈਂਟ ਹੁੰਦੇ ਆ 20% ਤੇ ਡਿਫਰੈਂਟ ਹੁੰਦੇ ਆ ਜੇ 20% ਡਿਪੋਜ਼ਿਟ ਹੋਏ ਜਾਂ 30% ਇਨਵੈਸਟਮੈਂਟ ਹੋਏ ਤਾਂ ਰੇਟ ਬਹੁਤ ਵਧੀਆ ਮਿਲਦਾ ਪਿਆ ਜੀ 3.45 ਵੀ ਮਿਲਿਆ ਜੀ ਇੱਕ ਸਾਲ ਦਾ ਤੇ ਜੇ ਕੈਸ਼ ਬੈਕ ਹੋਏ ਉਹੀ ਬੜਾ ਵਧੀਆ ਮਿਲਦਾ ਤੇ ਬੈਂਕਾਂ ਦੀ ਅੱਜ ਕੱਲ ਜਿਹੜੀ ਲੜਾਈ ਚੱਲਦੀ ਪਈ ਹੈ ਉਹ 20% ਵਾਲੀ ਇਕੁਇਟੀ ਵਾਲੇ ਲੋਕ ਫਾਇਦਾ ਚੱਕ ਸਕਦੇ ਪਰ ਕਈ ਵਾਰੀ ਡੀਲ ਜੇ ਕੰਪਲੀਕੇਟਡ ਹੋਏ ਤਾਂ ਕਈ ਚੈਨਲ ਤੋਂ ਜਾਂਦੀ ਹੈ ਤੇ ਕਈ ਵਾਰੀ ਉਹ ਉਸ ਚ ਕੈਸ਼ ਬੈਕ ਨੂੰ ਮੁੱਖ ਨਹੀਂ ਰੱਖਣਾ ਪੈਂਦਾ ਡੀਲ ਨੂੰ ਅਪਰੂਵਲ ਰੱਖਣਾ ਪੈਂਦਾ ਇਹ ਸਾਰੀ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਕੋਸ਼ਿਸ਼ ਇਹ ਹੁੰਦੀ ਹੈ ਕਿ ਆਪਾਂ ਘਰ ਚ ਵੜੀਏ ਆਪਣਾ ਕੰਮ ਕਰੀਏ
ਜੀ ਜੀ ਸੋ ਮੋਗਜ਼ ਦੀ ਇਕੱਲੀ ਗੱਲ ਨਹੀਂ ਸੋ ਇੰਸ਼ੋਰੈਂਸ ਵੀ ਹੈ ਤੇ ਅੱਗੇ ਪ੍ਰੋਪਰਟੀਆਂ ਦੀ ਜਿਹੜੀ ਇਨਵੈਸਟਮੈਂਟ ਹੈ ਉਹਦੀ ਵੀ ਗੱਲ ਅਗਲੇ ਹਫ਼ਤੇ ਅਸੀਂ ਜ਼ਰੂਰ ਕਰਦੇ ਚੱਲਾਂਗੇ ਸੋ ਦੇਵ ਢਿੰਗਰਾ ਜੀ ਸਾਰੀਆਂ ਜਾਣਕਾਰੀਆਂ ਦੇ ਲਈ ਬਹੁਤ ਧੰਨਵਾਦ ਕੋਈ ਐਸੀ ਗੱਲਬਾਤ ਜਿਹੜੀ ਤੁਸੀਂ ਫਿਰ ਕਹਿਣਾ ਚਾਹੁੰਦੇ ਜਿਹੜੀ ਅਸੀਂ ਨਹੀਂ
ਪੁੱਛਵਾਂਗੇ ਜਿਹੜੇ ਯੰਗਸਟਰ ਆ ਸਾਡੇ ਜਿਹੜੇ ਸੋਚ ਰਹੇ ਜਿਹਨਾਂ ਦਾ ਸੁਪਨਾ ਇਹ ਪਹਿਲਾਂ ਵੀ ਗੱਲ ਆਪਾਂ ਵੈਸੇ ਫਸਟ ਹੋਮ ਬਾਇਰਸ ਦੀ ਕੀਤੀ ਆ ਲੇਕਿਨ ਕਈ ਯੰਗ ਜਿਹੜੇ ਨੌਜਵਾਨ ਜਿਹੜੇ ਹੁਣੇ ਹੁਣੇ PR ਹੋਏ ਆ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਆ ਇੱਦਾਂ ਦੇ
ਚੀਜ਼ਾਂ ਨੇ ਤੁਹਾਨੂੰ ਖਰਾਬ ਕਰਦੀਆਂ ਇੰਟਰਸਟ ਫਰੀ ਇੰਟਰਸਟ ਲਓ ਆਹ ਟੀਵੀ ਚੱਕ ਲਓ ਜੀ ਫੋਨ ਚੱਕ ਲਓ ਜੀ ਉਹ ਚੀਜ਼ਾਂ ਤੁਹਾਡੇ ਲੋਨ ਨੂੰ ਇਫੈਕਟ ਕਰਦੀਆਂ ਆਪਣੇ ਕ੍ਰੈਡਿਟ ਨੂੰ ਕਲੀਨ ਰੱਖੋ ਵੱਧ ਤੋਂ ਵੱਧ ਬੈਂਕ ਦਾ ਕ੍ਰੈਡਿਟ ਕਾਰਡ ਲਓ ਆਪਣੀ ਸੇਵਿੰਗ ਕਰੋ ਤੇ ਪਰਸਨਲ ਲੋਨ ਬਾਕੀ ਲੋਨਾਂ ਤੋਂ ਪਿੱਛੇ ਹੋ ਕੇ ਆਪਣੀ ਸੇਵਿੰਗ ਵੱਲ ਤਰੋ ਕਿਉਂਕਿ ਅਸੀਂ ਲੋਕ ਕੀ ਕਰਦੇ ਹਾਂ ਅਸੀਂ ਛੋਟੀਆਂ ਮੋਟੀਆਂ ਜਿਹੜੀਆਂ ਦੁਨਿਆਵੀ ਗੱਲਾਂ ਵਿੱਚ ਪੈ ਕੇ ਸ਼ੋਸ਼ਿਆਂ ਚ ਪੈ ਕੇ ਜਿਹੜੀ ਅਸਲੀ ਜਿਹੜੀ ਪਹੁੰਚ ਹੈ ਉੱਥੇ ਨੀ ਪਹੁੰਚ ਪਾਉਂਦੇ ਪਹਿਲਾਂ ਘਰ ਲੋ ਉਸ ਤੋਂ ਬਾਅਦ ਹਰ ਚੀਜ਼ ਬਣਦੀ ਰਹੋ ਗੱਡੀਆਂ ਵੀ ਆਣਗੀਆਂ ਤੇ ਘਰ ਵੀ
ਆਣਗੀਆਂ ਬਾਤ ਹੈ ਬਹੁਤ ਮਿਹਰਬਾਨੀ ਜੀ
ਸਾਡੇ ਨਾਲ ਇੱਥੇ ਸਟੂਡੀਓ ਦੇ ਵਿੱਚ ਹਾਜ਼ਰ ਹੋਏ ਔਰ ਰੇਡੀਓ ਸਪਾਈਸ ਦੇ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਵੱਖ ਵੱਖ ਕਮਿਊਨਿਟੀ ਦੀਆਂ ਜਿਹੜੀਆਂ ਸੇਵਾਵਾਂ ਨੇ ਉਹਨਾਂ ਦੇ ਵਿੱਚ ਵੀ ਆਪਣਾ ਦਸਵੰਧ ਕੱਢਦੇ ਨੇ ਯੋਗਦਾਨ ਪਾਉਂਦੇ ਨੇ ਦੇਵ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਖਾਸ ਤੌਰ ਤੇ ਜਿਹੜੇ ਪੰਜਾਬੀ ਵਿਰਸਾ ਵਰਗੇ ਆਪਣੀ ਵਿਰਾਸਤ ਨੂੰ ਯਾਦ ਰੱਖਣ ਵਾਲੇ ਸ਼ੋਅਜ਼ ਨੇ ਇਹਨਾਂ ਨੂੰ ਤੁਸੀਂ ਸਪੋਰਟ ਕੀਤਾ ਮੈਨੂੰ ਯਾਦ ਹੈ ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਸ਼ੋਅ ਨੂੰ ਵੀ ਤੁਸੀਂ ਸਪੋਰਟ ਕੀਤਾ ਸੀ ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਚੰਗੇ ਫਨਕਾਰ ਨੇ ਜਾਂ ਬਹਾਨੇ ਸਿਰ ਆਪਣੇ ਸਰੋਤਿਆਂ ਦੀ ਸੇਵਾ ਦੇ ਵਿੱਚ ਚਾਹੇ ਟਿਕਟਾਂ ਦੇ ਰਾਹੀਂ ਜਾਂ ਫਿਰ ਵੱਖ ਵੱਖ ਇਵੈਂਟਸ ਦੇ ਰਾਹੀਂ ਜ਼ਰੂਰ ਰੂਬਰੂ ਹੁੰਦੇ ਰਹੋ ਔਰ ਮੈਨੂੰ ਇਹ ਗੱਲ ਬਹੁਤ ਚੰਗੀ ਲੱਗੀ ਨਿੱਜੀ ਤੌਰ ਦੇ ਉੱਤੇ ਭਾਜੀ ਕਿ ਬੰਦੇ ਨੇ ਖੁੱਲ੍ਹ ਕੇ ਮੰਨਿਆ ਕਿ ਪਿਛਲੇ ਥੋੜੇ ਸਮੇਂ ਦੇ ਵਿੱਚ ਜੇ ਕਿਸੇ ਨੂੰ ਕੋਈ ਸ਼ਿਕਵਾ ਸ਼ਿਕਾਇਤ ਹੈਗੀ ਆ
ਬਿਲਕੁਲ ਜੀ
ਤਾਂ ਬਿਲਕੁਲ ਉਹ ਇਹਨਾਂ ਦੀ ਟੀਮ ਦੇ ਨਾਲ ਜਾਂ ਇਹਨਾਂ ਦੇ ਨਾਲ ਦੁਬਾਰਾ ਸੰਪਰਕ ਕਰੇ ਆਪਾਂ ਐਤਕੀ ਸ਼ਿਕਵਾ ਸ਼ਿਕਾਇਤ ਦਾ ਮੌਕਾ ਨਹੀਂ ਦੇਣਾ
ਮੌਕਾ ਬਚਣਾ ਹੈ ਜੀ ਕੋਈ ਤੇ ਦੂਜੀ ਗੱਲ ਇਹ ਵੀ ਹੈ ਜੀ ਕਿ ਜਿਹੜੇ ਸ਼ੋਅ ਹੁੰਦੇ ਆ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਸਾਡੇ ਕਲਾਇੰਟ ਹੈ ਉਹਨਾਂ ਨੂੰ ਅਸੀਂ ਸਾਲ ਦਾ ਇੱਕ ਸ਼ੋਅ ਜ਼ਰੂਰ ਵਿਖਾਈਏ ਚਾਹੇ ਉਹ ਹਿੰਦੀ ਸ਼ੋਅ ਹੋਏ ਚਾਹੇ ਪੰਜਾਬੀ ਹੋਏ ਪਰ ਕੋਸ਼ਿਸ਼ ਇਹ ਰਹਿੰਦੀ ਹੈ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਲੁੱਕ ਆਫਟਰ ਕਰੀਏ ਤੇ ਪਰਿਵਾਰ ਨੂੰ ਪ੍ਰਣਾਲ ਲੈ ਕੇ ਚੱਲੀਏ ਕਿਉਂਕਿ ਦੋ ਨਾਲ ਦੋ ਜੁੜੇ ਚਾਰ ਹੋਏ ਚਾਰ ਤੋਂ ਅੱਠ ਹੋਏ ਏਦਾਂ ਹੀ ਇਹ ਫੰਡ ਮਾਸਟਰ ਦਾ ਸਫ਼ਰ ਹੈ ਜੀ ਤੇ ਜੇ ਅੱਜ ਫੰਡ ਮਾਸਟਰ ਜਾਂ ਕੋਈ ਇਹਦੀ ਕੋਈ ਹੋਂਦ ਹੈਗੀ ਹੈ ਇਹ ਸਾਡੇ ਜਿਹੜੇ ਕਲਾਇੰਟ ਨੇ ਬੈਂਕ ਨੇ ਬੈਂਕਰ ਨੇ ਭਰਾ ਨੇ ਆਸ਼ੀਰਵਾਦ ਨੇ ਮਾਤਾਵਾਂ ਦਾ ਪਿਆਰ ਹੈ ਇਹ ਸਾਰਿਆਂ ਦਾ ਮਿਸ਼ਰਣ ਹੈ ਜੀ ਇਹ ਕੋਈ ਇਕੱਲੇ ਬੰਦੇ ਦੀ ਉਹ ਨਹੀਂ ਇਹ ਸਾਰਿਆਂ ਦਾ ਪਿਆਰ ਜਿਹੜਾ ਲੈ ਕੇ ਚੱਲਦਾ ਜੀ ਤੇ ਉਹ ਅਸੀਸਾਂ ਨਾਲ ਹੀ ਤੁਰੇ ਆ ਅਸੀਸਾਂ ਨਾਲ ਹੀ ਤੁਰਾਂਗੇ ਤੇ ਉਹੀ ਮੰਗਦੇ ਆ ਸਾਰਿਆਂ ਤੋਂ ਹੋਰ ਕੁਛ ਨਹੀਂ ਮੰਗਦੇ
ਜੀ ਬਹੁਤ ਮਿਹਰਬਾਨੀ ਬਾਕੀ ਤੁਹਾਨੂੰ ਬੈਂਕ ਨੇ ਆਪੇ ਦੇ ਦੇਣਾ ਆ ਛੱਡੋ
ਥੈਂਕ ਯੂ ਵੈਰੀ ਮੱਚ ਦੇਵਪਾਲ ਸਿੰਘ ਢੀਂਗਰਾ ਸਾਡੇ ਨਾਲ ਜੁੜੇ ਹੋਏ ਸਨ ਔਰ ਤੁਸੀਂ ਫੇਸਬੁੱਕ ਦੇ ਉੱਤੇ ਤੇ ਵੱਖ ਵੱਖ ਸੋਸ਼ਲ ਮੀਡੀਆ ਦੇ ਉੱਤੇ ਵੀ ਇਹਨਾਂ ਨੂੰ ਫਾਲੋ ਕਰ ਸਕਦੇ ਹੋ ਫੰਡ ਮਾਸਟਰਸ ਤੇ ਨਾਲ ਨਾਲ ਜਿਵੇਂ ਅਮਰੀਕ ਭਾਜੀ ਨੇ ਜ਼ਿਕਰ ਕੀਤਾ ਇਹਨਾਂ ਦੀਆਂ ਜਿਹੜੀਆਂ ਬਾਕੀ ਸਰਵਿਸਿਜ਼ ਨੇ ਉਹਨਾਂ ਉੱਤੇ ਵੀ ਪੂਰੇ ਵਿਰਸਾ ਸਰ ਜਾਣਕਾਰੀਆਂ ਜਿਹੜੀਆਂ ਨੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਅਸੀਂ ਜ਼ਰੂਰ ਰੂਬਰੂ ਕਰਦੇ ਚੱਲਾਂਗੇ ਸੋ 104.6 FM ਤੇ ਨਾਲ ਨਾਲ ਰੇਡੀਓ ਸਪਾਈਸ ਦੇ ਵੱਖ ਵੱਖ ਮਾਧਿਅਮਾਂ ਦੇ ਰਾਹੀਂ ਦੇਵ ਢੀਂਗਰਾ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਗੇ ਦੇਵ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ
ਮਿਹਰਬਾਨੀ ਧੰਨਵਾਦ ਜੀ
ਸਭ ਨੂੰ ਦੱਸਣਾ ਪੈਣਾ ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ ਜੱਗ ਤੋਂ ਚੋਰੀ ਅੜੀਏ ਤੈਨੂੰ ਤੱਕਦਾ ਰਹਿੰਦਾ ਥਾਂ ਟਿਕਾਣਾ ਦੱਸਦਾ ਨਾਨਾ ਤੇਰੇ ਮਗਰੋਂ ਲੈਂਦਾ ਥਾਂ ਟਿਕਾਣਾ ਦੱਸਦਾ ਨਾਨਾ ਤੇਰੇ ਮਗਰੋਂ ਲੈਂਦਾ ਜੇ ਕੋਈ ਤੈਨੂੰ ਆ ਕੇ ਪੁੱਛੇ ਆਖੇ ਸਭ ਗੱਲ ਕੂੜੀ ਜੇ ਤੇਰਾ ਕੁਝ ਲੱਗਦਾ ਨਹੀਂ ਕਿਉਂ ਲੈ ਕੇ ਜਾਵੇਂ ਚੂਰੀ ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ ਜੋਗੀਆ ਕੱਪੜੇ ਪਾਏ ਜਿੰਨੇ ਮੱਥੇ ਤਿਲਕ ਲਗਾਇਆ ਹਜ਼ਾਰਿਓ ਚੱਲਦਾ ਰੰਗਪੁਰ ਖੇੜੀ ਆਇਆ ਤਖਤ ਹਜ਼ਾਰਿਓ ਚੱਲਦਾ ਰੰਗਪੁਰ ਖੇੜੀ ਆਇਆ ਮਾਪੇ ਸੰਗ ਸਹੇਲੀਆਂ ਕੱਢ ਕੇ ਤੁਰ ਪਈਏ ਤੂੰ ਕੱਲੀ ਸਾਨੂੰ ਵੀ ਉਹ ਦੱਸ ਟਿਕਾਣਾ ਨਾਲ ਜਿਹਦੇ ਤੂੰ ਚੱਲੀ ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ
कोई लुकदा ओ लुकिया बेपरदा रात दिन जिदे इश्क चुरो में दीदी दीद बिना नहीं सरदा रात दिन जिदे इश्क चुरो में दीदी दीद बिना नहीं सरदा सच्ची गल मनसूर न दसी काजियां सजा सुनाई तू मैं सच सच दस देनी अड़ी है गल तेरे सिर आई ओ तेरा ओ तेरा ओ तेरा की लगदा जेड़ा लुकिया नजर नहीं आउंदा ओ तेरा की लगदा जेड़ा लुकिया नजर नहीं आउंदा द्वार बिठा के शंका दिल दी ना तेरे लेंदी नौ दरवाजे बंद करके जिनू बिट बिट तकदी रहंदी नौ दरवाजे बंद करके जिनू बिट बिट तकदी रहंदी कल्ली रोमे कल्ली हसे तेरी मत क्यों मारी सानू भी तू दस दे अड़िए की लाई इश्क बीमारी ओ तेरा ओ तेरा ओ तेरा की लगदा की लगदा जेड़ा लुकिया नजर नहीं आउंदा ओ तेरा की लगदा जेड़ा लुकिया नजर नहीं आउंदा ओ तेरा की लगदा जेड़ा लुकिया नजर नहीं आउंदा
ਫਲੇਮ ਕਿਸੇ ਵੀ ਤਰ੍ਹਾਂ ਦੀ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਕੇਟਰਿੰਗ ਦੇ ਲਈ ਆਪਣਾ ਭਰੋਸੇਮੰਦ ਨਾਮ ਹਮੇਸ਼ਾ ਯਾਦ ਰੱਖੋ ਐਨਜ਼ੈਡ ਇੰਡੀਅਨ ਫਲੇਮ ਮੈਨਰੇਵਾ ਦੇ ਵਿੱਚ ਨੰਬਰ 166 ਗ੍ਰੇਟ ਸਾਊਥ ਰੋਡ ਤੇ ਫੋਨ ਨੰਬਰ 2061927 ਸਤੋਂ ਦਿਨ ਤੁਹਾਡੀ ਸੇਵਾ ਚ ਹਾਜ਼ਰ ਐਨਜ਼ੈਡ ਇੰਡੀਅਨ ਫਲੇਮ
ਸਭਿਆਚਾਰ ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ ਫੋਨ 0210253
ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮੱਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 9 2 1 2 9 5 6 3
Style and Z Events Function koi bhi hove usnu yaad
kar jodi rakh diye Pirsa Academy Old Papato vich St George Street te sthit Papato Toy Town Hall de vich harek veerwar shami 6:30 baje zyada jankari layi sampark kar sakte ho Navtej Randhawa ji nu phone 021-081-36-364 te ja fir Lucky Saini hunan de naal gal baat karo phone 021-99-4458 te Pirsa Academy
ਹਾਂਜੀ ਮਿੱਤਰ ਪਿਆਰਿਓ ਕੀ ਹਾਲ ਚਾਲ ਹੈ ਤੁਹਾਡੇ ਕਿਵੇਂ ਹੋ ਤੁਸੀਂ ਕੀ ਆਨੰਦ ਲੈ ਰਹੇ ਹੋ ਨਜ਼ਾਰੇ ਲੈ ਰਹੇ ਹੋ ਪ੍ਰੋਗਰਾਮ ਦਾ ਆਨੰਦ ਤੁਸੀਂ ਮਾਣ ਰਹੇ ਹੋ ਸੋ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਕਾਫੀ ਮਿੱਤਰ ਪਿਆਰਿਆਂ ਦੀਆਂ ਫਰਮਾਇਸ਼ਾਂ ਜਿਹੜੀਆਂ ਨੇ ਉਹ ਪੈਂਡਿੰਗ ਹੋ ਗਈਆਂ ਜੀ ਕਾਫੀ ਫੋਨ ਆਏ ਜਿਹੜੇ ਇਹਨਾਂ ਦੀਆਂ ਫਰਮਾਇਸ਼ਾਂ ਜਿਹੜੀਆਂ ਨੇ ਉਹ ਜ਼ਰੂਰ ਇੱਕ ਇੱਕ ਕਰਕੇ ਤੁਹਾਡੀਆਂ ਫਰਮਾਇਸ਼ਾਂ ਅਸੀਂ ਜ਼ਰੂਰ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਸਮਾਂ ਵੀ ਬਹੁਤਾ ਇਜਾਜ਼ਤ ਨਹੀਂ ਦੇ ਰਿਹਾ ਸੋ 5:30 ਦੇ ਕਰੀਬ ਚੱਲ ਕੇ ਸਵਰਨ ਸਿੰਘ ਟਹਿਣਾ ਉਹਨਾਂ ਤੋਂ ਜਲੰਧਰ ਤੋਂ ਖਾਸ ਕਰਕੇ ਗੱਲਬਾਤ ਵੀ ਕਰਾਂਗੇ ਪੰਜਾਬ ਦੇ ਹਾਲਾਤ ਜਿਹੜੇ ਨੇ ਉਹਨਾਂ ਬਾਰੇ ਵੀ ਜਾਣਾਂਗੇ ਤੇ ਮੌਸਮ ਦੀ ਗੱਲ ਕਰੀਏ ਮੌਸਮ ਕਾਫੀ ਖਰਾਬ ਹੋ ਰਿਹਾ ਜੀ ਅੱਜ ਵੀ ਕਣਮਿਣ ਜਿਹੜੀ ਹੈ ਅੱਜ ਵੀ ਕਾਫੀ ਬਾਰਿਸ਼ ਜਿਹੜੀ ਹੈ ਦੇਖਣ ਨੂੰ ਮਿਲੀ ਸੋ ਅਗਲੇ ਆਉਣ ਵਾਲੇ 3 ਦਿਨ ਬਿਲਕੁਲ ਠੀਕ ਠਾਕ ਰਹੇਗਾ ਬੱਦਲਬਾਜ਼ੀ ਤਾਂ ਲੇਕਿਨ ਬਣੀ ਰਹੇਗੀ ਲੇਕਿਨ ਵੀਕਐਂਡ ਫਿਰ ਥੋੜਾ ਗਿੱਲਾ ਰਹੇਗਾ ਸ਼ਨੀਵਾਰ ਤੇ ਐਤਵਾਰ ਨੂੰ ਫਿਰ ਥੋੜੀ ਥੋੜੀ ਬਾਰਿਸ਼ ਜਿਹੜੀ ਹੈ ਹੋਣ ਦੀਆਂ ਸੰਭਾਵਨਾ ਬਣੀਆਂ ਹੋਈਆਂ ਨੇ ਫਿਰ ਉਸ ਤੋਂ ਬਾਅਦ ਅਗਲੇ 3 ਦਿਨ ਫਿਰ ਠੀਕ ਠਾਕ ਦਿਖ ਰਿਹਾ ਜੀ ਇਹ ਗੂਗਲ ਬਾਬਾ ਦੇ ਉੱਤੇ ਸੋ ਖੈਰ ਦੋਸਤੋ ਹੋਰ ਵੀ ਜਾਣਕਾਰੀਆਂ ਤੁਹਾਡੀ ਸੇਵਾ ਚ ਹਾਜ਼ਰ ਕਰਾਂਗੇ ਥੋੜੇ ਸਮੇਂ ਤੋਂ ਬਾਅਦ ਇੱਕ ਗੀਤ ਫਰਮਾਇਸ਼ ਕਰ ਰਹੇ ਸਾਡੇ ਮਿੱਤਰ ਪਿਆਰੇ ਖਾਸ ਗੱਭਰੂ ਨੇ ਸੋ ਗੱਭਰੂਆਂ ਦੀ ਗੱਲ ਕਰ ਲੈਂਦੇ ਜੀ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਫਿਰ ਜਿਹੜੀਆਂ ਖ਼ਬਰਾਂ ਨੇ ਸਵਰਨ ਸਿੰਘ ਟਹਿਣਾ ਹੋਣਾ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਾਫੀ ਕੁਝ ਕਵਰ ਕੀਤਾ ਗਿਆ ਸੋ ਇੰਸ਼ੋਰੈਂਸ ਨੂੰ ਲੈ ਕੇ ਵੀ ਕਵਰ ਕਰਾਂਗੇ ਕਿ ਇੰਸ਼ੋਰੈਂਸ ਦੇ ਵਿੱਚ ਕਾਫੀ ਜਿਹੜੇ ਨੇ ਘੁੰਡੀਆਂ ਹੁੰਦੀਆਂ ਨੇ ਉਹਨਾਂ ਦੀ ਜਿਹੜੀ ਘੁੰਡੀਆਂ ਨੇ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਥੋੜੇ ਸਮੇਂ ਇੱਕ ਦੋ ਹਫ਼ਤੇ ਤੋਂ ਬਾਅਦ ਸੋ ਤੁਹਾਡੇ ਕੋਲ ਵੀ ਕੋਈ ਐਸੀ ਗੱਲਬਾਤ ਹੈ ਦੋਸਤੋ ਜਿਹੜੀ ਕਮਿਊਨਿਟੀ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਜ਼ਰੂਰ 815-8100 ਸਾਡੇ ਸਟੂਡੀਓ ਦਾ ਫੋਨ ਨੰਬਰ ਹੈ ਤੇ ਲਓ ਗੱਭਰੂਆਂ ਦੀ ਗੱਲ ਕਰਦੇ ਹਾਂ ਫਿਰ ਨੱਚਦਾ ਪੰਜਾਬ ਪ੍ਰੋਗਰਾਮ ਤੋਂ
ਗੱਭਰੂ ਦਾ ਮੁੱਖ ਜਿਨ ਟੁਕੜਾ ਏ ਚੰਨ ਦਾ ਰੱਬ ਦੀਆਂ ਰਹਿਮਤਾਂ ਦਾ ਪਾਣਾ ਪੂਰਾ ਮੰਨਦਾ ਗੱਭਰੂ
ਦੋਸਤੋ ਕਾਫੀ ਜਿਹੜੀਆਂ ਖਬਰਾਂ ਨੇ ਉਹ ਕਵਰ ਹੋਣੀਆਂ ਨੇ ਜੀ ਉਸ ਦੇ ਵਿਚ ਜਿਹੜੇ ਚੰਦਰਮਾ ਦੀ ਗੱਲ ਹੋ ਰਹੀ ਹੈ ਜੀ ਸਾਡਾ ਜਿਹੜਾ ਉਹ 2 ਕਿਲੋਮੀਟਰ ਰਹਿ ਗਿਆ ਜੀ
ਚੰਨ ਦੇ ਪਲਾਲ ਵਰੇ ਲੈਣ
ਖੜ ਕੇ ਉਹ ਪਾਣ ਵਾਲੀ ਗੱਲ ਹੋ ਗਈ 2 ਕਿਲੋਮੀਟਰ ਪਿੱਛੇ ਜੀ ਵਿਗਿਆਨੀਆਂ ਦੀ ਕੋਸ਼ਿਸ਼ ਜਾਰੀ ਰਹੇਗੀ ਜੀ ਸੋ ਨਿਰਾਸ਼ ਹੋਣ ਦੀ ਲੋੜ ਨੀ ਹੈ ਕਹਿੰਦੇ ਨੇ
ਨੱਠ ਭਜਾਈ ਚ ਪੰਮੀ ਬਾਈ ਵੀ ਮੁਬਾਰਕਾਂ ਦੇ ਗਏ ਕਹਿੰਦੇ ਵੀ
ਅੱਛਾ ਜੀ
ਮੁਬਾਰਕਾਂ ਜੀ ਤੇ ਮੈਂ ਕਿਹਾ ਜੀ ਠੀਕ ਹੈ ਜੀ
ਬਿਲਕੁਲ ਜੀ
ਸਤਿ ਬਚਨ ਜੀ
ਬਹੁਤ ਵਧਾਈ ਤੇ ਨਾਲ ਨਾਲ ਕਾਫੀ ਹੋਰ ਵੀ ਗੱਲਾਂ ਬਾਤਾਂ ਹੋਣੀਆਂ ਤੁਹਾਡੇ ਮਨ ਚਾਹੇ ਕਲਾਕਾਰ ਨੇ ਜੀ ਐਲੀ ਮੰਗ ਢੋਣੀ ਉਹਨਾਂ ਦੀਆਂ ਵੀ ਗੱਲਾਂ ਬਾਤਾਂ ਹੋਣੀਆਂ ਅਸਵੰਤ ਸਿੰਘ ਟਹਿਣਾ ਹੁਣ ਤੋਂ ਪੁੱਛਦੇ ਆ
ਕਲਾਕਾਰ
ਹਾਂਜੀ ਬਿਲਕੁਲ ਜੀ ਸੋ
ਬਹੁਤ ਭਿਆਨਕ ਖੁਸ਼ੀ ਹੋਈ
ਜੀ ਸੋ ਉਹਨਾਂ ਦੀਆਂ ਵੀ ਗੱਲਾਂ ਸਭਿਆਚਾਰ ਨੂੰ ਕਾਫੀ ਉਹਨਾਂ ਨੇ ਤੁਹਾਡੇ ਗੀਤ ਦਿੱਤੇ ਨੇ ਤੁਹਾਡੀ ਝੋਲੀ ਪਾਏ ਨੇ ਜੋ ਵੀ ਹਾਂਜੀ ਉਹ ਅਸੀਂ ਟਹਿਣਾ ਸਾਹਿਬ ਤੋਂ ਪੁੱਛਾਂਗੇ ਜੀ ਤੇ ਨਾਲ ਨਾਲ ਖਾਲਸਾ ਏਡ ਜਿਹੜੀ ਹੈ ਕੰਮ ਕਰ ਰਹੀ ਜੀ ਉਹਨਾਂ ਤੇ ਕਿੰਤੂ ਪ੍ਰੰਤੂ ਹੋਏ ਉਸ ਦੀ ਗੱਲ ਕਰਾਂਗੇ ਉਹਦੇ ਵਿੱਚ ਕਰਾਂਗੇ ਸੋ ਤਕਰੀਬਨ 5 ਮਿੰਟ ਦੇ ਬਾਅਦ ਕਰਦੇ ਆ ਜੀ ਉਹਨਾਂ ਦੇ ਨਾਲ ਗੱਲਬਾਤ ਕਿਉਂਕਿ ਹਜੇ ਚਾਹ ਪੀ ਰਹੇ ਨੇ ਟਣਾ ਸਾਹਿਬ ਕਹਿੰਦੇ ਨੇ
ਮੈਂ ਕਹਿੰਦਾ ਤੇ ਪਰਮਵੀਰ ਬਾਠੋਣਾ ਤੋਂ ਜਿਹੜੀ ਨਿਊਜ਼ੀਲੈਂਡ ਦੀ ਨਿਊਜ਼ ਹੈ
ਉਹ ਵੀ ਜ਼ਰੂਰ
ਪੈਂਡਿੰਗ ਹੈ
ਉਹ ਵੀ ਹਾਂ
ਰੇਟ ਸੁਖਣਾ ਕਾਫੀ ਹੋ ਗਿਆ
ਜੀ
ਤੇ ਆਪਾਂ ਇੱਥੇ ਲੈਣੇ ਇਜਾਜ਼ਤ ਜੀ ਚਲੋ ਤਾਰੀਖ ਨੂੰ ਇੱਕ ਖੂਬਸੂਰਤ ਹਾਦਸਾ ਦੇਈਏ
ਜੀ
ਚਲੋ ਤਾਰੀਖ ਨੂੰ ਇੱਕ ਖੂਬਸੂਰਤ ਹਾਦਸਾ ਦੇਈਏ ਬੜੇ ਖਾਮੋਸ਼ ਨੇ ਲੋਕਾਂ ਨੂੰ ਬੋਲਣ ਦਾ ਵਿਸ਼ਾ ਦੇਈਏ ਹਰਦਿਆਲ ਕੇਸ਼ੀ ਦੇ ਇਸ ਖਿਆਲ ਦੇ ਨਾਲ ਸਾਨੂੰ ਇੱਥੇ ਦਿਓ ਆ ਗਿਆ ਬਹੁਤ ਮਿਹਰਬਾਨੀ ਅਗਲੇ ਮੰਗਲਵਾਰ ਮੁਲਾਕਾਤਾਂ ਹੋਣਗੀਆਂ ਤੇ ਮਨਮੋਹਨ ਵਾਸਣਾ ਦੇ ਸ਼ੋਅ ਦੀਆਂ 2 ਟਿਕਟਾਂ ਹੁਣ ਅਗਲੀ ਵਾਰ ਦੇਵਾਂਗੇ
ਬਿਲਕੁਲ ਜੀ
ਐਤਕੀ ਸਮੇਂ ਦੀ ਕਿੱਲਤ ਆ ਧੰਨਵਾਦ ਕਰਦੇ ਹਾਂ ਦੇਵ ਢੀਂਗ ਰਾਣਾ ਦਾ ਜਿਨ੍ਹਾਂ ਨੇ ਇਹ ਟਿਕਟਾਂ ਜਿਹੜੀਆਂ ਨੇ ਉਹ ਸਾਡੇ ਪਿਆਰਿਆਂ ਦੇ ਲਈ ਇੱਥੇ ਰੱਖ ਗਏ
ਜੀ ਬਿਲਕੁਲ ਸੋ ਅਗਲੇ ਹਫ਼ਤੇ ਮਿਲਾਂਗੇ ਜੀ ਬਹੁਤ ਮਿਹਰਬਾਨੀ ਆਪਣਾ ਖਿਆਲ ਰੱਖਣਾ ਸੋ ਪਰਮਵੀਰ ਬਾਠ ਉਹਨਾਂ ਨੂੰ ਸੁਣਦੇ ਹਾਂ ਫੇਰ ਗੱਲ ਕਰਾਂਗੇ ਜੀ ਅਸੀਂ ਇੱਕ ਵਾਰ ਸਵਰਨ ਸਿੰਘ ਟਹਿਣਾ ਹੁਣ ਦੇ ਨਾਲ ਬਹੁਤ ਮਿਹਰਬਾਨੀ ਸਾਥ ਦੇਣ ਦੇ ਲਈ
ਰੇਡੀਓ ਸਪਾਈਸ ਨਿਊਜ਼ੀਲੈਂਡ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਰਮਵੀਰ ਸਿੰਘ ਬਾਠ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਿਉਰਾ ਹੁਣ ਪੇਸ਼ ਨੇ ਨਿਊਜ਼ੀਲੈਂਡ ਦੀਆਂ ਕੁਝ ਖਾਸ ਖਬਰਾਂ ਲੋਅਰ ਹੱਟ ਤੋਂ ਕੌਂਸਲ ਚੋਣਾਂ ਦੇ ਲਈ ਪਹਿਲੀ ਵਾਰ ਉਮੀਦਵਾਰ ਵਜੋਂ ਖੜੀ ਸ਼ੇਜਲੀ ਰਸ਼ੀਦ ਨੂੰ ਜਾਤੀਵਾਦ ਭਰੀਆਂ ਨਸਲਵਾਦੀ ਟਿੱਪਣੀਆਂ ਦਾ ਸਾਹਮਣਾ ਕੀਤੇ ਜਾਣ ਦੀ ਘਟਨਾ ਦਾ ਪਤਾ ਲੱਗਿਆ ਦਰਅਸਲ ਇਲਾਕੇ ਦੇ ਵਿੱਚ ਸ਼ੇਜਲੀ ਵੱਲੋਂ ਚੋਣ ਪ੍ਰਚਾਰ ਦੇ ਲਈ ਕਈ ਬਿੱਲਬੋਰਡ ਲਾਏ ਗਏ ਸਨ ਪਰ ਇਨ੍ਹਾਂ ਬੋਰਡਾਂ ਉੱਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਬਹੁਤ ਹੀ ਮਾੜੀ ਸ਼ਬਦਾਵਲੀ ਲਿਖੀ ਗਈ ਅਤੇ ਨਾਲ ਹੀ ਇਸ ਨੂੰ ਕਾਲੇ ਰੰਗ ਦੇ ਨਾਲ ਭੂਤ ਵੀ ਦਿੱਤਾ ਗਿਆ ਸੇਜਲੀ ਨੂੰ ਇਹ ਬਿਲਕੁਲ ਵੀ ਬਰਦਾਸ਼ਤ ਨਾ ਹੋਇਆ ਤੇ ਇਸ ਮਾਮਲੇ ਤੇ ਚੁੱਪ ਰਹਿਣ ਦੀ ਥਾਂ ਉਸਨੇ ਇਸ ਨੂੰ ਸਾਰਿਆਂ ਸਾਹਮਣੇ ਸੋਸ਼ਲ ਮੀਡੀਆ ਦੇ ਉੱਤੇ ਲਿਆਉਣ ਦਾ ਫੈਸਲਾ ਕੀਤਾ ਜ਼ਿਕਰਯੋਗ ਹੈ ਕਿ ਸੇਜਲੀ ਪਿਛਲੇ 24 ਸਾਲਾਂ ਤੋਂ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੀ ਹੈ ਤੇ ਲੋਅਰ ਹੱਟ ਦੇ ਵਿੱਚ ਆਪਣਾ ਇੱਕ ਸੈਲੂਨ ਚਲਾ ਰਹੀ ਹੈ ਉਧਰ ਦੂਸਰੇ ਪਾਸੇ ਕਈ ਆਕਲੈਂਡ ਵਾਸੀਆਂ ਨੂੰ ਅਜਿਹੇ ਮੈਸੇਜ ਆ ਰਹੇ ਨੇ ਜਿਸ ਵਿੱਚ ਉਨ੍ਹਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਪੈਕੇਜ ਡਿਲੀਵਰੀ ਕਰਨ ਦਾ ਯਤਨ ਕੀਤਾ ਗਿਆ ਸੀ ਪਰ ਅਜਿਹਾ ਸੰਭਵ ਨਹੀਂ ਹੋ ਸਕਿਆ ਤੇ ਦੁਬਾਰਾ ਤੋਂ ਪੈਕੇਜ ਮੰਗਵਾਉਣ ਦੇ ਲਈ ਉਨ੍ਹਾਂ ਨੂੰ ਇੱਕ ਟਰੈਕਿੰਗ ਨੰਬਰ ਦਿੱਤਾ ਜਾਂਦਾ ਹੈ ਪਰ ਜਦ ਇਸ ਨੂੰ ਵੈਬਸਾਈਟ ਤੇ ਪਾਇਆ ਜਾਂਦਾ ਹੈ ਤੇ ਵੈਬਸਾਈਟ ਥੋੜੇ ਜਿਹੇ ਡਿਲੀਵਰੀ ਚਾਰਜਸ ਪੇ ਕਰਨ ਤੋਂ ਬਾਅਦ ਪੈਕੇਜ ਦੁਬਾਰਾ ਭੇਜੇ ਜਾਣ ਦੀ ਗੱਲ ਕਰਦਾ ਹੈ ਪਰ ਪੁਲਿਸ ਦਾ ਕਹਿਣਾ ਹੈ ਇੱਕ ਵੱਡੀ ਧੋਖਾਧੜੀ ਹੋ ਸਕਦੀ ਹੈ ਤੇ ਇਸੇ ਲਈ ਕਿਸੇ ਵੀ ਲਾਲਚ ਵਿੱਚ ਫਸ ਕੇ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਪੇਮੈਂਟ ਨਾ ਕਰੋ ਪੁਲਿਸ ਨੂੰ ਹੁਣ ਤੱਕ ਅਜਿਹੇ ਕਈ ਸੰਦੇਸ਼ ਆਉਣ ਦੀਆਂ ਖ਼ਬਰਾਂ ਮਿਲ ਚੁੱਕੀਆਂ ਨੇ ਉਧਰ ਵਿਲਿੰਗਟਨ ਦੀ ਰਹਿਣ ਵਾਲੀ ਹੈਨਾ ਮੁੰਡਲ ਨੂੰ ਆਪਣੇ ਆਪ ਤੇ ਬਹੁਤ ਮਾਣ ਹੋ ਰਿਹਾ ਕਿਉਂਕਿ ਉਸ ਦੀ ਵਜ੍ਹਾ ਦੇ ਨਾਲ ਉਸ ਦੇ ਦੋਸਤਾਂ ਨੂੰ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨਹੀਂ ਬਲਕਿ ਉਸ ਦੀ ਬੱਚੀ ਦੇ ਨਾਲ ਵੀ ਯਾਤਰਾ ਕਰਨ ਦਾ ਮੌਕਾ ਮਿਲਿਆ ਦਰਅਸਲ ਹੈਨਾ ਨੇ ਆਪਣੇ ਦੋਸਤਾਂ ਦੇ ਨਾਲ ਕਿਤੇ ਹਵਾਈ ਸਫ਼ਰ ਤੇ ਜਾਣਾ ਸੀ ਪਰ ਲੇਟ ਹੋਣ ਕਰਕੇ ਉਸ ਦੀ ਟਿਕਟ ਜਿਸ ਯਾਤਰੀ ਨੂੰ ਦਿੱਤੀ ਗਈ ਉਹ ਕੋਈ ਹੋਰ ਨਹੀਂ ਬਲਕਿ ਖੁਦ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਸੀ ਜਿਨ੍ਹਾਂ ਦੀ ਟਿਕਟ ਵੇਟਿੰਗ ਵਿੱਚ ਸੀ ਸਫ਼ਰ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੀ ਬੱਚੀ ਦੇ ਨਾਲ ਤੇ ਹੈਨਾ ਦੇ ਦੋਸਤਾਂ ਨਾਲ ਖੂਬ ਆਨੰਦ ਮਾਣਿਆ ਤੇ ਇਸ ਸਾਰੇ ਪ੍ਰਕਰਨ ਦੀ ਵੀਡੀਓ ਆਪਣੇ ਟਵਿੱਟਰ ਤੇ ਵੀ ਪਾਈ ਉਧਰ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਬੰਬੇ ਹਿੱਲ ਵੱਲੋਂ 26ਵਾਂ ਖੇਡ ਟੂਰਨਾਮੈਂਟ 27 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕੋਲਿਨ ਲੌਰੀ ਫੀਲਡਜ਼ ਖੇਡ ਮੈਦਾਨ ਪੁੱਕੀ ਕੋਹੀ ਵਿਖੇ ਕਰਵਾਇਆ ਜਾ ਰਿਹਾ ਇਸ ਸਬੰਧੀ ਗੁਰਦੁਆਰਾ ਸਾਹਿਬ ਬੰਬੇ ਹਿੱਲ ਵਿਖੇ ਇੱਕ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਦੇ ਸਹਿਯੋਗ ਨਾਲ ਲੇਬਰ ਡੇ ਵੀਕਐਂਡ ਉੱਤੇ ਸਾਲਾਨਾ ਕਰਵਾਇਆ ਜਾਣ ਵਾਲਾ ਇਹ ਟੂਰਨਾਮੈਂਟ ਆਪਣੀ ਸਫਲਤਾ ਵਾਸਤੇ ਕਾਫੀ ਪ੍ਰਸਿੱਧ ਹੈ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸਹਿਯੋਗ ਨਾਲ ਇੱਥੇ ਕਬੱਡੀ ਦੇ ਟੂਰਨਾਮੈਂਟ ਇਸ ਵਾਰ ਕਰਵਾਏ ਜਾਣਗੇ ਇਸ ਤੋਂ ਇਲਾਵਾ ਫੁੱਟਬਾਲ ਵਾਲੀਬਾਲ ਬੱਚਿਆਂ ਦੀਆਂ ਦੌੜਾਂ
ਮਿਊਜ਼ੀਕਲ ਚੇਅਰ ਅਤੇ ਰਸਾਕਸ਼ੀ ਆਦਿ ਦੇ ਮੁਕਾਬਲੇ ਵੀ ਹੋਣਗੇ। ਗੁਰੂ ਕਾ ਲੰਗਰ ਟੁੱਟ ਵਰਤੇਗਾ ਤੇ ਹੋਰ ਵੀ ਰੌਣਕ ਭਰੇ ਮੌਕੇ ਮਿਲਣਗੇ। ਮੀਟਿੰਗ ਦੇ ਵਿਚ ਕਲੱਬ ਦੇ ਪ੍ਰਧਾਨ ਕਰਨੈਲ ਬੱਧਣ, ਜਸਵਿੰਦਰ ਸੰਧੂ, ਰਵਿੰਦਰ ਸਿੰਘ ਚੰਮਟ, ਹਰਭਜਨ ਟੰਡੇ ਅਤੇ ਪ੍ਰਵੀਨ ਕਲੇਰ ਸਮੇਤ ਬਹੁਤ ਸਾਰੇ ਕਲੱਬ ਦੇ ਅਹੁਦੇਦਾਰਾਂ ਨੇ ਬਾਕੀ ਕਲੱਬ ਮੈਂਬਰਾਂ ਤੇ ਸਧਾਰਨ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਤਿਆਰੀਆਂ ਦੇ ਵਿਚ ਜੁੱਟ ਜਾਣ ਦੇ ਲਈ ਹੱਲਾਸ਼ੇਰੀ ਦਿੱਤੀ। ਉਧਰ ਆਸਟ੍ਰੇਲੀਆ ਦੇ ਵਿਚ ਇਕ ਪੰਜਾਬੀ ਨੌਜਵਾਨ ਦਾ ਉਸਦੇ ਦੋਸਤ ਵੱਲੋਂ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਮ ਪਰਮਜੀਤ ਸਿੰਘ, ਉਮਰ 27 ਸਾਲ ਸੀ। ਉਸਦੇ ਪਿਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਤਕਰੀਬਨ 5 ਸਾਲ ਪਹਿਲਾਂ ਆਸਟ੍ਰੇਲੀਆ ਆਇਆ ਸੀ ਤੇ ਉਹ ਆਪਣੇ 3 ਦੋਸਤਾਂ ਨਾਲ ਮਿਲ ਕੇ ਰਹਿ ਰਿਹਾ ਸੀ। ਜ਼ਿਕਰਯੋਗ ਹੈ ਕਿ 6 ਸਤੰਬਰ ਦੀ ਸ਼ਾਮ ਨੂੰ ਪਰਮਜੀਤ ਦਾ ਆਪਣੇ ਦੋਸਤ ਨਾਲ ਮਾਮੂਲੀ ਝਗੜਾ ਹੋ ਗਿਆ, ਜਿਸ ਦੇ ਚਲਦੇ ਉਸਦੇ ਦੋਸਤ ਨੇ ਚਾਕੂ ਮਾਰ ਕੇ ਪਰਮਜੀਤ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੰਜਾਬ ਭੇਜਣ ਦੇ ਆਸਟ੍ਰੇਲੀਆ ਰਹਿੰਦੇ ਭਾਈਚਾਰੇ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਉਧਰ ਦੂਸਰੇ ਪਾਸੇ ਨਿਊਜ਼ੀਲੈਂਡ ਦੇ ਸਿਹਤ ਮੰਤਰੀ ਡੇਵਿਡ ਕਲਾਰਕ ਦਾ ਕਹਿਣਾ ਹੈ ਕਿ ਖਸਰੇ ਦੇ ਪ੍ਰਕੋਪ ਦੇ ਨਾਲ ਨਿਪਟਣ ਦੇ ਲਈ ਸਰਕਾਰ ਦੇ ਕੋਲ ਲੋੜ ਤੋਂ ਵੀ ਵੱਧ ਟੀਕੇ ਇਸ ਵੇਲੇ ਮੌਜੂਦ ਨੇ। ਸਿਹਤ ਮੰਤਰੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਤੱਕ 1100 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ 35,000 ਦੇ ਕਰੀਬ ਟੀਕੇ ਪੂਰੇ ਦੇਸ਼ ਦੇ ਕਲੀਨਿਕਾਂ ਤੇ ਭੇਜੇ ਜਾ ਰਹੇ ਨੇ ਤੇ ਅਗਲੇ ਹਫ਼ਤੇ ਇਨ੍ਹਾਂ ਦੀ ਗਿਣਤੀ 52,000 ਦੇ ਕਰੀਬ ਕਰ ਦਿੱਤੀ ਜਾਏਗੀ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਕੁਝ ਦਿਨ ਪਹਿਲਾਂ ਜਦੋਂ ਇਹ ਪੁੱਛਿਆ ਗਿਆ ਕਿ ਖਸਰੇ ਦੇ ਕਾਰਨ ਕੀ ਨਿਊਜ਼ੀਲੈਂਡ ਦੀ ਯਾਤਰਾ ਕਰ ਰਹੇ ਯਾਤਰੀਆਂ ਦੀ ਗਿਣਤੀ ਤੇ ਕੋਈ ਅਸਰ ਪਏਗਾ ਤਾਂ ਉਨ੍ਹਾਂ ਕਿਹਾ ਸੀ ਕਿ ਖਸਰੇ ਦੀ ਬਿਮਾਰੀ ਅੱਜ ਪੂਰੀ ਦੁਨੀਆਂ 'ਚ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ 'ਚ ਖਸਰੇ ਦੇ ਕੇਸਾਂ 'ਚ ਪੂਰੀ ਦੁਨੀਆਂ ਦੇ ਵਿੱਚ 300% ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਉਧਰ ਚਰਚਾ ਮੌਸਮ ਦੀ ਕਰੀਏ ਤਾਂ ਆਕਲੈਂਡ ਦੇ ਵਿੱਚ ਸਵੇਰ ਤੋਂ ਹੀ ਹਲਕਾ ਮੀਂਹ ਸ਼ੁਰੂ ਹੋ ਜਾਏਗਾ, ਜਿਸ ਦੀ ਰਫ਼ਤਾਰ ਤਰਕਾਲਾਂ ਤੱਕ ਵਧਣ ਦੇ ਆਸਾਰ ਨੇ। ਤਾਪਮਾਨ 8 degrees ਤੋਂ 16 degrees ਦੇ ਵਿਚਕਾਰ ਰਹੇਗਾ। ਹਮਿਲਟਨ ਦੇ ਵਿੱਚ ਸਵੇਰ ਦੇ ਮੀਂਹ ਤੋਂ ਬਾਅਦ ਮੌਸਮ ਸਾਫ਼ ਰਹਿਣ ਦੇ ਆਸਾਰ ਨੇ। ਤਾਪਮਾਨ 5 degrees ਤੋਂ 13 degrees ਦੇ ਵਿਚਕਾਰ ਰਹੇਗਾ। ਵਲਿੰਗਟਨ ਦੇ ਵਿੱਚ ਸਵੇਰੇ ਵੇਲੇ 1-2 ਥਾਵਾਂ ਤੇ ਛਰਾਟੇ ਪੈਣਗੇ ਪਰ ਦੁਪਹਿਰ ਤੋਂ ਬਾਅਦ ਮੌਸਮ ਸਾਫ਼ ਰਹੇਗਾ। ਘੱਟੋ ਘੱਟ ਤਾਪਮਾਨ 5 degrees ਤੇ ਵੱਧ ਤੋਂ ਵੱਧ ਤਾਪਮਾਨ 12 degrees ਰਹੇਗਾ। ਨਿਊਜ਼ੀਲੈਂਡ ਦੀਆਂ ਖਬਰਾਂ ਦੇ ਸਿਲਸਿਲੇ ਨੂੰ ਇੱਥੇ ਕਰਦੇ ਹਾਂ ਸਮਾਪਤ।
ਨੱਚਦਾ ਪੰਜਾਬ ਪ੍ਰੋਗਰਾਮ ਤੇ ਸਾਰਿਆਂ ਦਾ ਸਵਾਗਤ ਕਰਦੇ ਤੇ ਲਓ ਚੱਲਦੇ ਜੀ ਪੰਜਾਬ। ਪੰਜਾਬ ਤੋਂ ਸਵਰ ਸਿੰਘ ਟਹਿਣਾ ਜੀ ਸਾਡੇ ਨਾਲ ਹੋ ਗਏ ਨੇ। ਟਹਿਣਾ ਸਾਹਿਬ ਸਤਿ ਸ੍ਰੀ ਅਕਾਲ। ਬਿਲਕੁਲ ਜੀ, ਕਾਫੀ ਬਿਜ਼ੀ ਰਹੇ ਤੁਸੀਂ ਇਸ ਹਫ਼ਤੇ, ਕਾਫੀ ਸਰਗਰਮੀਆਂ ਰਹੀਆਂ। ਕਿਹੜੇ ਕਿਹੜੇ ਐਸੇ ਮੁੱਦੇ ਨੇ, ਕਿਹੜੀ ਕਿਹੜੀ ਐਸੀ ਜਾਣਕਾਰੀ ਜਿਹੜੀ ਹੈ ਸਾਂਝੀ ਕਰੋਗੇ?
ਭਾਜੀ ਜਿਵੇਂ ਕਹਿੰਦੇ ਹੁੰਦੇ ਨਾ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ
ਜੀ,
ਉਸੇ ਤਰੀਕੇ ਦੇ ਨਾਲ ਪੰਜਾਬ ਜੰਮਿਆਂ ਨੂੰ ਨਿੱਤ ਵਿਵਾਦ ਆ। ਕਦੇ ਸਿਮਰਜੀਤ ਬੈਂਸ ਤੇ ਡਿਪਟੀ ਕਮਿਸ਼ਨਰ ਜਿਹੜੇ ਵਿਪਲ ਉਜਵਲਾ ਉਹਨਾਂ ਦੀ ਲੜਾਈ, ਕਦੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਫਿੱਟ ਸਾਪੜਨੀ ਕਿ ਬੈਂਸ ਹੋਰਾਂ ਦੇ ਉੱਤੇ ਪਰਚਾ ਨਹੀਂ ਦਰਜ ਕਰਵਾਇਆ
ਜੀ,
ਕਦੇ ਬੈਂਸ ਹੋਰਾਂ ਦੇ ਵੱਲੋਂ ਇਹ ਕਹਿਣਾ ਕਿ ਮੈਂ ਸਾਰੀ ਬੈਠਾ ਕਿ ਜਦੋਂ ਮਰਜ਼ੀ ਗ੍ਰਿਫ਼ਤਾਰ ਕਰ ਲਓ। ਕਦੇ ਜਿਹੜੇ ਗਾਇਕਾਂ ਨੂੰ ਅਸੀਂ ਕਹਿੰਦੇ ਹੁੰਦੇ ਸੀ ਕਿ ਰੱਬ ਰੂਪੀ ਆ, ਇਹ ਸਰੋਤਿਆਂ ਨੂੰ ਕੀਲ ਲੈਂਦੇ ਆ ਤੇ ਇਹਨਾਂ ਦੇ ਵਿੱਚ ਤਾਂ ਮਹਾਰਾਜ ਦਾ ਵਾਸ ਆ ਤੇ ਇਹ ਤਾਂ ਸੱਚੇ ਦਿਲੋਂ ਭਗਤੀ ਕਰਨ ਵਾਲੇ ਲੋਕ ਆ। ਉਹਨਾਂ ਦੀ ਆਪਸ ਦੇ ਵਿੱਚ ਦੀਆਂ ਖ਼ਬਰਾਂ ਜਿਵੇਂ ਐਤਕੀ ਐਲੀ ਮਾਂਗੜ ਤੇ ਰੰਮੀ ਰੰਧਾਵਾ ਦੀ ਲੜਾਈ ਛਿੜੀ ਆ ਉਹਦੇ ਬਾਬਤ ਆ, ਤੇ ਇਹ ਵੀ ਪਤਾ ਲੱਗਾ ਵੀ ਜਿਹੜੀ ਜ਼ਿਮਨੀ ਚੋਣ ਆ ਉਹ ਜ਼ਿਮਨੀ ਚੋਣ ਹੋ ਸਕਦਾ ਵੀ ਅਗਲੇ ਹਫ਼ਤੇ ਦੇ ਵਿੱਚ ਐਲਾਨੀ ਜਾਵੇਗੀ।
ਟਹਿਣਾ ਸਾਹਿਬ, ਇਸ ਸਾਰੀਆਂ ਜਿਹੜੀਆਂ ਖ਼ਬਰਾਂ ਦੇ ਸਿਰਲੇਖ ਨੇ ਇਹ ਆਪਣੀ ਥਾਂ ਤੇ, ਹੁਣ ਪਤਾ ਲੱਗਾ ਵੀ ਸੁਨੀਲ ਜਾਖੜ ਦਾ ਜਿਹੜਾ ਸੰਘਾਸਨ ਆ ਉਹ ਕਾਇਮ ਰਹਿ ਗਿਆ ਜੀ।
ਦੇਖੋ ਗੱਲ ਇਹ ਜੀ ਕਿ ਕਾਂਗਰਸ ਦੇ ਕੋਲੇ ਇਸ ਵਕਤ ਉਹਨਾਂ ਚਿਹਰਿਆਂ ਦੀ ਘਾਟ ਆ ਜਿਹੜੇ ਪ੍ਰਭਾਵ ਛੱਡਦੇ ਹੋਣ, ਕਾਂਗਰਸ ਦੇ ਕੋਲੇ ਉਹਨਾਂ ਲੋਕਾਂ ਦੀ ਘਾਟ ਵੈਸੇ ਤਾਂ ਪੂਰੇ ਭਾਰਤ ਦੇ ਵਿੱਚ ਹੀ ਹੈ। ਜੇ ਤੁਸੀਂ ਗੁਣਾ ਘਟਾਓ ਕਰਕੇ ਦੇਖੋ ਤਾਂ ਰਾਹੁਲ ਗਾਂਧੀ ਨੂੰ ਜਦੋਂ ਪ੍ਰਧਾਨਗੀ ਮਿਲੀ ਉਦੋਂ ਮਾਨ ਨੇ ਅਸਤੀਫਾ ਦਿੱਤਾ, ਤੇ ਜਦੋਂ ਹੁਣ ਮਾਨ ਨੇ ਅਸਤੀਫਾ ਦਿੱਤਾ ਉਦੋਂ ਰਾਹੁਲ ਨੂੰ ਮਿਲੀ, ਹੁਣ ਰਾਹੁਲ ਨੇ ਅਸਤੀਫਾ ਦਿੱਤਾ ਫਿਰ ਮਾਨ ਦੇ ਕੋਲੇ ਕੁਰਸੀ ਰਹਿ ਗਈ। ਕਾਂਗਰਸ ਦੇ ਕੋਲੇ ਉਹਨਾਂ ਪ੍ਰਭਾਵਸ਼ਾਲੀ ਚਿਹਰਿਆਂ ਦੀ ਘਾਟ ਪਹਿਲਾਂ ਵੀ ਸੀਗੀ ਤੇ ਹੁਣ ਵੀ ਹੈਗੀ। ਜਿਹੜੇ ਹੈਗੇ ਆ ਪ੍ਰਭਾਵਸ਼ਾਲੀ ਨਵਜੋਤ ਸਿੱਧੂ ਵਰਗੇ ਉਹਨਾਂ ਨੂੰ ਖੁੱਡੇ ਲਾਉਣ ਦੇ ਲਈ ਤਰਕੀਬਾਂ ਬਹੁਤ ਵਰਤਦੇ ਆ। ਹੁਣ ਸੁਨੀਲ ਜਾਖੜ ਹੋਰਾਂ ਨੇ ਉਦੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਪ੍ਰਧਾਨਗੀ ਤੋਂ ਜਦੋਂ ਉਹ ਸੰਨੀ ਦਿਓਲ ਦੇ ਕੋਲੋਂ ਹਾਰ ਗਏ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿੱਤਰਤਾ ਗੂੜੀ ਆ, ਉਹਨਾਂ ਨੇ ਕਿਹਾ ਜੀ ਨਹੀਂ ਸਾਨੂੰ ਤੁਹਾਡੀ ਲੋੜ ਹੈ। ਫਿਰ ਪਿਛਲੇ ਹਫ਼ਤੇ ਆਪਾਂ ਖ਼ਬਰ ਸਾਂਝੀ ਕੀਤੀ ਸੀ ਕਿ ਸੁਨੀਲ ਜਾਖੜ ਹੋਰੀ ਸੋਨੀਆ ਗਾਂਧੀ ਨੂੰ ਮਿਲ ਕੇ ਆਏ ਆ ਤੇ ਉਸ ਤੋਂ ਬਾਅਦ ਉਹਨਾਂ ਦੀ ਕੁਰਸੀ ਬਰਕਰਾਰ ਰਹਿਣ ਦੀ ਸੰਭਾਵਨਾ ਸੀ, ਪਰ ਉਦੋਂ ਰਾਹੁਲ ਗਾਂਧੀ ਵਾਇਨਾਡ ਦੇ ਵਿੱਚ ਗਏ ਸੀ ਜਿਹੜੇ ਦਰਸ਼ਕ ਨੇ ਜਿਹੜੇ ਉਹਨਾਂ ਦੇ ਪਿਆਰੇ ਨੇ ਉਹਨਾਂ ਦਾ ਧੰਨਵਾਦ ਕਰਨ ਦੇ ਲਈ, ਤੇ ਉਹ ਹੁਣ ਵਾਪਸ ਆ ਗਏ ਤੇ ਸੁਨੀਲ ਜਾਖੜ ਦੀ ਕੁਰਸੀ ਬਰਕਰਾਰ ਰਹਿ ਗਈ। ਜੇ ਇਸ ਮੋੜ ਦੇ ਉੱਤੇ ਆ ਕੇ ਕੁਰਸੀ ਦੇ ਵਿੱਚ ਹਿਲਜੁਲ ਕਰਦੇ ਤਾਂ ਇੱਕ ਨਵਾਂ ਹਿੰਦੂ ਚਿਹਰਾ ਲੱਭਣਾ ਹੋ ਜਾਣਾ ਸੀ। ਦੂਜੀ ਗੱਲ ਇਹ ਹੋਣੀ ਸੀ ਕਿ 4 ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਜ਼ਿਮਨੀ ਚੋਣ ਹੋਣੀ ਆ ਤੇ ਇੱਥੇ ਇੱਕ ਨਵਾਂ ਕੋਈ ਨਾ ਕੋਈ ਪੰਗਾ ਪੈ ਸਕਦਾ ਸੀ ਜਿਹਦੇ ਕਰਕੇ ਸੁਨੀਲ ਜਾਖੜ ਦੇ ਉੱਤੇ ਹੀ ਗੁਣਾ ਬਰਕਰਾਰ ਰਹਿ ਗਿਆ।
ਅੱਛਾ, ਉਧਰੋਂ ਪੰਜਾਬ ਹੜ੍ਹਾਂ ਦੇ ਨਾਲ ਝੰਬਿਆ ਪਿਆ, ਬੁਰਾ ਹਾਲ ਮੌਕੇ ਦਿਹਾੜੇ, ਤੇ
ਦੇਖੋ ਬਾਈ ਜੀ, ਜਦੋਂ ਸਰਕਾਰ ਕਹਿੰਦੀ ਇਹਨਾਂ ਚ ਖਜ਼ਾਨਾ ਖਾਲੀ ਹੈ, ਉਦੋਂ ਮੈਨੂੰ ਝੂਠ ਲੱਗਦੀਆਂ ਸਾਰੀਆਂ ਗੱਲਾਂ, ਕਿਉਂਕਿ ਖਜ਼ਾਨਾ ਆਮ ਬੰਦੇ ਦੇ ਕਰਕੇ, ਤੁਹਾਡੇ ਕਰਕੇ, ਮੇਰੇ ਕਰਕੇ ਕਦੇ ਵੀ ਖਾਲੀ ਨਹੀਂ ਹੁੰਦਾ। ਮੈਂ ਤੁਹਾਨੂੰ ਦੱਸਦਾ ਮੈਂ ਸਵੇਰ ਦੇ ਵੇਲੇ ਉੱਠ ਕੇ ਕੀ ਕੀਤਾ। ਮੈਂ ਸਵੇਰ ਦੇ ਵੇਲੇ ਉੱਠ ਕੇ ਅੱਜ ਬੁਰਸ਼ ਕੀਤਾ, ਹਰ ਰੋਜ਼ ਕਰਦਾ। ਜਿਹੜਾ ਮੈਂ ਬੁਰਸ਼ ਕਰਦਾ ਮੈਂ ਉਹਦੇ ਤੇ ਵੀ ਟੈਕਸ ਦਿੱਤਾ, ਜਿਹੜੀ ਮੈਂ ਉੱਤੇ ਪੇਸਟ ਲਾਉਂਦਾ ਮੈਂ ਉਹਦੇ ਤੇ ਵੀ ਟੈਕਸ ਦਿੱਤਾ, ਉਸ ਤੋਂ ਬਾਅਦ ਮੈਂ ਚਾਹ ਪੀਂਦਾ ਮੈਂ ਚਾਹ ਪੱਤੀ ਦੇ ਉੱਤੇ ਵੀ ਟੈਕਸ ਦਿੱਤਾ, ਮੈਂ ਦੁੱਧ ਦੇ ਉੱਤੇ ਵੀ ਦਿੱਤਾ, ਮੈਂ ਖੰਡ ਦੇ ਉੱਤੇ ਵੀ ਦਿੱਤਾ। ਫਿਰ ਮੈਂ ਰੋਟੀ ਖਾਣਾ, ਉਸ ਤੋਂ ਬਾਅਦ ਜੀ ਮੈਂ ਆਟੇ ਦੇ ਉੱਤੇ ਵੀ ਟੈਕਸ ਦਿੰਦਾ, ਮੈਂ ਦਾਲਾਂ ਦੇ ਉੱਤੇ ਵੀ ਟੈਕਸ ਦਿੰਦਾ, ਮੈਂ ਸਿਲੰਡਰ ਦੇ ਉੱਤੇ ਵੀ ਟੈਕਸ ਦਿੰਦਾ ਸਭ ਤੇ। ਫਿਰ ਮੈਂ ਮੋਟਰਸਾਈਕਲ ਦੇ ਉੱਤੇ ਦਫ਼ਤਰ ਜਾਂਦਾ, ਮੈਂ ਪੈਟਰੋਲ ਦੇ ਉੱਤੇ ਵੀ ਟੈਕਸ ਦਿੰਦਾ, ਸਭ ਚੀਜ਼ਾਂ ਦੇ ਉੱਤੇ ਦਿੰਦਾ। ਜਦੋਂ ਮੈਂ ਹਰ ਚੀਜ਼ ਦੇ ਉੱਤੇ ਟੈਕਸ ਦਿੰਦਾ, ਹਰ ਚੀਜ਼ ਮੁੱਲ ਖਰੀਦਦਾ, ਮੈਨੂੰ ਕੋਈ ਚੀਜ਼ ਮੁਫ਼ਤ ਦੇ ਵਿੱਚ ਨਹੀਂ ਮਿਲਦੀ, ਤਾਂ ਫਿਰ ਖਜ਼ਾਨਾ ਮੇਰੇ ਕਰਕੇ ਕਿਉਂ ਖਾਲੀ ਆ? ਤੇ ਜਦਕਿ ਪੈਨਸ਼ਨ ਰੋਕੀ ਜਾਂਦੀ ਹੈ, ਉਹਨਾਂ ਲੋਕਾਂ ਦੀ ਤਨਖਾਹਾਂ ਰੁਕਦੀਆਂ ਉਹਨਾਂ ਲੋਕਾਂ ਦੀਆਂ ਜਿਹੜੇ ਹਰ ਰੋਜ਼ ਟੈਕਸ ਅਦਾ ਕਰਦੇ ਆ, ਤੇ ਪੈਨਸ਼ਨਾਂ ਕਦੇ ਨੀ ਰੁਕਦੀਆਂ ਉਹਨਾਂ ਲੋਕਾਂ ਦੀਆਂ ਜਿਹੜੇ ਸਾਡੇ ਵਿਧਾਨ ਸਭਾ ਦੇ ਮੈਂਬਰ ਆ, ਸਾਡੇ ਸੰਸਦ ਮੈਂਬਰ ਆ, ਸਾਡੇ ਕੈਬਨਿਟ ਮੰਤਰੀ ਆ, ਉਹਨਾਂ ਦੀਆਂ ਕਦੇ ਰੁਕਦੀਆਂ ਨੀ। ਜਦਕਿ ਉਹਨਾਂ ਦੇ ਕਰਕੇ ਖਜ਼ਾਨਾ ਖਾਲੀ ਹੋਇਆ, ਮੇਰੇ ਕਰਕੇ ਥੋੜੀ ਹੋਇਆ ਇਹ। ਕੈਪਟਨ ਸਾਹਿਬ ਨੇ ਜਿਹੜੇ ਉਹ ਵਾਰ ਵਾਰ ਇੱਕੋ ਗੱਲ ਕਹਿੰਦੇ ਜੀ ਕਿ ਪੰਜਾਬ ਦਾ ਖਜ਼ਾਨਾ ਖਾਲੀ ਆ, ਪੰਜਾਬ ਦਾ ਖਜ਼ਾਨਾ ਖਾਲੀ ਆ, ਪਿਛਲੀ ਸਰਕਾਰ ਨੇ ਕੱਖ ਨੀ ਛੱਡਿਆ, ਆਹ ਨੀ ਹੋਇਆ, ਉਹ ਨੀ ਹੋਇਆ। ਪਰ ਹੁਣ ਦੇਖ ਲਓ, 6 ਜਣਿਆਂ ਨੂੰ ਫਿਰ ਕੈਬਨਿਟ ਦਾ ਰੈਂਕ ਮਿਲ ਗਿਆ, ਕਹਿੰਦੇ ਜੀ ਨਿੱਜੀ ਸਲਾਹਕਾਰ ਬਣਾ ਲਏ ਆ। ਹੁਣ ਇਹੋ ਜਿਹੀਆਂ ਕਿਹੜੀਆਂ ਸਲਾਹਾਂ, ਇਹੋ ਜਿਹਾ ਕਿਹੜਾ ਅਲਾਦੀਨ ਦਾ ਚਿਰਾਗ ਇਹਨਾਂ ਨੂੰ ਮਿਲਣਾ, ਵੀ ਰਗੜਨ ਕੇ ਵਿੱਚੋਂ ਜਿਨਨ ਨਿਕਲੋ ਕਹੂਗਾ ਹੁਕਮ ਮੇਰੇ ਆਕਾ, ਇਹ ਕਹਿਣਗੇ ਖਜ਼ਾਨਾ ਭਰ ਦੇ। ਸੋ ਇਹੋ ਜਿਹੀਆਂ ਗੱਲਾਂ ਲੋਕਾਂ ਨੂੰ ਚੁਭਦੀਆਂ, ਵੀ ਤੁਹਾਡੇ ਕੋਲੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਵਾਸਤੇ ਪੈਸਾ ਹੈ ਨੀ, ਤੁਹਾਡੇ ਕੋਲੇ ਪੈਨਸ਼ਨ ਦੇਣ ਵਾਸਤੇ ਹੈ ਨੀ, ਤੁਸੀਂ ਬਿਜਲੀ ਤਾਂ ਮਹਿੰਗੀ ਕਰੀ ਜਾਂਦੇ ਆ, ਵੀ ਤੁਸੀਂ ਕਦੇ ਖਜ਼ਾਨਾ ਖਾਲੀ ਆ, ਤੁਸੀਂ ਬਾਕੀ ਸਭ ਕੁਝ ਕਰਦੇ ਹੋ, ਪਰ ਆਪਣੇ ਵੇਲੇ ਪਤਾ ਨਹੀਂ ਤੁਹਾਨੂੰ ਕੀ ਹੋ ਜਾਂਦਾ।
ਟਹਿਣਾ ਸਾਹਿਬ, ਇੱਕ ਪਾਸੇ ਸਵੇਰ ਨੂੰ ਬਿਆਨ ਆ ਜਾਂਦਾ ਵੱਡੇ ਬਾਦਲ ਸਾਹਿਬ ਦਾ ਵੀ ਸਾਡਾ ਤਾਂ ਜੀ ਭਾਜਪਾ ਨਾਲ ਪਤੀ ਪਤਨੀ ਵਾਲਾ ਰਿਸ਼ਤਾ, ਦੁਪਹਿਰ ਨੂੰ ਬਿਆਨ ਆ ਜਾਂਦਾ ਵੀ ਸਾਡਾ ਨੌ ਮਾਸ ਦਾ ਰਿਸ਼ਤਾ, ਸ਼ਾਮ ਨੂੰ ਪਤਾ ਲੱਗਦਾ ਵੀ ਭਾਜਪਾ ਵਾਲੇ ਕਹਿੰਦੇ ਅਸੀਂ ਤਾਂ ਇਕੱਲੇ ਲੜਾਂਗੇ ਚੋਣਾਂ ਹੁਣ ਗਾਹਾਂ ਨੂੰ। ਕੀ ਲੱਗਦਾ ਤੁਹਾਨੂੰ?
ਦੇਖੋ, ਉਹ ਸਿਆਣੇ ਕਹਿੰਦੇ, ਇਹਦਾ ਤੇ ਗਿੱਪੀ ਨੇ ਵੀ ਕਿਹਾ ਸੀਗਾ ਵੀ ਸਦਾ ਨੀ ਹਾਲਾਤ ਰਹਿੰਦੇ ਮਾੜੇ ਬੰਦੇ ਦੇ, ਤਾਂ ਸਦਾ ਨੀ ਉਹ ਬੰਦਿਆਂ ਚੜਾਈਆਂ ਰਹਿੰਦੀਆਂ। ਇੱਕ ਵੇਲਾ ਸੀਗਾ ਜਦੋਂ ਅਕਾਲੀ ਦਲ ਦੀ ਤੂਤੀ ਬੋਲਦੀ ਸੀ ਤੇ ਭਾਜਪਾ ਦੂਜੇ ਨੰਬਰ ਤੇ ਸੀ, ਨਾਲ ਉਂਗਲ ਫੜ ਕੇ ਤੁਰਦੀ। ਅੱਜ ਭਾਜਪਾ ਦੀ ਚੜ ਮੱਚੀ ਆ, ਅੱਜ ਉਂਗਲ ਫੜ ਕੇ ਤੁਰਨਾ ਪੈ ਰਿਹਾ ਅਕਾਲੀ ਦਲ ਨੂੰ। ਅੱਜ ਭਾਜਪਾ ਅੱਖਾਂ ਵਿਖਾਉਂਦੀ ਆ ਜਿਵੇਂ ਕਦੇ ਅਕਾਲੀ ਦਿਖਾਉਂਦੇ ਹੁੰਦੇ ਸੀ। ਨੌ ਮਾਸ ਦਾ ਰਿਸ਼ਤਾ ਬਾਲਾ ਗੂੜਾ, ਸੱਚੇ ਦਿਲੋਂ ਪਹਿਲਾਂ ਵੀ ਨੀ ਸੀ, ਅੱਜ ਵੀ ਨੀਗਾ। ਹੁਣ ਪਰਸੋਂ ਹੀ ਗੱਲ ਕਹੀ ਆ ਸ਼ਵੇਤ ਮਲਿਕ ਨੇ, ਉਹਨਾਂ ਨੇ ਕਿਹਾ ਜੀ ਕਿ 2022 ਦੇ ਵਿੱਚ ਘਰ ਘਰ ਪੰਜਾਬ ਦੇ ਅੰਦਰ ਕਮਲ ਖੜਾ ਦੇਵਾਂਗੇ। ਮਤਲਬ ਇਹ ਹੈ ਕਿ ਉਹ ਮਾਨਸਿਕ ਤੌਰ ਦੇ ਉੱਤੇ ਤਿਆਰ ਆ ਵੀ ਜੇਕਰ ਅਕਾਲੀ ਦਲ ਨੇ ਕੋਈ 3-5 ਜੀ ਕੀਤੀ, ਆਪਾਂ ਵੱਖਰੇ ਤੌਰ ਤੇ ਚੋਣ ਲੜ ਲੈਣੀ ਹੈ। ਨਾਲੇ ਉਹਨਾਂ ਦੀ ਅੰਦਰੋਂ ਤਿਆਰੀ ਇਹ ਵੀ ਆ ਵੀ ਸਾਨੂੰ ਕੋਈ ਸਿੱਖ ਚਿਹਰਾ ਲੱਭ ਜੇ, ਉਹਨੂੰ ਮੂਹਰੇ ਕਰਕੇ ਉਹਦੇ ਆਧਾਰ ਦੇ ਉੱਤੇ ਅਸੀਂ ਪੰਜਾਬ ਦੇ ਵਿੱਚ ਚੋਣ ਲੜ ਲਈਏ। ਭਾਜਪਾ ਜਾਣਦੀ ਹੈ ਕਿ ਸਿੱਖ ਚਿਹਰੇ ਤੋਂ ਬਿਨਾਂ ਗੱਲ ਬਣਨੀ ਨਹੀਂ। ਹੁਣ ਬਾਦਲ ਸਾਹਿਬ ਫਿਰ ਕਹਿੰਦੇ ਵੀ ਸਾਡਾ ਪਤੀ ਪਤਨੀ ਵਾਲਾ ਰਿਸ਼ਤਾ, ਇਹ ਤਾਂ ਪਿਛਲੇ ਲੰਮੇ ਸਮੇਂ ਤੋਂ ਕਹਿੰਦੇ ਆ, ਇਹਨਾਂ ਨੂੰ ਕਹਿਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਗਾ। ਪਰ ਗੱਲ ਸਵਾਲਾਂ ਦਾ ਸਵਾਲ ਇਹ ਹੈ ਕਿ ਇਹ ਕਿੰਨੀ ਦੇਰ ਤੱਕ ਚੱਲੂਗਾ? ਇਹ ਬਾਹਲੀ ਦੇਰ ਤੱਕ ਇਹੋ ਜਿਹਾ ਪ੍ਰਭਾਵ ਛੱਡਣ ਵਾਲੀ ਗੱਲ ਨਹੀਂ ਆ। ਇਹ ਗੱਲਾਂ ਸੁਣ ਸੁਣ ਕੇ ਲੋਕ ਪੱਕ ਗਏ ਆ, ਲੋਕ ਅੱਕ ਗਏ ਆ, ਲੋਕਾਂ ਨੂੰ ਇਸ ਗੱਲ ਦੇ ਨਾਲ ਵੀ ਚਲੋ ਕੋਈ ਨੀ ਵੀ ਭਾਵੇਂ ਅੱਡ ਹੋ ਕੇ ਲੜਨ ਤੇ ਭਾਵੇਂ ਮੀਆਂ ਬੀਬੀ ਬਣ ਕੇ ਰਹਿਣ, ਪਰ ਲੋਕ ਇਹ ਗੱਲ ਕਹਿੰਦੇ ਆ ਵੀ ਜਦੋਂ ਕੋਈ ਪੰਜਾਬ ਦਾ ਮਸਲਾ ਆਉਂਦਾ, ਤੁਸੀਂ ਚਲੋ ਮੀਆਂ ਸਹੀ, ਭਾਜਪਾ ਚਲੋ ਬੀਵੀ ਸਹੀ, ਬੀਵੀ ਦੇ ਕੋਲੋਂ ਜਾ ਕੇ ਕੁਝ ਲੈ ਤਾ ਉਹ ਕੇਂਦਰ ਦੇ ਵਿੱਚੋਂ, ਪਰ ਉਹ ਮਿਲਦਾ ਨੀ ਪਤਾ ਨੀ ਕਿਹੜੀ ਗੱਲੋਂ।
ਜੀ ਬਿਲਕੁਲ, ਟਹਿਣਾ ਸਾਹਿਬ, ਜੇ ਸਿਮਰਜੀਤ ਬੈਂਸ ਦੀ ਗੱਲ ਕਰੀਏ, ਉਹਨਾਂ ਦੇ ਨਾਲ ਜਿਹੜਾ ਡੀਸੀ ਦੇ ਨਾਲ ਜਿਹੜਾ ਵਤੀਰਾ ਸੀ, ਉਹ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਦੇਖੋ, ਗੱਲ ਇਹ ਹੈ ਜੀ ਕਿ ਸਿਮਰਜੀਤ ਬੈਂਸ ਹੋਰੀ ਇੱਕ ਤੱਕੜ ਆਗੂ ਆ, ਇਹਦੇ ਵਿੱਚ ਵੀ ਕੋਈ ਦੋ ਰਾਇਆ ਨੀ। ਪਰ ਵਿਪਲ ਉਜਵਲ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ, ਇਹ ਵੀ ਕੋਈ ਗਲਤ ਬੰਦਾ ਨੀ, ਉਹ ਵੀ ਇੱਕ ਬੰਦਾ ਪਾਏਦਾਰ ਆ। ਮੈਂ ਥੋੜਾ ਜਿਹਾ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਵਿਪਲ ਉਜਵਲ ਹੈ ਕੌਣ। ਗੁਰਦਾਸਪੁਰ ਦਾ ਡੀਸੀ ਬਣਨ ਤੋਂ ਪਹਿਲਾਂ ਹੁਸ਼ਿਆਰਪੁਰ ਦਾ ਡੀਸੀ ਸੀ ਵਿਪਲ ਉਜਵਲ। ਉਸ ਬੰਦੇ ਨੇ 365 ਰੁਪਈਆਂ ਦੀ ਇੱਕ ਸਕੀਮ ਚਲਾਈ ਸੀ, ਇੱਕ ਦਿਨ ਦਾ 1 ਰੁਪਈਆ, ਸਾਲ ਦੇ 365 ਰੁਪਈਏ, ਤੁਹਾਡੇ ਕੋਲੋਂ ਵੀ ਲੈਣੇ ਆ, ਮੇਰੇ ਕੋਲੋਂ ਵੀ ਲੈਣੇ, ਰਸੀਦ ਕੱਟ ਕੇ ਦੇਣੀ ਆ। ਉਹਨਾਂ ਪੈਸਿਆਂ ਦੇ ਨਾਲ ਜਿਹੜੇ ਪੈਸੇ ਲੱਖਾਂ ਰੁਪਈਆ ਇਕੱਠਾ ਹੋਇਆ, ਉਹਦੇ ਨਾਲ ਉਹਨੇ ਸਰਕਾਰੀ ਸਕੂਲਾਂ ਦੇ ਵਿੱਚ ਫਰਨੀਚਰ ਲੈ ਕੇ ਦਿੱਤਾ। ਇੱਕ ਵਾਰੀ ਉਹ ਸੋਨਾਲੀਕਾ ਕੰਪਨੀ ਦੇ ਕੋਲੇ ਗਏ ਹੁਸ਼ਿਆਰਪੁਰ, ਉਹ ਚਾਹ ਚੜ ਗਿਆ ਵੀ ਡੀਸੀ ਸਾਡੇ ਘਰੇ ਆਇਆ, ਸਾਡੇ ਫੈਕਟਰੀ ਦੇ ਵਿੱਚ ਆਇਆ। ਉਹ ਕਹਿੰਦੇ ਜੀ ਤੁਸੀਂ ਭਾਵੇਂ ਸਾਡੇ ਕੋਲ 10 ਲੱਖ ਰੁਪਈਏ ਦਾ ਚੈੱਕ ਲੈ ਲਓ। ਉਹ ਕਹਿੰਦੇ ਜੀ ਜੇ ਮੈਂ ਪੈਸੇ ਇਕੱਠੇ ਕਰਨੇ ਹੋਣ ਤਾਂ ਮੈਂ 8-10 ਕਰੋੜ ਰੁਪਈਆ ਇਕੱਠਾ ਕਰ ਲਾਂ, ਪਰ ਮੈਂ ਇਕੱਲੇ ਪੈਸੇ ਨੀ, ਮੈਂ ਬੰਦੇ ਵੀ ਨਾਲ ਜੋੜਨੇ, ਇਸ ਕਰਕੇ ਮੈਂ 365 ਰੁਪਈਏ ਹੀ ਲੈਣੇ ਆ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਸਾਰਾ ਕੰਮ ਕਾਜ ਕੀਤਾ। ਹੁਣ ਵਿਪਲ ਦੇਖੋ ਕੰਮ ਕਰਨ ਦਾ ਤਰੀਕਾ ਮੈਨੂੰ ਅੱਜ ਤੱਕ ਬੈਂਸ ਸਾਹਿਬ ਦਾ ਪ੍ਰਭਾਵਿਤ ਕਰਦਾ, ਪਰ ਇੱਥੇ ਉਹਨਾਂ ਨੇ ਵਧੀਕੀ ਵੀ ਕੀਤੀ ਹੈ ਕਿਉਂਕਿ ਵਿਪਲ ਉਜਵਲ ਇਹੋ ਜਿਹਾ ਬੰਦਾ ਨਹੀਂ ਜਿਹੋ ਜਿਹਾ ਉਹਨੂੰ ਪੇਸ਼ ਕੀਤਾ ਗਿਆ। ਕਿਸੇ ਡੀਸੀ ਨੂੰ ਜਾ ਕੇ ਕਹਿੰਦੇ ਤੇਰੇ ਪਿਓ ਦਾ ਦਫ਼ਤਰ ਕਰਨੀ, ਤੂੰ ਇੱਥੇ ਵਿਹਲਾ ਬੈਠਾ, ਤੂੰ ਆਹ ਕਰਨਾ, ਤੂੰ ਉਹ ਕਰਨਾ, ਇਹ ਗੱਲਾਂ ਸ਼ੋਭਦੀਆਂ ਨਹੀਂ। ਹੁਣ ਬੈਂਸ ਦੇ ਉੱਤੇ ਪਰਚਾ ਦਰਜ ਹੋ ਗਿਆ ਸਰਕਾਰੀ ਕੰਮ 'ਚ ਵਿਘਨ ਪਾਉਣ ਦਾ, ਕਈ ਹੋਰ ਗੱਲਾਂ ਦਾ। ਹੁਣ ਬੈਂਸ ਨੇ ਕਿਹਾ ਜੀ ਕਿ ਮੈਂ ਆਪਣੇ ਘਰ ਦੇ ਵਿੱਚ ਹੀ ਹਾਂ, ਕੈਪਟਨ ਨੇ ਜਾਣ ਬੁੱਝ ਕੇ ਮੇਰੇ ਤੇ ਪਰਚਾ ਦਰਜ ਕਰਵਾਇਆ, ਇਹ ਡੀਸੀ ਨੇ ਨਹੀਂ ਕਰਵਾਇਆ, ਕੈਪਟਨ ਨੇ ਕਿਹੜੇ ਕੱਢੀ ਹੈ ਕਿਉਂਕਿ ਮੈਂ ਸਿਟੀ ਸੈਂਟਰ ਘੁਟਾਲੇ ਤੇ ਬੋਲਦਾ। ਅੱਗੋਂ ਕੈਪਟਨ ਨੇ ਵੀ ਕਹਿਤਾ ਕਿ ਹਾਂ ਮੈਂ ਹੀ ਪਰਚਾ ਦਰਜ ਕਰਵਾਇਆ, ਤੇ ਅੱਗੋਂ ਡੀਸੀ ਨੇ ਕਿਹਾ ਵੀ ਭਾਈ ਸਾਡੇ ਨਾਲ ਵਧੀਕੀ ਹੋਈ ਹੈ। ਮਤਲਬ ਕਹਿਣ ਦਾ ਇਹ ਹੈ ਵੀ ਇਸ ਵਕਤ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਛਟਕਾਰੇ ਦਾ ਮਾਹੌਲ ਆ। ਰਵਨੀਤ ਬਿੱਟੂ ਕਹਿੰਦਾ ਵੀ ਹੁਣ ਸ਼ੇਰ ਨੂੰ ਸਵਾ ਸਿਰ ਟੱਕਰਿਆ, ਕੋਈ ਕਹਿੰਦਾ ਜੀ ਹੁਣ ਸਿਮਰਜੀਤ ਬੈਂਸ ਕੈਪਟਨ ਦੀ ਦਾੜ ਥੱਲੇ ਆਇਆ। ਮਤਲਬ ਇਹ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਖ਼ਬਰਾਂ, ਕਈ ਤਰ੍ਹਾਂ ਦਾ ਮਾਹੌਲ ਇਸ ਮਸਲੇ ਦੇ ਉੱਤੇ ਗਰਮ ਹੋਣ ਦੀ ਸੰਭਾਵਨਾ।
ਗਊਮੂਤ ਪਲਾਉਣ ਤੇ ਅਤਾਰੂ ਹੋਈ ਸਰਕਾਰ ਦੇ 100 ਦਿਨ ਪੂਰੇ ਹੋ ਗਏ ਜੀ। ਨੰਨੀ ਸ਼ਾਹ ਕਹਿੰਦੀ ਵੀ 7 ਦਹਾਕਿਆਂ ਦੇ ਵਿੱਚ ਇੱਦਾਂ ਦਾ ਕੋਈ ਕੰਮ ਨਹੀਂ ਸਿਰੇ ਚੜਿਆ ਸੀ ਜਿਹੜਾ ਹੁਣ ਮੋਦੀ ਸਾਹਿਬ ਨੇ 100 ਦਿਨਾਂ ਚ ਸਿਰੇ ਚੜਾਤਾ, ਤੁਹਾਨੂੰ ਕੀ ਲੱਗਦਾ?
ਦੇਖੋ ਇੱਕ ਤਾਂ ਗੱਲ ਇਹ ਹੈ ਜੀ ਕਿ ਭਾਰਤ ਦੇ ਵਿੱਚ ਇਸ ਵਕਤ ਨਾ ਚੰਦਰਯਾਨ 2 ਦਾ ਵਿਕਰਮ ਲੈਂਡਰ ਹੈ ਜਿਹੜਾ ਉਹ ਚੰਦ ਦੇ ਉੱਤੇ ਸਤਾ ਦੇ ਉੱਤੇ ਪਹੁੰਚਣ ਤੋਂ 2 ਕਿਲੋਮੀਟਰ ਪਿੱਛੇ ਸੰਪਰਕ ਤੋੜ ਕੇ ਬਹਿ ਗਿਆ ਜਾਂ ਟੁੱਟ ਗਿਆ ਧਰਤੀ ਦੇ ਨਾਲੋਂ। ਇਸ ਗੱਲ ਦਾ ਦੁੱਖ ਮਨਾਇਆ ਜਾ ਰਿਹਾ।
ਤੁਸੀਂ ਮਿਲਾਵਟੀ
ਤਰ੍ਹਾਂ ਦੇ ਚਟਕਾਰੇ, ਪਾਕਿਸਤਾਨ ਵੀ ਇਹ ਗੱਲ ਕਹਿੰਦਾ ਦੇਖੋ ਜੀ ਜਿਹੜਾ ਕੰਮ ਤੁਹਾਡੇ ਹੱਥ ਵੱਸ ਨਹੀਂ ਹੁੰਦਾ ਤੁਸੀਂ ਪੰਗੇ ਕਿਉਂ ਲੈਂਦੇ ਆ। ਮੈਂ ਥੋੜਾ ਜਿਹਾ ਦੱਸਣਾ ਚਾਹੁੰਦਾ ਕਿ ਨਿਊਟਨ 8 ਵਾਰ ਗੁਰਤਾ ਖਿੱਚ ਦੇ ਮਾਮਲੇ ਦੇ ਵਿੱਚ ਖੋਜ ਕਰਨ ਦੇ ਮਾਮਲੇ ਚ ਫੇਲ ਹੋਇਆ ਸੀ, 9ਵੀਂ ਵਾਰ ਉਹ ਸਫਲ ਹੋਇਆ। ਥਾਮਸ ਐਡੀਸਨ ਨੇ ਬਲਬ ਦੀ ਖੋਜ ਕੀਤੀ ਸੀ, ਉਹ ਕਈ ਵਾਰ ਫੇਲ ਹੋਇਆ ਸੀ, ਫੇਰ ਉਹ ਜਾ ਕੇ ਪਾਸ ਹੋਇਆ, ਉਹਨੇ ਬਲਬ ਦੀ ਖੋਜ ਕੀਤੀ। ਇਹਦਾ ਸਫਲਤਾ ਤੇ ਅਸਫਲਤਾ ਚੱਲਦੀ ਰਹਿੰਦੀ ਹੈ, ਪਰ ਇਹ ਭਾਰਤ ਦੇ ਵਿੱਚ ਦੁਨੀਆਂ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਵਿਗਿਆਨੀ ਹੈ ਜਿਹੜੇ ਉਹ ਕੰਮ ਕਰੀ ਜਾਂਦੇ ਆ, ਮਗਰਲੇ ਪਾਸੇ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਹੈਗੇ। ਸੋ ਪ੍ਰਧਾਨ ਮੰਤਰੀ ਸਾਹਿਬ ਦਾ ਉੱਥੇ ਬਹਿਣਾ, ਪ੍ਰਧਾਨ ਮੰਤਰੀ ਸਾਹਿਬ ਦਾ ਖੁਦ ਨੂੰ ਖ਼ਬਰਾਂ ਦੇ ਵਿੱਚ ਸਾਬਤ ਕਰਨਾ, ਇਹ ਬੜੀ ਹੈਰਾਨ ਕਰਨ ਦੀ ਗੱਲ ਹੈ। ਕਈ ਟੀਵੀ ਚੈਨਲਾਂ ਨੇ ਤਾਂ ਝੋਲੀ ਚੁੱਕਣ ਦੇ ਵਿੱਚ ਵੀ ਪਹਿਲਾ ਨੰਬਰ ਹਾਸਲ ਕਰ ਲਿਆ। ਉਹ ਚੰਦ ਦੀਆਂ ਫੋਟੋਆਂ ਲਾ ਕੇ ਉੱਤੇ ਬੈਠ ਕੇ ਕਰੀ ਗਏ, ਮੋਦੀ ਨੇ ਕਰ ਲਈ ਹੈ ਚਾਂਦ ਮੁੱਠੀ ਮੈਂ, ਮੋਦੀ ਤੋਂ ਐਸੇ ਛਾ ਗਏ, ਮੋਦੀ ਬਣੇ ਦੁਨੀਆਂ ਕੇ ਮਸ਼ਹੂਰ ਵਿਗਿਆਨੀ। ਇਹਨਾਂ ਗੱਲਾਂ ਦੇ ਉੱਤੇ ਹੈਰਾਨੀ ਹੁੰਦੀ ਹੈ ਵੀ ਮੋਦੀ ਸਾਹਿਬ ਥੋੜੀ ਵਿਗਿਆਨੀ ਹੈ, ਵਿਗਿਆਨੀ ਤਾਂ ਸਾਡੇ ਇਸਰੋ ਵਾਲੇ ਆ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ। ਜਿਹੜੇ ਕੇ ਸਿਵਾਨ ਆ ਜਿਹੜੇ ਇਸ ਵਕਤ ਇਸਰੋ ਦੇ ਚੇਅਰਮੈਨ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਨੰਗੇ ਪੈਰੀ ਪੜ੍ਹਨ ਜਾਂਦਾ ਹੁੰਦਾ ਸੀਗਾ, ਮੈਂ ਆਪਣੇ ਬਾਪ ਦੇ ਨਾਲ ਖੇਤੀਬਾੜੀ ਕਰਾਉਂਦਾ ਸੀ ਤੇ ਮੈਂ ਚਾਹੁੰਦਾ ਸੀਗਾ ਕਿ ਇੰਜਨੀਅਰ ਕਰਾਂ, ਬਾਪੂ ਚਾਹੁੰਦਾ ਸੀਗਾ BSC ਕਰੇ, ਤੇ ਮੈਂ 7 ਦਿਨ ਬਾਪੂ ਦੇ ਖਿਲਾਫ ਹੀ ਭੁੱਖ ਹੜਤਾਲ ਕੀਤੀ ਸੀ ਤਾਂ ਜਾ ਕੇ, ਤੇ ਬਾਪੂ ਨੇ ਮੇਰੀ ਗੱਲ ਮੰਨੀ ਸੀ, ਇਹ ਤਾਂ ਹੋਇਆ ਨਾਲ ਸੰਘਰਸ਼। ਪਰ ਮੋਦੀ ਸਾਹਿਬ ਨੂੰ ਹਰ ਥਾਂ ਦੇ ਉੱਤੇ ਜਾ ਕੇ ਤੇ ਉਹਨਾਂ ਦੇ ਕੰਮ ਦੇ ਵਿੱਚ ਕਈ ਕਹਿੰਦੇ ਆ ਵੀ ਖਲਲ ਏਦਾਂ ਨਹੀਂ ਪਾਉਣਾ ਚਾਹੀਦਾ, ਸੋ ਉਹ ਫੇਲ ਹੋ ਗਏ। ਬਾਅਦ ਦੇ ਵਿੱਚ ਜੱਫੀਆਂ ਪਾ ਕੇ, ਗਲਵਕੜੀਆਂ ਪਾ ਕੇ ਮੋਦੀ ਸਾਹਿਬ ਨੇ ਇਸਰੋ ਦੇ ਵਿਗਿਆਨੀਆਂ ਦੀਆਂ ਅੱਖਾਂ ਵੀ ਪੂੰਝੀਆਂ। ਸੋ ਸਵਾਲਾਂ ਦਾ ਸਵਾਲ ਇਹ ਪੈਦਾ ਹੁੰਦਾ ਕਿ ਮੋਦੀ ਸਾਹਿਬ ਦੀ ਪ੍ਰਾਪਤੀ ਕਹਿਗੇ ਜਾਂ ਕੀ ਕਹਿਗੇ ਕੀ ਨਾ ਕਹਿਗੇ। ਹੁਣ ਇਸ ਗੱਲ ਮੁੱਕਦੀ ਇਹ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਜਿਹੜੇ ਉਹਨਾਂ ਨੇ ਕੱਲ੍ਹ ਚੰਡੀਗੜ੍ਹ ਦੇ ਵਿੱਚ ਮੋਦੀ ਸਰਕਾਰ ਦੀਆਂ 100 ਦਿਨ ਦੀਆਂ ਪ੍ਰਾਪਤੀਆਂ ਗਿਣਾਈਆਂ, ਉਹਨਾਂ ਨੇ ਕਿਹਾ ਜੀ ਕਿ ਜੋ ਕੁੱਝ ਚੰਗਾ ਹੋ ਗਿਆ ਸਾਡੀ ਸਰਕਾਰ ਨੇ ਕੀਤਾ, ਜੋ ਕੁੱਝ ਮਾੜਾ ਹੋਇਆ ਉਹ ਪਹਿਲਾਂ ਕਾਂਗਰਸ ਦੀ ਸਰਕਾਰ ਕਰਦੀ ਰਹੀ ਹੈ। ਉਹਨਾਂ ਨੇ ਕਿਹਾ ਜੀ ਕਿ ਮੋਦੀ ਸਾਹਿਬ ਇਸ ਧਰਤੀ ਦੇ ਨਾਇਕ ਆ। ਹੁਣ ਨਾਇਕ ਸਮਝਣਾ ਜਾਂ ਨਾ ਸਮਝਣਾ ਇਹ ਸਾਡੀ ਆਪੋ ਆਪਣੀ ਸਮਝ ਦੇ ਉੱਤੇ ਨਿਰਭਰ ਕਰਦੀ ਗੱਲ ਹੈ ਜੀ।
ਟਹਿਣਾ ਸਾਹਿਬ ਹੁਣ ਜੋ ਮਰਜ਼ੀ ਕਹੋ ਤੁਸੀਂ, ਤੁਹਾਡੇ ਬਹੁਤ ਬੰਦੇ ਤਾਂ ਇਹ ਕਹਿੰਦੇ ਨੀ ਥੱਕਦੇ, ਕਹਿੰਦੇ ਜਿਹੜਾ ਹਵਨ ਦੇ ਵਿੱਚ ਉੱਥੇ ਘਿਓ ਪਾਇਆ ਉਹ ਮਿਲਾਵਟੀ ਸੀ ਤਾਂ ਕਰਕੇ ਕੰਮ ਸੂਤ ਨਹੀਂ ਆਇਆ।
ਦੇਖੋ ਉਹ ਹਰ ਬੰਦੇ ਨੇ ਨਾ ਚਟਕਾਰੇ ਲੈਣੇ ਹੁੰਦੇ। ਹੁਣ ਕਈ ਲੋਕ ਤਾਂ ਫੇਸਬੁੱਕ ਤੇ ਵੀ ਲਿਖੀ ਜਾਂਦੇ ਆ, ਕਹਿੰਦੇ ਵੀ ਜਦੋਂ ਅਸੀਂ ਨਾਨਕੇ ਜਾਂਦੇ ਹੁੰਦੇ ਸੀ ਮਾਮੇ ਦੇ ਘਰ ਤੇ ਸਾਡਾ ਜੀ ਨਹੀਂ ਕਰਦਾ ਸੀ ਵਾਪਸ ਆਉਣ ਨੂੰ, ਚੰਦਰਯਾਨ ਵੀ ਚੰਦ ਮਾਮੇ ਦੇ ਉੱਤੇ ਗਿਆ ਤੇ ਉਹਦਾ ਜੀ ਨਹੀਂ ਕੀਤਾ ਵਾਪਸ ਆਉਣ ਨੂੰ।
ਜੀ ਬਿਲਕੁਲ, ਤੇ ਨਾਲ ਜੇ ਗੱਲ ਕਰੀਏ ਕਿਉਂਕਿ ਸਾਡੇ ਜਿਹੜੇ ਮੂੰਹ ਨੇ ਉਨੀਆਂ ਗੱਲਾਂ, ਕਿਉਂਕਿ ਰਵੀ ਸਿੰਘ ਖਾਲਸਾ ਏਡ ਤੋਂ ਉਹਨਾਂ ਉੱਤੇ ਵੀ ਕਿੰਤੂ ਪ੍ਰੰਤੂ ਕਈਆਂ ਨੇ ਕੀਤੇ ਕਿ ਇਹਨਾਂ ਦੇ ਪੈਸਾ ਇਹਨਾਂ ਦਾ ਹਿਸਾਬ ਕਿਤਾਬ ਨਹੀਂ ਮਿਲਦਾ, ਆਮ ਲੋਕ ਵੀ ਜਿਹਨਾਂ ਨੇ ਪੰਜੀ ਨਹੀਂ ਦਿੱਤੀ ਇਹਦੀ ਮਿਲਦਾ ਉਹ ਵੀ ਹਿਸਾਬ ਮੰਗਦੇ ਨੇ।
ਦੇਖੋ ਇਹ ਨਾ ਬਿਲਕੁਲ ਉਵੇਂ ਗੱਲ ਆ ਬਾਈ ਜੀ ਕਿ ਮੈਨੂੰ ਨਾ ਸਵੇਰ ਜੇ ਤਾਂ ਮੈਂ 4 ਦਿਨ ਇਹ ਗੱਲ ਕਹਿ ਦਿਆਂ ਕਿ ਕਾਂਗਰਸ ਦੇ ਵੱਲੋਂ ਫਲਾਣੇ ਫਲਾਣੇ ਤਾਂ ਕੰਮ ਠੀਕ ਕੀਤੇ ਗਏ ਆ
ਜੀ,
ਤੇ ਮੈਨੂੰ ਕਈ ਬੰਦੇ ਕਹਿਣ ਲੱਗ ਜਾਂਦੇ ਕਮੈਂਟ ਕਰਕੇ ਵੀ ਭਾਈ ਇਹਨੂੰ ਕਾਂਗਰਸ ਦਾ ਬੰਦਾ, ਜੇ ਮੈਂ ਕਹਿ ਦਿਆਂ ਵੀ ਭਾਈ ਸੁਖਬੀਰ ਸਿੰਘ ਬਾਦਲ ਦੀਆਂ ਆਹ ਨੀਤੀਆਂ ਤਾਂ ਮੈਨੂੰ ਠੀਕ ਲੱਗਦੀਆਂ, ਕਈ ਕਹਿ ਦਿੰਦੇ ਆ ਵੀ ਲਓ ਜੀ ਹੁਣ ਅਕਾਲੀ ਦਲ ਦਾ ਬੰਦਾ, ਮੈਨੂੰ ਇਹ ਨੀ ਪਤਾ ਲੱਗਦਾ ਮੈਂ ਆਥਣ ਤੱਕ ਕਿਹਦਾ ਬੰਦਾ ਹੈਗਾ ਤੇ ਕਿਹਦਾ ਬੰਦਾ ਨਹੀਂ ਹੈ। ਬਿਲਕੁਲ ਉਸ ਤਰੀਕੇ ਦੇ ਨਾਲ ਆ, ਘਰੇ AC ਕਮਰੇ ਦੇ ਵਿੱਚ ਬੈਠ ਕੇ ਮੋਬਾਈਲ 'ਚ ਨੈੱਟ ਪੈਕ ਪਵਾ ਕੇ ਤੇ ਟਿਕ 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 ਕਰਕੇ ਤੇ ਦੁਨੀਆਂ ਦੇ ਸਭ ਤੋਂ ਮਹਾਨ ਵਿਦਵਾਨ ਸਾਬਤ ਕਰਨ ਦੀ ਜਿਹੜੀ ਪੱਲ ਆ ਉਹਨਾਂ ਸਾਰੇ ਸੱਜਣਾਂ ਨੂੰ ਬੇਨਤੀ ਹੈ ਵੀ ਆਪਾਂ ਰਵੀ ਸਿੰਘ ਨੂੰ ਕਸੂਰਵਾਰ ਮੰਨ ਲੈਂਦੇ ਹਾਂ, ਮੈਂ ਵੀ ਅੱਜ ਹੀ ਮੰਨਦਾ, ਪਰ ਤੁਸੀਂ ਆਓ ਪੰਜਾਬ ਦੇ ਵਿੱਚ, ਤੁਸੀਂ ਕੁਝ ਕਰੋ ਤਾਂ ਸਹੀ, 20 ਰੁਪਏ ਤੁਸੀਂ ਦੇਣੇ ਨੀ ਹੁੰਦੇ ਗੇ, ਤੇ ਉਸ ਤੋਂ ਬਾਅਦ ਤੁਸੀਂ ਨਗੋਚਾ ਨੁਕਸ ਉਹਦੇ ਵਿੱਚ ਕੱਢਦੇ ਜਿਹੜੇ ਬੰਦੇ ਨੇ ਸਭ ਕੁਝ ਕੀਤਾ। ਸੋ ਸਾਨੂੰ ਮੇਰਾ ਖਿਆਲ ਆ ਕਿ ਇਸ ਕੰਮ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ, ਕਿਉਂਕਿ ਮਨੁੱਖਤਾ ਦੀ ਸੇਵਾ ਸਾਨੂੰ ਗੁਰੂ ਸਾਹਿਬਾਨ ਨੇ ਵੀ ਕਿਹਾ, ਤੇ ਜੇ ਕੋਈ ਬੰਦਾ ਸੇਵਾ ਕਰਦਾ ਸਾਨੂੰ ਨਗੋਚਾ ਨਹੀਂ ਕਰਨੀਆਂ ਚਾਹੀਦੀਆਂ, ਸਾਨੂੰ ਉਹਦਾ ਅਦਬ ਕਰਨਾ ਚਾਹੀਦਾ, ਤੇ ਜੇ ਕੁਝ ਕਰ ਸਕਦੇ ਹਾਂ ਤਾਂ ਨਾਲ ਤੁਰ ਪੈਣਾ ਚਾਹੀਦਾ, ਤੇ ਨਹੀਂ ਕਰ ਸਕਦੇ ਤਾਂ ਇੱਕ ਨਿੱਕੀ ਜਿਹੀ ਖੇਚਲ ਕਰਨੀ ਚਾਹੀਦੀ ਹੈ ਵੀ ਜਿਹੜੇ ਨਾ ਆਪਣਾ ਮੂੰਹ ਆ ਉਹਦੀ ਵੇਲੇ ਸਿਰ ਤਰੀਕੇ ਦੇ ਨਾਲ ਵਰਤੋਂ ਕੀਤੀ ਜਾਵੇ, ਐਵੇਂ ਫਾਫਾ ਕਰਨ ਦੇ ਲਈ ਨਹੀਂ।
ਤੇ ਉਧਰੋਂ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ ਦਾ ਛੁਟਕਾਰਾ ਨੀ ਹੋ ਰਿਹਾ ਜੀ, ਤਿਹਾੜ ਜੇਲ੍ਹ ਦੀਆਂ ਰੋਟੀ ਤੇ ਪਤਲੀ ਦਾਲ ਦੇ ਨਾਲ ਗੁਜ਼ਾਰਾ ਚੱਲ ਰਿਹਾ ਜਿਨ੍ਹਾਂ ਦਾ ਕਹਿੰਦੇ।
ਮੈਂ ਤਾਂ ਜੀ ਕੱਲ ਇੱਕ ਵਿਚਾਰ ਪੜਿਆ, ਮੈਨੂੰ ਬੜਾ ਚੰਗਾ ਲੱਗਾ, ਇਹ ਵਕਤ ਕਿੰਨਾ ਬਲਵਾਨ ਆ ਤੇ ਕਿਸੇ ਦੇ ਹੱਥ ਦੇ ਵਿੱਚ ਨਹੀਂ, ਇਹਦੀ ਬੜੀ ਵੱਡੀ ਉਦਾਹਰਣ ਆ। ਰਾਣੂ ਮੰਡਲ ਲਖਨਊ ਦੇ ਸਟੇਸ਼ਨਾਂ ਦੇ ਉੱਤੇ ਗਾਉਂਦੀ ਹੁੰਦੀ ਸੀ ਮੰਗਤੀ ਬਣ ਕੇ, ਉਹ ਅੱਜ ਕੱਲ ਏਸੀ ਦੇ ਵਿੱਚ ਸੌਂਦੀ ਹੈ, ਤੇ ਪੀ ਚਿਦੰਬਰਮ ਏਸੀ ਦੇ ਵਿੱਚ ਸੌਂਦਾ ਸੀ, ਉਹ ਤਿਹਾੜ ਜੇਲ੍ਹ ਦੇ ਵਿੱਚ ਸੌਂਦਾ। ਇਹ ਲੋਕਾਂ ਦੇ ਦੇਖੋ ਕਿੰਨੇ ਮਹੱਤਵਪੂਰਨ ਵਿਚਾਰ ਆ। ਹੁਣ ਪੀ ਚਿਦੰਬਰਮ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਇਆ, ਹਾਲੇ ਤਾਂ ਫਿਲਮ ਦਾ ਟ੍ਰੇਲਰ ਚੱਲਿਆ, ਫਿਲਮ ਹਾਲੇ ਪੂਰੀ ਬਾਕੀ ਆ 2.5 ਘੰਟਿਆਂ ਦੀ। ਇਹ ਗੱਲ ਨੂੰ ਕਾਂਗਰਸ ਵੀ ਮੰਨਦੀ ਆ ਕਿ ਪੀ ਚਿਦੰਬਰਮ ਸਾਡੇ ਪਾਰਟੀ ਦੇ ਵਿੱਚ ਕਈ ਹੋਰ ਬਣਾ ਦਿੱਤੇ ਜਾਣੇ ਆ, ਬਣਾ ਦਿੱਤੇ ਜਾਣੇ ਮੈਂ ਤਾਂ ਕਹਿੰਦਾ ਕਿਉਂਕਿ ਤਕੜੇ ਦਾ 70ਵੀਂ ਦੀ 100 ਹੁੰਦਾ, ਤੇ ਉਹਨੂੰ ਰੋਕਿਆ ਨੀ ਜਾ ਸਕਦਾ। ਜਿਹੜੇ ਜ਼ੋਰ ਦੇ ਨਾਲ ਭਾਜਪਾ ਅੱਗੇ ਵਧੀ ਆ ਉਹਦੇ ਮੂਹਰੇ ਕਾਂਗਰਸ ਟਿਕ ਨੀ ਸਕਦੀ, ਤੇ ਹਾਲ ਦੀ ਕੜੀ ਟਿਕਦੀ ਦਿਸਦੀ ਵੀ ਨੀ। ਸੋ ਆਉਂਦੇ ਸਮੇਂ ਦੇ ਵਿੱਚ ਕਈ ਹੋਰ ਪੀ ਚਿਦੰਬਰਮ ਇਸ ਮਾਮਲੇ 'ਚ ਘੇਰੇ 'ਚ ਆਉਣੇ ਆ, ਕਿਉਂਕਿ ਐਸ ਆਈ ਟੀ ਦੇ ਵੱਲੋਂ 7 ਨਵੇਂ ਕੇਸਾਂ ਦੀ ਸੁਣਵਾਈ ਕਰਨ ਦੀ ਗੱਲ ਕਹੀ ਗਈ ਆ। ਪੁਰਾਣੇ ਕੇਸ ਆ ਵੀ ਦੁਬਾਰਾ ਖੁੱਲਣ, ਉਹ ਹੈਗੇ 1984 ਕਤਲੇਆਮ ਦੇ ਮਾਮਲੇ ਦੇ ਵਿੱਚ। ਉਹਨਾਂ 7 ਦੇ ਵਿੱਚ ਇੱਕ ਕੇਸ ਹੈਗਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦਾ। ਸੋ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਉਹਨਾਂ ਦੀਆਂ ਵੀ ਮੁਸ਼ਕਲਾਂ ਵਧਣ ਦੀ।
ਬਿਲਕੁਲ ਜੀ, ਮਨਜਿੰਦਰ ਸਿਰਸਾ ਕਾਫੀ ਸਰਗਰਮ ਨੇ, ਤੁਸੀਂ ਘੇਰੇ ਦੀ ਗੱਲ ਕੀਤੀ ਤਾਂ ਘੇਰੇ ਤੋਂ ਯਾਦ ਆ ਵੀ ਸੈੱਟ ਨੇ 7 ਕੇਸ ਜਿਹੜੇ ਦੁਬਾਰਾ ਖੋਲਿਆ ਜੀ 1984 ਦੇ ਕਤਲੇਆਮ ਦੇ ਸੰਬੰਧ ਵਿੱਚ। ਕਮਲਨਾਥ ਮੈਨੂੰ ਲੱਗਦਾ ਰਗੜਾ ਖਾ ਜਾਣਗੇ।
ਜੀ ਜੀ
ਜੀ ਬਿਲਕੁਲ। ਤੇ ਨਾਲ ਜੇ ਅਸੀਂ ਗੱਲ ਕਰੀਏ, ਪਿੱਛੇ ਤੁਹਾਨੂੰ ਯਾਦ ਹੋਣਾ ਟਹਿਣਾ ਸਾਹਿਬ, ਹਮਾਸ਼ੀ ਖਰਾਣਾ ਤੇ ਨਾਲ ਇੱਕ ਬੀਬੀ ਦੀ ਕਾਫੀ ਲੜਾਈ ਫੇਸਬੁੱਕ ਤੇ ਹੋਈ, ਇਸੇ ਤਰ੍ਹਾਂ ਦੀ ਇੱਕ ਹੋਰ ਲੜਾਈ ਐਲੀ ਮਾਂਗਟ ਦੇ ਨਾਲ ਨਾਲ ਰੰਮੀ ਰੰਧਾਵਾ ਹੋਣਾ ਦੀ, ਇਹ ਕੀ ਚੱਕਰ ਹੈ ਜੀ?
ਦੇਖੋ ਮੈਂ ਨਾ ਇੱਕ ਸ਼ੇਰ ਹਮੇਸ਼ਾ ਮੈਨੂੰ ਚੇਤੇ ਆਉਂਦਾ ਕਿ ਕਲਾ ਕੀ ਹੈ, ਜ਼ਿੰਦਗੀ ਦੇ ਦੀਦਿਆਂ ਦਾ ਨੂਰ ਹੈ, ਕਲਾ ਜਲਵਾ ਕਵੀ ਮੂਸਾ ਜ਼ਿੰਦਗੀ ਕੋ ਤੂਰ ਹੈ, ਪਰ ਕਲਾ ਨੇ ਜ਼ਿੰਦਗੀ ਦੀ ਜਾਨ ਬਣਨਾ ਹੈ, ਅਜੇ ਕਲਾਕਾਰਾਂ ਨੇ ਤਾਂ ਇਨਸਾਨ ਬਣਨਾ ਹੈ। ਅਜੇ ਬਹੁਤ ਸਾਰੇ ਚੰਗੇ ਕਲਾਕਾਰ ਆ, ਸਾਰੇ ਇੱਕੋ ਪਾਲ ਦੇ ਵਿੱਚ ਨਹੀਂ ਕਹਿ ਸਕਦੇ, ਕਈ ਪੱਤਰਕਾਰ ਵੀ ਨਹੀਂ ਚੰਗੇ, ਕਈ ਡਾਕਟਰ ਵੀ ਨਹੀਂ ਚੰਗੇ, ਕਈ ਪੁਲਿਸ ਵਾਲੇ ਵੀ ਨਹੀਂ ਚੰਗੇ, ਕਈ ਗਾਉਣ ਵਾਲੇ ਵੀ ਨਹੀਂ ਚੰਗੇ, ਸਾਰਾ ਸਮਾਜ ਇੱਕੋ ਜਿਹਾ ਨਹੀਂ। ਪਰ ਜਦੋਂ ਕਲਾਕਾਰ ਆਪਸ ਦੇ ਵਿੱਚ ਕੁੱਕੜਾਂ ਵਾਂਗੂ ਲੜਦੇ ਆ ਉਦੋਂ ਹੈਰਾਨੀ ਜ਼ਰੂਰ ਹੁੰਦੀ ਹੈ। ਕੱਲ ਤੱਕ ਇਹ ਕਹਿੰਦੇ ਸੀ ਜਵਾਨਾਂ ਨੂੰ ਕਿ ਭਾਈ ਬੰਦੂਕਾਂ ਚੱਕ ਲਓ, ਬੰਦਾ ਮਾਰ ਦਿਓ, ਉਹ ਮਾਰਤਾ ਆਹ ਮਾਰਤਾ, ਨਸ਼ੇ ਖਾਨੇ ਆ, ਬੰਦਾ ਵੱਢ ਦਿੰਦੇ ਆ। ਅੱਜ ਦੀ ਤਰੀਕ ਦੇ ਵਿੱਚ ਗਾਉਣ ਵਾਲੇ ਇੱਕ ਦੂਜੇ ਨੂੰ ਵੱਢਣ ਨੂੰ ਫਿਰਦੇ ਆ। ਇਹ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਆਪਾਂ ਜਾਣਦੇ ਕਿ ਕਈ ਚੰਗੇ ਗੀਤ ਵੀ ਉਹਨਾਂ ਨੇ ਗਾਏ ਆ। ਰੰਮੀ ਰੰਧਾਵੇ ਨੇ ਸਟੇਜ ਦੇ ਉੱਤੇ ਕਹਿਤਾ ਵੀ ਐਲੀ ਮਾਂਗਟ ਵਰਗਿਆਂ ਨੇ ਗੰਦ ਕਿੰਨਾ ਪਾਇਆ, ਉਹਨਾਂ ਨੇ ਨੰਗੀਆਂ ਵੀਡੀਓ ਬਣਾਈਆਂ, ਪਰਿਵਾਰ ਦੇ ਵਿੱਚ ਬੈਠ ਕੇ ਦੇਖੀਆਂ ਨਹੀਂ ਜਾ ਸਕਦੀਆਂ। ਉਸ ਤੋਂ ਬਾਅਦ ਐਲੀ ਮਾਂਗਟ ਨੇ ਵੀਡੀਓ ਪਾਈ ਉਹਨਾਂ ਦੇ ਪਰਿਵਾਰ ਦੇ ਉੱਤੇ ਕਿ ਜਿਹੜਾ ਛੋਟਾ ਭਰਾ ਉਹ ਤਾਂ ਚਾਚੇ ਦੇ ਉੱਤੇ ਮਣਗਾ ਜਾਂਦਾ, ਉਹਦਾ ਉਹ ਤਾਂ ਹੈ ਹੀ ਨੀ ਪਿਓ ਦਾ, ਕੁਛ ਏਦਾਂ ਦੀਆਂ ਗੱਲਾਂ। ਉਸ ਤੋਂ ਬਾਅਦ ਰੰਮੀ ਰੰਧਾਵੇ ਹੋਰਾਂ ਨੇ ਕਿਹਾ ਸਾਡੇ ਪਰਿਵਾਰ ਦੇ ਉੱਤੇ ਹਮਲਾ ਕੀਤਾ, ਆਪਾਂ ਇਹਨੂੰ ਸਿੱਧਾ ਕਰ ਦੇਣਾ। ਫਿਰ ਇਹ ਟਾਈਮ ਬਣਨ ਲੱਗ ਪਏ। ਫਿਰ ਐਲੀ ਨੇ ਕਿਹਾ ਜੀ ਕਿ ਮੈਂ ਵਿਦੇਸ਼ ਦੇ ਵਿੱਚ ਆ, ਮੈਂ 11 ਤਰੀਕ ਨੂੰ 9:45 ਤੇ 45 ਮਿੰਟ ਤੇ ਮੇਰੀ ਫਲਾਈਟ ਲੈਂਡ ਹੋਣੀ ਆ, ਤੇ ਮੈਂ ਜੀ ਚੰਡੀਗੜ੍ਹ ਪਹੁੰਚ ਜਾਣਾ 88 ਸੈਕਟਰ ਦੇ ਵਿੱਚ 5 ਤੋਂ ਲੈ ਕੇ 6 ਵਜੇ। ਲੋਕਾਂ ਨੂੰ ਕਿਹਾ ਚੱਪਲਾਂ ਲੈ ਕੇ ਆਓ, ਆਪਾਂ ਰੰਧਾਵਾ ਭਰਾ ਕੁੱਟਣੇ ਆ। ਰੰਧਾਵਾ ਭਰਾਵਾਂ ਨੇ ਕੀਤੀ ਜੀ ਇੱਕ ਪੋਸਟ, ਉਹਨਾਂ ਨੇ ਕਿਹਾ ਜੀ ਕਿ ਆਪਾਂ ਇਹੋ ਜਿਹੇ ਬੰਦਿਆਂ ਨੂੰ ਸੁਧਾਰ ਕਰਨਾ, ਆ ਜਾਓ ਪੰਜਾਬੀਓ ਇਕੱਠੇ ਹੋ ਕੇ ਆਪਾਂ 11 ਤਰੀਕ ਨੂੰ ਇਸ ਬੰਦੇ ਦੀ ਰੇਲ ਬਣਾਉਣੀ ਹੈ। ਸੋ ਇਹ ਦੋਨੋਂ ਕਲਾਕਾਰ ਹੀ ਮੇਰੇ ਖਿਆਲ ਦੇ ਮੁਤਾਬਕ ਆਪਣਾ ਜਲੂਸ ਕਢਾਈ ਜਾਂਦੇ ਆ। ਜਿਹੜੇ ਬੰਦੇ ਦੀ ਜਿਹੋ ਜਿਹੀ ਸੋਚ ਆ ਉਹਨੇ ਉਹੋ ਜਿਹੇ ਗਾਉਣ ਵਾਲੇ ਨੂੰ ਪਸੰਦ ਕਰਨਾ। ਜਿਹੜੇ ਐਲੀ ਮਾਂਗਟ ਨੂੰ ਉਸਤਾਦ ਕਹਿੰਦੇ ਆ, ਮੈਂ ਨੀ ਮੰਨਦਾ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕਦੇ ਕਿਤਾਬ ਪੜ੍ਹੀ ਹੈ, ਤੇ ਜਿਹੜੇ ਸਰਤਾਜ ਨੂੰ ਪਸੰਦ ਕਰਦੇ ਆ ਉਹਨਾਂ ਦੀ ਸਿਦਕ ਤੇ ਉਹਨਾਂ ਦੀ ਸੋਚ ਤੇ ਉਹਨਾਂ ਦੀ ਸਾਹਿਤਕਤਾ ਨੂੰ ਮੈਂ ਸਲਾਮ ਕਰਦਾ। ਕਿਉਂਕਿ ਮੈਂ ਵੀ ਆਪਣੇ ਤੇ ਲਾਗੂ ਕਰਕੇ ਦੇਖਦਾ ਇਹ ਗੱਲ ਕਿ ਮੈਂ ਜਿਹੋ ਜਿਹਾ ਖੁਦ ਆ, ਮੈਨੂੰ ਦਵਾਈਆਂ ਵੀ ਉਹੋ ਜਿਹੇ ਪਸੰਦ ਆ, ਮੈਨੂੰ ਫਿਲਮ ਵੀ ਉਹੋ ਜਿਹੀ ਪਸੰਦ ਆ। ਸੋ ਇਹਨਾਂ ਦੋਵਾਂ ਦੀ ਲੜਾਈ ਹੋਣੀ ਹੈ ਜੀ 11 ਤਰੀਕ ਨੂੰ, ਤੇ ਅਸੀਂ ਤਾਂ ਚਾਹੁੰਦੇ ਨਾ ਹੋਵੇ ਕਿਉਂਕਿ ਸਾਨੂੰ ਤਾਂ ਇਹਦੇ ਵਿੱਚ ਕੋਈ ਲਾਭ ਨੀ ਗਾ। ਸੋ ਆਪਣਾ ਜਲੂਸ ਨਾ ਕਢਾਉਣ, ਬਸ ਇਹਦੀ ਬੇਨਤੀ ਕਰਦੇ।
ਬਿਲਕੁਲ ਜੀ। ਤਹਿਤ ਕੀ ਪੰਜਾਬ ਦੇ ਵਿੱਚ ਕਹਿੰਦੇ ਜੀ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਮੌਨਸੂਨ ਚੱਲਣੀ, ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਪਾਣੀ ਹੋਇਆ ਪਿਆ ਜੀ।
ਪਰ ਮੌਨਸੂਨ ਪੌਣਾ ਜਿਹੜੀਆਂ ਉਹ ਅਕਤੂਬਰ ਤੱਕ ਐਕਟਿਵ ਰਹਿਣੀਆਂ ਸਰਗਰਮ ਰਹਿਣੀਆਂ ਪੰਜਾਬ ਦੇ ਵਿੱਚ ਇਹ ਖਬਰਾਂ ਹੁਣ ਇਹ ਐਕਟਿਵ ਹੋਈਆਂ ਜਿਹੜੀਆਂ ਪਰ ਇਹ ਇਸ ਕਦਰ ਐਕਟਿਵ ਨਹੀਂ ਹੋਣੀਆਂ ਜਿਹਦੇ ਕਰਕੇ ਦੁਬਾਰਾ ਹੜ੍ਹ ਆ ਜਾਣ ਹੁਣ ਖਬਰਾਂ ਤਾਂ ਇਹ ਵੀ ਸੀਗੀਆਂ ਕਿ 4-5 ਸਤੰਬਰ ਨੂੰ ਜਾਣੀ ਕਿ ਪਿਛਲੇ ਦਿਨੀ ਖੂਹ ਮੀਂਹ ਪੈਣਾ ਪਰ ਨਹੀਂ ਪਿਆ ਉਹਨਾਂ ਖਬਰਾਂ ਤਾਂ ਇਹ ਵੀ ਆ ਕਿ 9-10 ਤਰੀਕ ਨੂੰ ਜਾਣੀ ਕਿ ਲੰਘੇ ਕੱਲ੍ਹ ਤੇ ਅੱਜ ਵੀ ਖੂਹ ਮੀਂਹ ਪੈਣਾ ਪਰ ਨਹੀਂ ਪਿਆ ਸੋ ਇਸ ਕਰਕੇ ਇਹ ਜਿਹੜੀਆਂ ਮੌਨਸੂਨ ਪਾਉਣਾ ਇਹ ਜਾਂਦੀਆਂ ਕੀ ਰੰਗ ਦਿਖਾ ਕੇ ਜਾਂਦੀਆਂ ਇਹ ਵਕਤ ਦੇ ਉੱਤੇ ਨਿਰਭਰ ਕਰਦੀ ਗੱਲ ਹੈ
ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਟਿਹਣਾ ਸਾਹਿਬ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਲਈ ਅਗਲੇ ਹਫ਼ਤੇ ਫਿਰ ਇਸੇ ਤਰ੍ਹਾਂ ਮੁਲਾਕਾਤ ਹੋਏਗੀ ਬਹੁਤ ਮਿਹਰਬਾਨੀ
ਪੰਜਾਬੀ ਬੋਲੀ ਦੇ ਸ਼ਾਇਰ ਇਰਸ਼ਾਦ ਸੰਧੂ ਹੋਰਾਂ ਦਾ ਇੱਕ ਅੰਦਾਜ਼ ਪਰਮਿੰਦਰ ਸਿੰਘ ਪਾਪਾ ਟੋਇਟੋ ਦੀ ਆਵਾਜ਼ ਵਿੱਚ ਤੁਹਾਡੇ ਲਈ ਹਾਜ਼ਰ ਹੈ ਨਜ਼ਮ ਦੇ ਬੋਲ ਨੇ ਦੁੱਖ ਤੇ ਹਿਜਰ ਸਿਆਪੇ ਵਿੱਚ ਵੀ ਜ਼ਹਿਰਾਂ ਜਿਹੇ ਇਕਲਾਪੇ ਵਿੱਚ ਵੀ ਸੱਜਣਾ ਵਾਂਗ ਸਹਾਰੇ ਬਣ ਕੇ ਸਦੀਆਂ ਤੱਕ ਚੰਨ ਤਾਰੇ ਬਣ ਕੇ ਕਈ ਅੱਖਾਂ ਦੇ ਵਿੱਚ ਤਰਨਾ ਕੁਝ ਨਜ਼ਮਾਂ ਨੇ ਨਹੀਂ ਮਰਨਾ ਜ਼ਾਤਾਂ ਗਲ ਬਦਜ਼ਾਤਾਂ ਪਾਈਆਂ ਦਿਨ ਦੇ ਵੱਖੀ ਰਾਤਾਂ ਪਈਆਂ ਜਦ ਵੀ ਘੁੱਪ ਹਨੇਰੇ ਉੱਗੇ ਕਾਲੇ ਰੋਗ ਚੁਫੇਰੇ ਉੱਗੇ ਹਰ ਮਿਸਰੇ ਨੇ ਚਾਨਣ ਕਰਨਾ ਕੁਝ ਨਜ਼ਮਾਂ ਨੇ ਨਹੀਂ ਮਰਨਾ ਨੀਲੀ ਸਾਂਦਲ ਝੰਗ ਰਲਾ ਕੇ ਰਾਵੀ ਰੂਹੀ ਰੰਗ ਰਲਾ ਕੇ ਲਾ ਕੇ ਸਭ ਕੁਝ ਨਾ ਬੋਲੀ ਦੇ ਜੀਂਦੇ ਅੱਖਰਾਂ ਮਾਂ ਬੋਲੀ ਦੇ ਇੰਜ ਵਿਹੜੇ ਨੂੰ ਭਰਨਾ ਕੁਝ ਨਜ਼ਮਾਂ ਨੇ ਨਹੀਂ ਮਰਨਾ ਤੱਕ ਲਈ ਪੈਰਾਂ ਭਾਰ ਖਲੋ ਕੇ ਅਗਲੇ ਪਿਛਲੇ ਧੋਣੇ ਧੋ ਕੇ ਪੂਰੇ ਸੱਚ ਦੇ ਨਾਲ ਸਮੇਂ ਦੀਆਂ ਭਾਵੇਂ 100-100 ਸਾਲ ਸਮੇਂ ਦੀਆਂ ਲੱਖ ਮੌਤਾਂ ਨੂੰ ਇਹ ਜਰਨਾ ਕੁਝ ਨਜ਼ਮਾਂ ਨੇ ਨਹੀਂ ਮਰਨਾ ਕੁਝ ਨਜ਼ਮਾਂ ਨੇ